सतनाम श्री वाहेगुरु साहेब जी गुरु गरीब निवास पै प्राप्त मानुख दे बोलिया गोबिंद मिलन की ए तेरी मरिया अवर काज तेरे किते न काम मिल साध संगत भज केवल ना सरंजाम लाग भवजल तरन के जन्म बिरथा जात रंग माया के रहाओ जप तप संजम धर्म नाक माया सेवा साध ना जान्या कर राया कौन नानक हम नीच करमा कौन नानक हम नीच करमा शरण परे की राखो शर्म कौन नानक हम नीच करमा शरण परे की राखो शर्मा संगत मिले सो तरिया मेरे माधो जी सत संगत मिले सो तरिया मेरे माधो जी सत्कार योग गुरु रूप सत संगत जी वाहिगुरु जी का खालसा वाहिगुरु जी की फतेह वाहिगुरु साहेब जी एक ओंकार सतनाम करता पुरख निरभउ निरवैर अकाल मूरत अजूनी सैभं गुर प्रसाद जाप आदि सच जुगादि सच है भी सच नानक होसी भी सच आए प्रभ शरणांगति कृपा निद दयाल एक अखर हर मन बसत नानक होत निराल ऊंचा अगमय पार प्रभ कथ न जाए कथ नानक प्रभ शरणागति राखण को समरथ तू दया गैर दास हमारी जियो पिंड सब तेरा कौनक सब तेरी वडियाई कोई नाम जाने मेरा कौनक सब तेरी वडियाई कोई नाम जाने मेरा वाहिगुरु जी का खालसा वाहिगुरु जी की फतह। सतगुरां दी मेहर दा सदका सतसंगत दा मौलक समा सोदर संध्या नितनेम जी के पाठ सतगुरां दे पवित्र हुक्म नामे गुरु के चरणा विच बैठ के शोभ रही सतसंगत सरबत माई भाई ऊंचे भागां दे मालक हो शोभा दे मालक हो वडियाईयां दे पात्र हो जो सतगुरां दे चरणा विच बैठ के सरबण भगती कर रहे हैं। मेहर कीती है सतगुरां ने जिथे गुरबाणी दा कीर्तन पाठ नितनेम बख्शे हन उथे गुरबाणी दी विचार करन दा शुभ समा बख्शे। धन धन सतगुरु नानक देव महाराज जी दे पावन पवित्र दरबार विच धन धन सतगुरु गुरु अर्जन देव महाराज पंजवीं जोत गुरु अर्जन प्रतख हर संसार दे कल्याण वास्ते जिस समय बाणी दा संग्रह बीड संपादन कर रहे हन उस समय जन्मा जन्मा तो हंकार होमे दे रोग विच फसे हुए जन्म मरण दे बंधन विच आए हुए ब्रह्मा जी ते उहदे चार वेदां दे सोलह अंग जिन्हां दा नाम गुरबाणी विच पट पट शब्दां बाबत कई बहम पाए गए हन क्योंकि पंजाब दे जिला अंबाला दे विच पहोआ एक तीर्थ है जिस तीर्थ उते सरुस्ती नदी वगदी है उस सरुस्ती दे कंडे ते कुछ पिंड हन हुण भी वसदे ने जिन्हां विच भट जाति दे लोक वसदे ने हुण भी उथे भट रहिंदे ने अंबाले दे कोल जिथे पटियाला भी लगदे ओ दोहां पासे जिहड़े ब्राह्मण वसदे सी गौड़ ते सार सुत उन्हां दोहां विच भट जाति दे ब्राह्मण भी हुण उन्हां दे घर उथे वसदे ने। कई विद्वाना ने ए बहम खादा है कि उन्हां भट्टां विचों ही भट्टां दे सवैयां दे करता सन उन्हां भट्टां दे विचों दो भट्टां दा नां भाई साहिब भाई गुरदास जी ने अपनियां वारां विच भी लिखिया दो भट्ट भाई साहिब जी ने भी बाणी विच अंकित कीते ने। ओ एक जाति श्रेणी दा नाम है भिखा ते टोडा ये दो नाम भाई गुरदास जी ने लिखे ने जो श्री गुरु अमरदास महाराज जी दे समय सिख बने पर उन्होंने असी मन नहीं सकते क्योंकि सवैये तो श्री गुरु नानक देव महाराज जी की शोभा तो भट्टा ने आरंभ किए ये भट्ट उही जिहड़ी तुहानू बेनती कीती सी वेदां दे अवतार ब्रह्मा जी खुद भिखा दे रूप विच आके थोड़ी जी घट कर दो भिखा जी दे रूप विच आके गुरु अर्जन देव जी दे चरणा विच हाजिर होए बेनती कीती कि जो विष्णु भगवान ने सानू होमे दे कारण श्राप दिता सी कि होमे दे रोगी जन्मा मरना विच भ्रमण करो संसार विच जाओ एक बेनती याद रखियो प्रेमियो ओ वाहिगुरु दाता दे भी सकदे पर उन्हों हक है लै भी सकदे जिवें इत्थे दी सरकार किसे नूं प्रमोट कर सकदी है ਸਫਾਈ ਨੂੰ SHO ਲਾ ਸਕਦੀ ਹੈ, SHO ਨੂੰ ਸਬ ਇੰਸਪੈਕਟਰ ਨੂੰ DSP ਪ੍ਰਮੋਟ ਕਰ ਸਕਦੀ ਹੈ, MLA ਬਣਾ ਸਕਦੀ ਹੈ, ਵਜ਼ੀਰ ਬਣਾ ਸਕਦੀ ਹੈ। ਪਰ ਇਸ ਸਰਕਾਰ ਨੂੰ ਇਹ ਵੀ ਹੱਕ ਹੈ ਕਿ SSP ਤੋਂ ਹੌਲਦਾਰ ਵੀ ਬਣਾ ਸਕਦੀ ਹੈ, ਰਿਵਰਟ ਵੀ ਕਰ ਸਕਦੀ ਹੈ, ਜੋ ਦਿੱਤੀ ਹੋਈ ਪਦਵੀ ਹੈ ਉਹਨੂੰ ਖੋਹ ਵੀ ਸਕਦੀ ਹੈ। ਇਸੇ ਤਰ੍ਹਾਂ ਜਿਹੜੀ ਸੱਚੀ ਸਰਕਾਰ ਅਕਾਲ ਪੁਰਖ ਹੈ ਉਹ ਸਾਨੂੰ ਪਦਵੀਆਂ ਤੇ ਦਾਤਾਂ ਬਖਸ਼ਦੀ ਵੀ ਹੈ, ਪਰ ਉਹਦੀ ਮਰਜ਼ੀ ਹੈ ਜਦੋਂ ਵਾਪਸ ਵੀ ਲੈ ਸਕਦੀ ਹੈ। ਕਰਤੇ ਹੱਥ ਵਡਿਆਈਆਂ ਜੈ ਭਾਵੇ ਤੈਂਦੇ, ਉਹ ਵਡਿਆਈਆਂ ਬ੍ਰਹਮਾ ਜੀ ਨੂੰ ਬਖਸ਼ੀਆਂ, ਵੇਦਾਂ ਨੂੰ ਬਖਸ਼ੀਆਂ, ਪ੍ਰਮਾਣ ਹੋ ਗਿਆ, ਹੰਕਾਰ ਹੋ ਗਿਆ ਕਿ ਸਾਡੇ ਬਿਨਾਂ ਸੰਸਾਰ ਦੀ ਮਰਜ਼ਾਦਾ ਨਹੀਂ ਚੱਲ ਸਕਦੀ। ਉਹ ਮਾਣ ਤੇ ਹੰਕਾਰ ਕਾਲ ਪੁਰਖ ਦੇ ਡਰ ਤੇ ਭਾਉਂਦਾ ਨਹੀਂ ਹੈ, ਉਹ ਦੁਨੀਆਂ ਵਿਚ ਭਟਕਦੇ ਬੇਨਤੀ ਕੀਤੀ ਸੀ ਇਹ ਸ਼ਰਾਪ ਖਤਮ ਕਦੋਂ ਹੋਵੇਗਾ। ਵਚਨ ਹੋਇਆ ਸੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨਿਰੰਕਾਰ ਸਰੂਪ ਆਪ ਨਾਰਾਇਣ ਪ੍ਰਗਟ ਹੋਣਗੇ, ਉਨ੍ਹਾਂ ਦੀ ਗੱਦੀ ਤੇ ਜਦੋਂ ਪੰਜਵੇਂ ਸਰੂਪ ਬੈਠਣਗੇ ਉਹ ਇਹ ਸ਼ਰਾਪ ਤੁਹਾਡਾ ਵਾਪਸ ਕਰ ਦੇਣਗੇ, ਲਾਹ ਦੇਣਗੇ, ਪ੍ਰਾਸ਼ਚਿਤ ਕਰ ਦੇਣਗੇ। ਉਨ੍ਹਾਂ ਦੀ ਸ਼ਰਨ ਵਿਚ ਆਏ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਇਹ 17 ਦੀ ਗਿਣਤੀ ਵਿਚ ਭੱਟ ਸਤਿਗੁਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਪਏ ਕਿ ਮਹਾਰਾਜ ਸਮਾਂ ਆ ਗਿਆ, ਹੁਣ ਸਾਨੂੰ ਬਖਸ਼ੋ, ਅਸੀਂ ਸਰਾਪੇ ਹੋਏ ਏ, ਅਕਾਲ ਪੁਰਖ ਦੇ ਦਰ ਤੋਂ ਗਿਰੇ ਹੋਏ ਏ। ਉਨ੍ਹਾਂ ਦੀ ਬੇਨਤੀ ਮੰਨ ਕੇ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਜੋ ਤੋਹਾ ਜੁਗ ਤੋਹਾ, ਗੁਰੂ ਅਰਜਨ ਕਹਿੰਦੇ ਇਕੋ ਇਕ ਤਰੀਕਾ ਹੈ, ਤੁਸੀਂ ਚਾਰੇ ਸਤਿਗੁਰਾਂ ਦੀ ਉਪਮਾ ਕਰੋ, ਵਡਿਆਈ ਕਰੋ, ਫਿਰ ਤੁਸੀਂ ਬਖਸ਼ੇ ਜਾਓਗੇ। ਭਿਖਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰ ਗੁਰੂ ਨਾਨਕ ਦੀ ਵਡਿਆਈ ਤਾਂ ਕਹਿਣ ਕਥਨ ਤੋਂ ਬਾਹਰ ਹੈ, ਉਹ ਕਹਿਣ ਕਥਨ ਵਿਚ ਨਹੀਂ ਆ ਸਕਦੀ, ਅਗੰਮ ਅਗੋਚਰ ਹੈ, ਅਸੀਂ ਵਿਦਤ ਜੀਵ ਹੈ, ਤੁਸੀਂ ਆਪ ਹੀ ਸਾਨੂੰ ਦੱਸੋ ਵਡਿਆਈ ਕਿਵੇਂ ਹੋ ਸਕਦੀ, ਸਾਨੂੰ ਰਸਤਾ ਦੱਸੋ। ਉਨ੍ਹਾਂ ਦੀ ਬੇਨਤੀ ਮੰਨ ਕੇ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਸਵਈਏ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਉਪਮਾ ਵੀ ਪ੍ਰਮਾਣ ਦੇ ਕੇ, ਪ੍ਰਤੱਖ ਪ੍ਰਮਾਣ ਦੇ ਕੇ ਸਾਨੂੰ ਦਿੱਤੀ ਹੈ ਗੁਰਸਿੱਖ ਪਿਆਰਿਓ। ਉਹ ਸਵਈਏ ਆਰੰਭ ਹੋਏ ਨੇ ਗੁਰੂ ਦੀ ਕਿਰਪਾ ਨਾਲ, ਕੱਲ ਤੋਂ ਪਹਿਲੇ ਸਵਈਆਂ ਦਾ ਪਹਿਲਾ ਛੰਦ ਆਪ ਜੀ ਨੇ ਕੱਲ ਸਰਵਣ ਕੀਤਾ ਸੀ। ਆਓ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਮੁਖ ਤੋਂ ਪਵਿੱਤਰ ਸ੍ਰੇਸ਼ਟ ਰਸਨਾ ਤੋਂ ਜੋ 17 ਹੀ ਆਏ ਹੋਏ ਸ਼ਰਨ ਵਿਚ ਭੱਟਾਂ ਨੂੰ ਅਗਵਾਈ ਕਰਨ ਵਾਸਤੇ, ਰਸਤਾ ਦੱਸਣ ਵਾਸਤੇ ਤੇ ਸਾਰੇ ਸੰਸਾਰ ਨੂੰ ਗੁਰੂ ਨਾਨਕ ਦੀ ਵਡਿਆਈ ਦੱਸਦੇ ਹੋਏ ਜੋ ਅੱਗੇ ਸਾਨੂੰ ਬਾਣੀ ਬਖਸ਼ਦੇ ਨੇ, ਸ਼ਰਧਾ ਪ੍ਰੇਮ ਨਾਲ ਬੈਠ ਕੇ ਸਰਵਣ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਅੰਮ੍ਰਿਤ ਪਰਵਾ ਸਰ ਅਤੁਲ ਭੰਡਾਰ,
ਅਤੁਲ ਭੰਡਾਰ ਭਰ, ਅੰਮ੍ਰਿਤ ਪਰਵਾ ਸਰ, ਹੇ ਅਕਾਲ ਪੁਰਖ ਦੇ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਆਪ ਜੀ ਦੇ ਦਰਬਾਰ ਵਿਚ ਅੰਮ੍ਰਿਤ ਦਾ ਸਰ ਕਹੀਏ ਸਰੋਵਰ, ਅੰਮ੍ਰਿਤ ਦਾ ਸਰ ਕਹੀਏ, ਅੰਮ੍ਰਿਤ ਦਾ ਝਰਨਾ, ਅੰਮ੍ਰਿਤ ਦਾ ਪ੍ਰਵਾਹ, ਜਿੱਥੇ ਸਤਿਗੁਰ ਪਾਤਸ਼ਾਹ ਦਾ ਦਰਬਾਰ ਹੋਵੇਗਾ ਉਥੇ ਨਾਮ ਬਾਣੀ ਦੇ ਪ੍ਰਵਾਹ ਚੱਲਣੇ ਨੇ, ਨਾਮ ਹੀ ਅੰਮ੍ਰਿਤ ਹੈ। ਜੇ ਸਤਿਗੁਰ ਤੇਰੇ ਦਰਬਾਰ ਵਿਚ ਇਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਹੀ ਸਰੋਵਰ ਹੈ, ਇਹ ਜਿੱਥੇ ਤੁਸੀਂ ਬੈਠੇ ਹੋ ਇਹ ਸਰੋਵਰ ਹੈ, ਵਿਚ ਨਾਮ ਦਾ ਜਲ ਹੈ, ਇੱਥੇ ਆ ਕੇ ਗੋਤੇ ਲਾਉਣੇ, ਇਸ਼ਨਾਨ ਕਰਨੇ ਨੇ। ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ, ਤੇ ਜਿਹੜੇ ਤੇਰੇ ਨਾਮ ਦੇ ਖਜ਼ਾਨੇ ਨੇ, ਬਾਕੀ ਵੀ ਖਜ਼ਾਨੇ ਹੁੰਦੇ ਆ ਬਾਦਸ਼ਾਹਾਂ ਦੇ, ਉਹ ਗਿਣਤੀ ਮਿਣਤੀ ਵਿਚ ਹੁੰਦੇ ਆ ਪ੍ਰੇਮੀਓ, ਤੇ ਉਨ੍ਹਾਂ ਨੂੰ ਵਰਤੀ ਜਾਈਏ ਘਟਦੇ ਜਾਂਦੇ ਨੇ। ਕੋਈ ਉਹ ਗੌਰਮੈਂਟ ਹੋਵੇਗੀ ਜਿਹੜੀ ਕਰਜਈ ਨਾ ਹੋਵੇ ਭਾਈ, ਸਭ ਨੇ ਲੋਨ ਲਏ ਹੋਏ ਨੇ ਕੰਮ ਚਲਾਉਣ ਖਾਤਰ, ਪਰ ਇਕ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਾ ਜਿਹੜਾ ਉਹ ਅਤੁੱਲ ਭੰਡਾਰ ਹੈ, ਉਹ ਕਿਸੇ ਗਿਣਤੀ ਮਿਣਤੀ ਵਿਚ ਨਹੀਂ ਹੈ। ਇਸੇ ਬਾਣੀ ਦੇ ਖਜ਼ਾਨੇ ਨੂੰ ਨਾਮ ਦੇ ਖਜ਼ਾਨੇ ਨੂੰ ਇਹ ਪੰਚਮ ਪਾਤਸ਼ਾਹ ਨੇ ਬਚਨ ਕੀਤਾ। ਜਦ ਤੁਸੀਂ ਸਰੋਵਰ ਦੀਆਂ ਪ੍ਰਕਰਮਾ ਕਰੋਗੇ ਸ੍ਰੀ ਅੰਮ੍ਰਿਤਸਰ ਸਾਹਿਬ, ਪ੍ਰਕਰਮਾ ਦੇ ਵਿਚ ਗਥੜਾ ਆਉਂਦਾ, ਬਾਬਾ ਦੀਪ ਸਿੰਘ ਜੀ ਦੇ ਬੁੰਗੇ ਤੋਂ ਲੰਘ ਕੇ ਦੂਜੇ ਪਾਸੇ ਇਕ ਬੇਰੀ ਹੈ, ਦੁਖ ਭੰਜਨੀ ਬੇਰੀ, ਜਿੱਥੇ ਇਸ਼ਨਾਨ ਕਰਦੇ ਹੋ ਆਪ, ਉਹਨੂੰ ਟੱਪ ਕੇ ਇਕ ਥੜਾ ਬਣਿਆ ਜਿਹਦੇ ਉਤੇ ਪਾਲਕੀ ਹੈ। ਉਸ ਥੜੇ ਦਾ ਨਾਮ ਗੁਰਮੁਖ ਪਿਆਰੇ ਨੋਟ ਰੱਖਿਓ 68 ਤੀਰਥ ਹੈ। ਉਹ ਜਿਹੜਾ ਥੜਾ ਹੈ ਪ੍ਰਕਰਮਾ ਦੇ ਵਿਚ, ਉਸ ਜਗ੍ਹਾ ਦਾ ਨਾਮ 68 ਤੀਰਥ ਹੈ। ਇੱਥੇ ਗੁਰੂ ਨਾਨਕ ਦੇਵ ਜੀ ਵੀ ਆ ਕੇ ਬੈਠੇ ਸੀ ਜਦੋਂ ਅੰਮ੍ਰਿਤਸਰ ਵਸਿਆ ਨਹੀਂ ਸੀ। ਇੱਥੇ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਵੀ ਚਰਨ ਪਾਏ ਨੇ, ਤੇ ਇੱਥੇ ਹੀ ਗੋਇੰਦਵਾਲ ਸਾਹਿਬ ਤੋਂ ਆ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬੈਠੇ ਸੀ। ਇਹੀ ਥੜਾ ਜਿਸ ਥੜੇ ਉਤੇ ਗੋਇੰਦਵਾਲ ਸਾਹਿਬ ਤੋਂ ਲਿਆ ਕੇ ਸਭ ਤੋਂ ਪਹਿਲਾਂ ਪੋਥੀਆਂ ਦਾ ਪ੍ਰਕਾਸ਼ ਹੋਇਆ ਸੀ, ਇਹੀ ਥੜਾ, ਉਹਦਾ ਨਾਮ ਹੈ 68 ਤੀਰਥ। ਇੱਥੇ ਜਦੋਂ ਪੋਥੀਆਂ ਦਾ ਪ੍ਰਕਾਸ਼ ਹੋਇਆ ਤਾਂ ਫਿਰ ਗੁਰੂ ਦੇ ਦਰ ਤੇ ਜਿਹੜਾ ਅੰਮ੍ਰਿਤ ਦਾ ਪ੍ਰਵਾਹ ਸਰ ਅਤੁੱਲ ਭੰਡਾਰ ਭਰੇ, ਇੱਥੇ ਹੀ ਬਚਨ ਕਿਹਾ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਿਆ ਨਿਧਾਨਾ, ਰਤਨ ਲਾਲ ਜਾਂ ਕਾ ਕਿਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਇਹ ਬਾਣੀ ਦਾ ਖਜ਼ਾਨਾ ਕੀ ਏ? ਇਹਨੂੰ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜੋ ਵਾਹਿਗੁਰੂ ਦੇ ਨਾਮ ਦਾ ਪ੍ਰਵਾਹ ਏ, ਨਾਮ ਦਾ ਸਮੁੰਦਰ, ਨਾਮ ਦੀ ਨਦੀ ਏ, ਜੋ ਨਾਮ ਦਾ ਝਰਨਾ, ਇਹਨੂੰ ਜਿਉ ਜਿਉ ਵਰਤੋਗੇ ਵਾਧਾ ਜਾਊਗਾ। ਬਾਕੀ ਖਜ਼ਾਨੇ ਉਹਨਾਂ ਨੂੰ ਵਰਤਣ ਲੱਗ ਜਾਓ ਉਹ ਘਟਣ ਲੱਗ ਜਾਂਦੇ ਨੇ। ਇਕ ਅਕਾਲ ਪੁਰਖ ਦਾ ਖਜ਼ਾਨਾ ਐਸਾ ਅਤੁੱਲ ਅਮੁੱਖ ਹੈ, ਜਿਹਨੂੰ ਬਾਣੀ ਨੇ ਕਹਿ ਦਿੱਤਾ, ਨਾਨਕ ਪੁਰ ਦਰ ਵੇ ਪਰਵਾਹ, ਤਉ ਦਰ ਉਨਾ ਨਾਹੇ ਕੋ। ਉਸ ਅਕਾਲ ਪੁਰਖ ਵੇ ਪਰਵਾਹ ਦਾ ਜਿਹੜਾ ਖਜ਼ਾਨਾ ਹੈ ਉਹ ਇਤਨਾ ਭਰਿਆ ਹੋਇਆ ਨਾ ਗੁਰਮੁਖੋ, ਜੁਗਾਂ ਜਗੰਤਰਾਂ ਤੋਂ ਉਹਦੇ ਵਿਚੋਂ ਕੱਢ ਕੱਢ ਕੇ ਸਾਨੂੰ ਦਾਤਾਂ ਦੇਈ ਜਾਂਦਾ। ਪਰ ਘਟਣਾ ਤਾਂ ਕੀ ਸੀ? ਮਹਾਰਾਜ ਕਹਿੰਦੇ ਅਜੇ ਉਨਾ ਵੀ ਨਹੀਂ ਹੋਇਆ। ਤਉ ਦਰ ਉਨਾ ਨਾਹੇ ਕੋ। ਸਤਿਗੁਰ ਨਾਨਕ ਦੀ ਸਿਫਤ ਕਰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਤੇਰੇ ਦਰਬਾਰ ਵਿਚ ਅੰਮ੍ਰਿਤ ਦਾ ਪ੍ਰਵਾਹ ਚੱਲਦਾ, ਨਾਮ ਰਸ ਚੱਲ ਰਿਹਾ, ਨਾਮ ਦੀਆਂ ਨਦੀਆਂ, ਤੇ ਤੇਰਾ ਨਾਮ ਦਾ ਜਿਹੜਾ ਖਜ਼ਾਨਾ ਇਹ ਅਤੁੱਲ ਭੰਡਾਰ ਹੈ। ਜਿਉ ਜਿਉ ਇਹਨੂੰ ਵਰਤਦੇ ਨੇ ਭਗਤ ਸੇਵਕ ਜਨ, ਇਹ ਵਾਧਾ ਹੀ ਜਾਂਦਾ ਹੈ।
ਪਰ ਹੀ ਤੇ ਪਰ ਅਪਰ ਅਪਾਰ ਪਰ,
ਪਰੇ ਹੀ ਤੇ ਪਰੇ ਅਪਰ, ਤਿੰਨ ਸ਼ਬਦ ਆਏ। ਸ੍ਰਿਸ਼ਟੀ ਦੇ ਜਿਹੜੇ ਲੋਕ ਹਨ ਇਹਨਾਂ ਤੋਂ ਪਰੇ ਨੇ ਰਾਜੇ ਮਹਾਰਾਜੇ, ਉੱਚੇ ਹੁੰਦੇ ਨੇ, ਤੇ ਰਾਜੇ ਮਹਾਰਾਜੇ ਤੋਂ ਪਰੇ ਨੇ ਦੇਵਤੇ। ਦੇਵਤਿਆਂ ਤੋਂ ਅਪਰ ਪਰੇ ਹੈ ਇੰਦਰ, ਜੋ ਦੇਵਤਿਆਂ ਤੋਂ ਵੀ ਉੱਚਾ, ਬ੍ਰਹਿਸਪਤ ਆਦਿਕ। ਇਹ ਤਿੰਨ ਸਟੇਜਾਂ ਹੋ ਗਈਆਂ, ਤਾਂ ਤਿੰਨ ਵਾਰ ਪਰੇ ਅਪਰ ਲਿਖੇ। ਪਰ ਇਹ ਸਤਿਗੁਰ ਨਾਨਕ ਦੇਵ, ਤੂੰ ਕੌਣ ਹੈ? ਤੁਹਾਡੀ ਅਵਸਥਾ ਕੀ ਹੈ? ਤੂੰ ਇਹਨਾਂ ਸਾਰਿਆਂ ਤੋਂ ਪਰੇ, ਭਾਵ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। हे सतगुरु नानक देव जी, तुसी परे अपर अपार पर, परे कहिए सृष्टि दे लोकां तो उचे, लोकां तो उचे राजियां तो भी राजे उचे, तुसी राजियां तो उचे देवते, देवते तो भी तुसी वड़े उचे। हे सतगुरु जी, तुसी उचे हो चाहिए, जी तो परे कोई होर है ही नहीं, ਜੀ ਤੋਂ ਪਰੇ ਕੋਈ ਉਚਾਈ ਹੈ ਨੀ। ਉਹ ਪਦਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ,
ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ।
ਆਪਣੋ ਭਾਵਨ ਕਰ, ਉਸ ਦਰਬਾਰ ਵਿਚ ਇਹ ਅਕਾਲ ਪੁਰਖ ਵਾਹਿਗੁਰੂ, ਕਿਸੇ ਹੋਰ ਦੀ ਰਹਿ ਨੀ ਲਈ ਜਾਂਦੀ। ਜੋ ਤੇਰੀ ਭਾਵਨਾ, ਜੋ ਤੇਰੀ ਰਜਾ, ਜੋ ਤੇਰੀ ਇੱਛਾ, ਉਹੀ ਵਰਤਦਾ। ਮੰਤਰ ਨਾ ਦੂਸਰੋ, ਕਿਸੇ ਹੋਰ ਦਾ ਮੰਤਰ ਸਲਾਹ ਨਹੀਂ ਵਾਹਿਗੁਰੂ ਲੈਂਦਾ। ਇਸ ਬਾਣੀ ਨੂੰ ਪੜ੍ਹ ਲੋ ਕਿ ਸਤਿਗੁਰ ਪਾਤਸ਼ਾਹ ਜੋ ਕੁਝ ਕਰ ਰਿਹਾ ਦੁਨੀਆਂ ਦੇ ਵਿਚ, ਉਹ ਬੀਓ ਪੂਛ ਨਾ ਮਸਲਤ ਧਰੈ। ਬੀਆ ਨਾਮ ਹੈ ਹਿੰਦੀ ਵਿਚ ਦੂਜੇ ਦਾ, ਮਸਲਤ ਨਾਮ ਹੈ ਸਲਾਹ ਮਸ਼ਵਰੇ ਦਾ। ਆਪਾਂ ਨੇ ਤਾਂ ਕੋਈ ਕੰਮ ਕਰਨਾ ਹੁੰਦਾ, ਸਲਾਹ ਕਰਦੇ ਨੇ ਚਾਰ ਭਾਈਆਂ ਨਾਲ, ਪਤਨੀ ਨਾਲ, ਪੁੱਤਰਾਂ ਨਾਲ, ਭਰਾਵਾਂ ਨਾਲ, ਛੋਟਾ ਜਿਹਾ ਕੰਮ ਹੁੰਦਾ ਨਾਲੇ। ਪਰ ਅਕਾਲ ਪੁਰਖ ਨੇ ਖੰਡ ਬ੍ਰਹਿਮੰਡ ਸਾਜੇ ਤੇ ਉਹਨਾਂ ਨੂੰ ਸਾਜ ਕੇ ਨਿਵਾਜ ਰਿਹਾ ਸੰਭਾਲ ਕਰ ਰਿਹਾ ਪਰ ਕਿਸੇ ਤੋਂ ਸਲਾਹ ਨਹੀਂ ਲੈਂਦਾ ਕਿ ਕੀ ਕਰਨਾ ਹੈ ਉਹ ਜੋ ਕੁਛ ਕਰੇ ਸੋ ਆਪੇ ਕਰੇ ਜੋ ਕੁਛ ਕਰਨਾ ਉਹਨੇ ਉਹ ਮੰਤਰ ਨਾ ਦੂਸਰੋ ਧਰ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ਇੰਨਾ ਸੰਭਾਲ ਇੰਨੀ ਉਤਪਤੀ ਇੰਨਾ ਪਰਵਰਸ਼ ਕਿਸੇ ਹੋਰ ਦੀ ਸਹਾਇਤਾ ਦੀ ਲੋੜ ਏ ਨਹੀਂ ਹੈ ਤੈਨੂੰ ਇੰਨੀ ਸ਼ਕਤੀ ਹੈ ਤੇਰਾ ਮੰਤਰ ਤੇਰਾ ਹੁਕਮ ਤੇਰੀ ਵਿਚਾਰ ਤੇਰਾ ਪ੍ਰਬੰਧ ਇਤਨਾ ਉੱਚਾ ਕਿ ਕਿਸੇ ਹੋਰ ਤੋਂ ਸਲਾਹ ਲੈਣ ਦੀ ਲੋੜ ਏ ਨਹੀਂ ਹੈ ਜੋ ਕੁਛ ਕਰ ਰਿਹਾ ਤੂੰ ਆਪਣੀ ਭਾਵਨੀ ਨਾਲ ਕਰ ਰਿਹਾ ਹੈ
ਪਰ ਨਿਮਖ ਤੋ ਘਰ
ਉਪਤ ਤੇ ਪਰ ਲੋ ਉਪਤ ਕਹੀਏ ਸਭ ਸੰਗਤ ਸੰਸਾਰ ਨੂੰ ਬਣਾ ਦੇਣਾ ਤੇ ਪਰਲੋ ਕਹੀਏ ਸੰਸਾਰ ਦਾ ਨਾਸ਼ ਕਰ ਦੇਣਾ ਹੇ ਵਾਹਿਗੁਰੂ ਤੇਰੇ ਘਰ ਵਿਚ ਤੋ ਘਰ ਤੋ ਜੁਦਾ ਘਰ ਜੁਦਾ ਪਾਠ ਉਪਤ ਪਰਲੋ ਉਪਤ ਤੋ ਘਰ ਤੂੰ ਕਹੀਏ ਤੇਰੇ ਘਰ ਵਿਚ ਭਾਵ ਤੇਰੇ ਦਰਬਾਰ ਵਿਚ ਇਸ ਸ੍ਰਿਸ਼ਟੀ ਨੂੰ ਬਣਾ ਦੇਣਾ ਤੇ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣਾ ਇਕ ਨਿਮਖ ਦਾ ਇਕ ਪਲ ਦਾ ਹੀ ਕੰਮ ਹੈ ਇਥੇ ਤਾਂ 10-12 ਫੁੱਟ ਦਾ ਕਮਰਾ ਬਣਾਉਣਾ ਹੋਵੇ ਤਾਂ 3 ਮਹੀਨੇ ਲੱਗ ਜਾਂਦੇ ਤੇ ਗੁਰਮੁਖ ਪਿਆਰਿਓ ਗੈਰਜ ਬਣਾਉਣਾ ਹੋਵੇ ਤਾਂ 2 ਮਹੀਨੇ ਲੱਗ ਜਾਂਦੇ ਪਰ ਇਤਨੇ ਖੰਡ ਬ੍ਰਹਿਮੰਡ ਜੋ ਗਿਣਤੀ ਵਿਚ ਨਹੀਂ ਧਰਤੀ ਹੋਰ ਪਰੇ ਹੋਰ ਹੋਰ ਜੀਵ ਜਨਤਾ ਦਾ ਪਤਾ ਨਹੀਂ ਆਕਾਸ਼ ਪਤਾਲਾਂ ਦਾ ਪਤਾ ਨਹੀਂ ਇਹ ਤੇਰੇ ਘਰ ਵਿਚ ਇਤਨੀ ਸ਼ਕਤੀ ਹੈ ਤੇਰੇ ਮੰਤਰ ਵਿਚ ਇਤਨੀ ਸ਼ਕਤੀ ਹੈ ਕਿ ਇਕ ਨਿਮਖ ਵਿਚ ਤੂੰ ਬਣਾ ਦਵੇ ਤੇ ਇਕ ਨਿਮਖ ਵਿਚ ਢਾ ਦਵੇ ਨਿਮਖ ਕਿੰਨਾ ਟਾਈਮ ਹੁੰਦਾ ਅੱਖ ਦਾ ਫਰਕ ਜਿੰਨੇ ਚਿਰ ਚ ਆਪਾਂ ਅੱਖ ਫਰਕਦੇ ਉਹਨੂੰ ਇਕ ਪਲ ਜਾਂ ਨਿਮਖ ਕਿਹਾ ਜਾਂਦਾ ਇਸੇ ਨੂੰ ਤੁਸੀਂ ਨਿਤ ਬਾਣੀ ਵੀ ਸੁਣਦੇ ਹੋ ਹਰਨ ਪਰਨ ਜਾ ਕਾ ਨੇਤਰ ਭੋਰ ਹਰਨ ਕਹੀਏ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣਾ ਭਰਨ ਕਹੀਏ ਸ੍ਰਿਸ਼ਟੀ ਨੂੰ ਬਣਾ ਦੇਣਾ ਇਹ ਕਿੰਨੇ ਕੁ ਚਿਰ ਦਾ ਕੰਮ ਹੈ ਵਾਹਿਗੁਰੂ ਦਾ ਉਹ ਬੰਦਿਆ ਜਿੰਨਾ ਚਿਰ ਚ ਤੂੰ ਅੱਖ ਫਰਕਦਾ ਹੈ ਹਰਨ ਭਰਨ ਜਾ ਕਾ ਨੇਤਰ ਭੋਰ ਅੱਖ ਦਾ ਫਰਕਾ ਜਿੰਨਾ ਹੈ ਇੰਨੇ ਚਿਰ ਤੂੰ ਖੰਡ ਬ੍ਰਹਿਮੰਡਾਂ ਨੂੰ ਬਣਾ ਦੇਵੇ ਇੰਨੇ ਚਿਰ ਨੂੰ ਢਾ ਦੇਵੇ ਉਹਦੇ ਘਰ ਦੀ ਵਡਿਆਈ ਹੈ ਨਿਮਖ ਤੋ ਘਰ ਤੇਰੇ ਘਰ ਵਿਚ ਵਡਿਆਈ ਹੈ ਤੇ ਜਦ ਤੂੰ ਢਾਉਂਦਾ ਤੇ ਬਣਾਉਣੇ ਤਿਸ ਕਾ ਮੰਤਰ ਨਾ ਜਾਣੇ ਹੋਰ ਉਹੀ ਸ਼ਬਦ ਇੱਥੇ ਹੈ ਕਿਸੇ ਦਾ ਮੰਤਰ ਨੀ ਉੱਥੇ ਪੁੱਛਦਾ ਉਹ ਕਿਵੇਂ ਬਣਾਉਂਦਾ ਪ੍ਰੇਮੀਓ ਤੇ ਕਿਵੇਂ ਢਾਉਂਦਾ ਇਕ ਨਿਮਖ ਵਿਚ ਅੱਜ ਤੱਕ ਇਸ ਸੂਤਰ ਮਰਜਾਦਾ ਦਾ ਕਿਸੇ ਨੂੰ ਪਤਾ ਲੱਗੇ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੂੰ ਸ੍ਰਿਸ਼ਟੀ ਕਿਵੇਂ ਬਣਾਈ ਹੈ ਅਰ ਇੰਨੀ ਜਲਦੀ ਇਕ ਪਲ ਦੇ ਵਿਚ ਇਹ ਉਸ ਘਰ ਦੀ ਵਡਿਆਈ ਹੈ
ਆਨ ਨਾਹੀ ਸੰਸਰ ਉਜਿਆਰੋ
ਆਨ ਨਾਹੀ ਸੰਸਰ ਉਜਿਆਰੋ ਨਿਰਮਰ ਹੇ ਵਾਹਿਗੁਰੂ ਤੇਰੇ ਬਰਾਬਰ ਸੰਸਰ ਕਹੀਏ ਬਰਾਬਰ ਇਹ ਤਾਂ ਆਪਾਂ ਨੂੰ ਮੰਨਣਾ ਹੀ ਪਊ ਜਿਹੜਾ ਇਕ ਨਿਮਖ ਦੇ ਵਿਚ ਲੱਖਾਂ ਪਤਾਲ ਆਕਾਸ਼ ਬਣਾ ਦੇਵੇ ਉਹਦੇ ਬਰਾਬਰ ਹੋਰ ਦੂਜਾ ਕੌਣ ਹੋ ਇੱਥੇ ਵੀ ਆਪਾਂ ਕਹਿ ਦਿੰਦੇ ਕੋਈ ਤਕੜਾ ਜਿਹਾ ਕੰਮ ਛੇਤੀ ਕਰ ਦੇਵੇ ਨਾ ਦੇਰ ਵਿਚ ਹੋਣ ਵਾਲਾ ਆਪਾਂ ਵੀ ਸ਼ੋਭਾ ਦੇ ਦਿੰਦੇ ਵੀ ਤੇਰੇ ਵਰਗਾ ਹੋਰ ਦੂਜਾ ਨਹੀਂ ਹੈ ਇਹ ਕੰਮ ਤੂੰ ਹੀ ਕਰ ਸਕਦਾ ਸੀ ਉਹ ਤਾਂ ਖੰਡਾਂ ਬ੍ਰਹਿਮੰਡਾਂ ਨੂੰ ਇਕ ਪਲ ਵਿਚ ਬਣਾਉਂਦਾ ਤੇ ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਆਨ ਨਾਹੀ ਸੰਸਰ ਤੇਰੇ ਬਰਾਬਰ ਹੋਰ ਦੂਜਾ ਹੈ ਕੋਈ ਨੀ ਤੇ ਉਜਿਆਰੋ ਨਿਰਮਰ ਉਜਿਆਰੋ ਕਹੀਏ ਪ੍ਰਕਾਸ਼ ਨਿਰਮਰ ਕਹੀਏ ਨਿਰਮਲ ਦੂਜਾ ਅਰਥ ਨਿਰਮਰ ਦਾ ਨਿਰ ਜਮਾ ਮਰ ਮੌਤ ਤੋਂ ਰਹਿਤ ਸਦਾ ਅਮਰ ਰਹਿਣ ਵਾਲਾ ਹੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਤੇਰਾ ਪ੍ਰਕਾਸ਼ ਹੈ ਨਾ ਇਹ ਸਿੱਖ ਵੀ ਮੰਨਦੇ ਨੇ ਮੁਸਲਮਾਨ ਹਿੰਦੂ ਈਸਾਈ ਰੱਬ ਨੂੰ ਪਤਾ ਕੀ ਮੰਨਦੇ ਨੇ ਆਪਾਂ ਕਹਿੰਦੇ ਪ੍ਰਕਾਸ਼ ਚਾਨਣ ਹੈ ਮੁਸਲਮਾਨ ਵੀਰ ਉਹਨੂੰ ਨੂਰ ਕਹਿੰਦੇ ਨੇ ਇੱਥੇ ਵਾਲੇ ਲਾਈਟ ਕਹਿੰਦੇ ਨੇ ਪ੍ਰਕਾਸ਼ ਕਹਿੰਦੇ ਨੇ ਉਜਿਆਰੋ ਜਿਹਨੂੰ ਨਿਰੰਜਨ ਕਹੇ ਹੇ ਵਾਹਿਗੁਰੂ ਜਿਹੜਾ ਤੇਰਾ ਪ੍ਰਕਾਸ਼ ਹੈ ਨਾ ਤੇਰਾ ਚੰਨ ਹੈ ਉਹ ਮੈਲ ਤੋਂ ਰਹਿਤ ਹੈ ਨਿਰਮਰ ਦੂਜਾ ਨਿਰਮਰ ਬੁਝਣ ਵਾਲਾ ਨਹੀਂ ਸੂਰਜ ਵੀ ਕਦੇ ਚੜਦਾ ਕਦੇ ਛਿਪਦਾ ਇਕ ਸਾਰ ਰਹਿਣ ਵਾਲਾ ਅਮਰ ਰਹਿਣ ਵਾਲੀ ਰੋਸ਼ਨੀ ਤੇ ਜਿਹੜੀ ਦੂਜਾ ਅਰਥ ਹੈ ਨਿਰਮਰ ਮਲ ਤੋਂ ਰਹਿਤ, ਇਹਨੂੰ ਤੁਸੀਂ ਨਿਰੰਜਨ ਕਹਿੰਦੇ ਹੋ। ਇੱਥੇ ਵੇਖੋ ਕਿੰਨੀਆਂ ਰੋਸ਼ਨੀ ਮਚਲੀ ਹੈ ਨਾ ਬਿਜਲੀ ਦੀ, ਕਿਤੇ ਸਮਝਿਓ ਨਾ ਇਹਦੇ ਵਿਚ ਮੈਲ ਨਹੀਂ ਹੈ। 500 ਵਾਟ ਦਾ ਬਲਬ ਆਪਣੀ ਕੰਧ ਕੋਲ ਲਾ ਦੋ, ਮਹੀਨੇ ਬਾਅਦ ਉੱਥੇ ਕੰਧ ਨੂੰ ਕਾਲਸ ਲੱਗੀ ਵੀ ਹੋਊਗੀ। ਟਿਊਬਸ ਲਾ ਦੋ, ਟਿਊਬਸ ਦੇ ਦੋਵੇਂ ਐਂਡ ਵੇਖੋ ਕਾਲੇ ਹੋਏ ਹੋਣਗੇ, ਉਹ ਬਾਹਰੋਂ ਨਹੀਂ ਹੋਏ। ਇਹ ਜਿਤਨੀ ਵੀ ਹਾਈਡਰੋ ਦੀ ਬਿਜਲੀ ਹੈ, ਇਲੈਕਟ੍ਰਿਸਿਟੀ ਹੈ ਸਾਡੀ, ਇਸ ਚਰਨੇ ਵਿਚ ਵੀ ਕਾਰਬਨ ਹੈ, ਮੈਲ ਹੈ। ਤੇ ਚੰਦ ਵਿਚ ਵੇਖਦੇ ਹੀ ਹੋ ਤੁਸੀਂ ਕਾਰਬਨ, ਤੇ ਕਿਤੇ ਸਾਨੂੰ ਭੁਲੇਖਾ ਨਾ ਹੋਵੇ ਵੀ ਸੂਰਜ ਵਿਚ ਕਾਰਬਨ ਨਹੀਂ ਹੈ, ਮੈਲ ਨਹੀਂ ਹੈ। ਤੇ ਭੁਲੇਖਾ ਕੱਢਦੇ ਹੋ, ਇੰਡੀਆ ਜਾਇਓ ਕਿਤੇ ਤੇ ਮਈ ਦੇ ਮਹੀਨੇ ਕੱਪੜੇ ਪਾਏ ਤੋਂ ਬਿਨਾਂ ਰਹੋ, ਨਿਆਣਿਆਂ ਨੂੰ ਵੀ ਭੁਲੇਖਾ ਲੱਗੂਗਾ ਵੀ ਡੈਡੀ ਉਹੀ ਹੈ, ਹੋਰ ਸਤਨਾਮ। ਸੂਰਜ ਦੀ ਰੋਸ਼ਨੀ ਵੀ ਤਾਂ ਇੰਨਾ ਕਾਰਬਨ ਹੈ, ਗੋਰੇ ਗੋਰ ਦੇਖੇ ਤੁਸੀਂ, ਇਹ ਨੰਗੇ ਫਿਰਦੇ ਸਾਡਾ ਰੰਗ ਕੁਝ ਬਦਲੇ। ਹਰ ਰੋਸ਼ਨੀ ਵਿਚ ਕਾਲਖ ਹੈ, ਹਰ ਰੋਸ਼ਨੀ ਵਿਚ ਧੱਬਾ ਹੈ, ਕਾਰਬਨ ਹੈ, ਦੀਵਾ ਮੱਧ ਹੈ, ਜਿਹੜੇ ਕਾਰਬਨ ਪੈਦਾ ਹੋਜੂਗੀ। ਤੇ ਗੁਰਮੁਖ ਪਿਆਰੇ, ਇਕ ਵਾਹਿਗੁਰੂ ਦੀ ਰੋਸ਼ਨੀ ਹੈ ਜੋ ਨਿਰ ਅੰਜਨ, ਅੰਜਨ ਕਹੀਏ ਕਾਲਖ ਸੁਰਮਾ ਕਾਲਾ, ਇਕ ਵਾਹਿਗੁਰੂ ਐਸਾ ਪ੍ਰਕਾਸ਼ ਹੈ, ਨੂਰ ਹੈ, ਉਜਿਆਰੋ ਨਿਰਮਰ, ਜਿਸ ਸਰੂਪ ਦੇ ਵਿਚ, ਜਿਸ ਚਰਨੇ ਵਿਚ ਕੋਈ ਮੈਲ ਨਹੀਂ, ਮੈਲ ਤੋਂ ਰਹਿਤ ਰੋਸ਼ਨੀ, ਉਹ ਇਕ ਅਕਾਲ ਪੁਰਖ ਦਾ ਪ੍ਰਕਾਸ਼ ਹੈ।
ਕੋਟ ਪ੍ਰਾਸਤ ਜਾਏ ਨਾਮ ਲੀਏ ਹਰ ਹਰ,
ਆਪ ਨਿਰਮਲ ਹੈ, ਉਸਦਾ ਨਾਮ ਵੀ ਐਸਾ ਨਿਰਮਲ ਹੈ। ਜੇ ਗੰਦਾ ਹੀ ਪਾਣੀ ਹੋਵੇ ਤੇ ਉਹ ਗੰਦੇ ਕੱਪੜੇ ਨੂੰ ਕਿੱਥੇ ਧੋਵੇਗਾ, ਜੇ ਆਪ ਹੀ ਗੰਦਾ ਪਾਣੀ ਹੈ ਤੁਹਾਡੀ ਮੈਲ ਕਿੱਥੇ ਤਾਰੇਗਾ, ਤਾਂ ਲਾ ਦੇਵੇਗਾ। ਹੋਰ ਉਹ ਵਾਹਿਗੁਰੂ ਖੁਦ ਨਿਰਮਲ ਹੈ, ਉਸ ਵਾਹਿਗੁਰੂ ਦਾ ਨਿਰਮਲ ਜੋ ਨਾਮ ਹੈ, ਜਿਹੜਾ ਵੀ ਉਹਨੂੰ ਜਪਦਾ ਹੈ ਗ੍ਰਹਿਣ ਕਰਦਾ, ਉਹ ਕਰੋੜਾਂ ਪਾਪਾਂ ਦੀ ਮੈਲ ਧੋ ਦਿੰਦਾ, ਐਸੀ ਮੈਲ ਧੋਦਾ। ਗੁਰਸਿੱਖ ਪਿਆਰਿਓ, ਥੋੜਾ ਜ਼ਿਆਦਾ ਨਹੀਂ ਪੜੋ ਤਾਂ ਜਰਾ ਬਾਣੀ ਨੂੰ। ਮਹਾਰਾਜ ਨੇ ਬਚਨ ਕੀਤਾ, ਈਂਧਨ ਅਧਿਕ ਸਕੇਲੀਏ ਪਾਵਕ ਰੰਚਕ ਪਾਏ। ਈਂਧਨ ਕਹਿੰਦੇ ਇਨਫਲੈਮੇਬਲ, ਜਲਨ ਸ਼ਕਤੀ ਵਾਲੀ ਚੀਜ਼, ਅਧਿਕ ਕਹੀਦਾ ਬਹੁਤ। ਈਂਧਨ ਦਾ ਆਪਣੀ ਪੰਜਾਬੀ ਵਿਚ ਇੰਧਣ ਹੈ, ਲੱਕੜਾਂ, ਅਧਿਕ ਕਹੀਏ ਬਹੁਤ। ਸਕੇਲ ਸ਼ਬਦ ਫਾਰਸੀ ਦਾ ਪ੍ਰੇਮੀਓ, ਸਕੇਲ ਫਾਰਸੀ ਵਿਚ ਕਹਿੰਦੇ ਇਕੱਠਾ ਕਰਨਾ, ਜੋੜਨਾ, ਇਕੱਠਾ ਕਰ ਲੈਣਾ, ਉਹਨੂੰ ਫਾਰਸੀ ਵਿਚ ਸਕੇਲ ਕਹਿੰਦੇ। ਬਾਜੀਗਰ ਸਵਾਂਗ ਸਕੇਲਾ, ਕਬੀਰਾ ਧੂਰ ਸਕੇਲ ਕਹਿ, ਪੁੜੀਆਂ ਬਾਂਧੀ ਦੇਹ ਮਿੱਟੀ ਇਕੱਠੀ ਕਰਕੇ, ਦੇਹ ਦੀ ਪੁੜੀ ਬੰਨੀ ਹੋਈ ਹੈ। ਈਂਧਨ ਅਧਿਕ ਸਕੇਲੀ ਹੈ। ਸਤਿਗੁਰ ਗੁਰੂ ਨਾਨਕ ਦੇਵ ਦਾ ਸੋਠ ਰਾਗ ਵਿਚ ਬਚਨ ਹੈ, ਉਸ ਵਾਹਿਗੁਰੂ ਦਾ ਨਾਮ ਕਿਵੇਂ ਪਾਪ ਧੋਂਦਾ। ਮਹਾਰਾਜ ਕਹਿੰਦੇ ਇਕੱਠੀਆਂ ਹੋ ਕੇ ਸੰਗਤਾਂ, ਬਹੁਤ ਵੱਡਾ ਭਾਰੀ ਢੇਰ ਲਾ ਲੋ ਲੱਕੜਾਂ ਦਾ, ਹਜ਼ਾਰਾਂ ਟਨ ਲੱਕੜ ਇਕੱਠੀ ਕਰ ਲੋ। ਦੇਖੋ ਕੈਸਾ ਪ੍ਰਮਾਣ ਦਿੱਤਾ। ਮਹਾਰਾਜ ਕਹਿੰਦੇ ਹਜ਼ਾਰਾਂ ਟਨ ਲੱਕੜ ਨੂੰ ਫੂਕਣ ਵਾਸਤੇ 2-4 ਕੁਇੰਟਲ ਅੱਗ ਦੀ ਲੋੜ ਨਹੀਂ ਪੈਣੀ, ਵੀ ਲੱਕੜੀਆਂ ਬਹੁਤੀਆਂ ਤੇ ਅੱਗ ਵੀ ਬਹੁਤੀ ਚਾਹੀਦੀ ਹੈ। ਨਹੀਂ ਨਹੀਂ, ਇੱਕ ਤੀਲੀ ਉਹ ਬਥੇਰੀ ਹੈ, ਆਖੋ ਸਤਨਾਮ। ਹਜ਼ਾਰਾਂ ਟਨ ਲੱਕੜਾਂ ਦਾ ਢੇਰ ਤੇ ਪਾਵਕ ਰੰਚਕ ਪਾਏ, ਅਗਨੀ ਇੱਕ ਰੰਚਕ ਮੱਤ ਰੱਖ ਦੋ ਵਿਚ ਜਾ ਕੇ, ਇੱਕ ਤੀਲੀ ਅੱਗ ਲਈ ਲੱਖਾਂ ਲੱਕੜਾਂ ਨੂੰ ਫੂਕ ਕੇ ਸਵਾਹ ਕਰ ਦੇਣਾ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਨਾਮ ਹੈ, ਉਹ ਇੱਕ ਅੱਖਰ ਮਾਤਰ ਹੀ ਲੱਖਾਂ ਪਾਪਾਂ ਨੂੰ ਧੋ ਕੇ ਸ਼ੁੱਧ ਕਰ ਦਿੰਦੇ। ਫਿਰ ਅੱਗ ਦੇ ਨਾਲ ਕਿਉਂ ਪ੍ਰਮਾਣ ਦਿੱਤਾ ਨਾਮ ਦਾ ਗੁਰਸਿੱਖ ਪਿਆਰਿਓ? ਕਿੱਥੇ ਅੱਗ ਕਿੱਥੇ ਵਾਹਿਗੁਰੂ ਦਾ ਨਾਮ, ਸਮਾਨ ਹੈ ਦੋਵੇਂ, ਦੋਵੇਂ ਬਰਾਬਰ ਨੇ। ਜੋ ਅੱਗ ਵਿਚ ਗੁਣ ਨੇ ਵਾਹਿਗੁਰੂ ਦੇ ਨਾਮ ਵਿਚ ਗੁਣ ਨੇ। ਇੱਕ ਤਾਂ ਅੱਗ ਕਦੇ ਜਵਾਬ ਨਹੀਂ ਦੇਵੇਗੀ, ਮੈਂ ਲੱਕੜਾਂ ਨੂੰ ਫੂਕਦੀ ਥੱਕ ਗਈ, ਕਦੇ ਜਵਾਬ ਦਿੱਤਾ ਅੱਗ ਨੇ? ਉਹ ਤੁਸੀਂ ਪਾਈ ਜਾਓ, ਲੱਕੜਾਂ ਪਾਉਣ ਵਾਲੇ ਥੱਕ ਜਾਣਗੇ, ਲੱਕੜਾਂ ਮੁੱਕ ਜਾਣਗੀਆਂ, ਪਰ ਅੱਗ ਨਹੀਂ ਕਹੂਗੀ ਮੇਰੇ ਵਿਚ ਫੂਕਣ ਦੀ ਸ਼ਕਤੀ ਨਹੀਂ। ਹੈ ਗੁਰਮੁਖੋ, ਆਪਾਂ ਪਾਪ ਕਰਦੇ ਥੱਕ ਜਾਵਾਂਗੇ, ਪਰ ਵਾਹਿਗੁਰੂ ਦਾ ਨਾਮ ਕਦੇ ਬਖਸ਼ਦਾ ਥੱਕੇਗਾ ਨਹੀਂ। ਅੱਗ ਵਾਲਾ ਗੁਣ, ਲੱਕੜੀਆਂ ਪਾਉਣ ਵਾਲੇ ਥੱਕ ਸਕਦੇ ਨੇ, ਦੂਜਾ ਗੁਣ ਅੱਗ ਵਿਚ ਵਾਹਿਗੁਰੂ ਦੇ ਨਾਮ ਦਾ। ਅੱਗ ਕਦੇ ਨਹੀਂ ਵੇਖਦੀ ਮੇਰੇ ਵਿਚ ਲੱਕੜੀਆਂ ਅੰਗਰੇਜ਼ ਪਾ ਰਹੇ ਹੈ ਕਿ ਸ਼ੂਦਰ ਪਾ ਰਹੇ, ਇੰਡੀਅਨ ਪਾ ਰਹੇ ਕਿ ਚਾਈਨੀਜ਼ ਪਾ ਰਹੇ ਕਿ ਜੈਪਨੀਜ਼ ਪਾ ਰਹੇ।
ਇਹ ਸੰਤ ਪਾ ਰਿਹਾ ਕੋਈ ਚੋਰ ਪਾ ਰਿਹਾ ਲੱਕੜੀਆਂ ਅੱਗ ਨੇ ਵੇਖਣਾ ਹੀ ਨੀ ਇਹ ਦਾਨੀ ਪਾ ਰਿਹਾ ਕਿ ਕਸਾਈ ਪਾ ਰਹੇ ਉਹਨੇ ਪਾਉਣ ਵਾਲੇ ਨੂੰ ਨੀ ਵੇਖਣਾ ਉਹਨੇ ਆਪਣਾ ਗੁਣ ਨੀ ਛੱਡਣਾ ਲੱਕੜੀ ਜਦੇ ਫੂਕ ਦੇਣੀ ਹੈ ਵਾਹਿਗੁਰੂ ਦਾ ਨਾਮ ਕੋਈ ਜਪਨ ਦੇ ਉਹਨੇ ਨੀ ਵੇਖਣਾ ਜਪਣ ਵਾਲਾ ਕੌਣ ਹੈ ਉਹਨੇ ਆਪਣਾ ਗੁਣ ਵਰਤਣਾ ਨੀਚ ਜਾਤ ਹਰ ਜਪਦੇ ਆ ਉੱਤਮ ਪਦਵੀ ਪਾਏ ਉਹਨੇ ਨੀ ਵੇਖਣਾ ਕੌਣ ਜਪਦਾ ਅੱਗ ਨੀ ਵੇਖਦਾ ਹੁੰਦਾ ਮੈਨੂੰ ਕੌਣ ਮਚਾਉਂਦੀ ਹੈ ਮਚਾਉਂਦਾ ਉਹਨੇ ਆਪਣਾ ਕੰਮ ਦੇ ਦੇਣਾ ਅੱਗ ਤੇ ਵਾਹਿਗੁਰੂ ਦੇ ਨਾਮ ਵਿਚ ਸਮਾਨ ਅੱਗ ਮਚਾ ਲੋ ਭਾਵੇਂ ਸਾਧ ਕੋਲ ਚਲਿਆ ਜਾਵੇ ਭਾਵੇਂ ਚੋਰ ਉਹਨੇ ਸੇਕ ਦੇ ਦੇਣਾ ਇਹ ਥੋੜੋ ਵੇਖਣਾ ਕਿ ਰਾਜਾ ਇਹਨੂੰ ਸੇਕ ਦਵਾਂ ਭਿਖਾਰੀ ਨੂੰ ਨਾ ਦਵਾਂ ਇੱਥੇ ਮਹਾਰਾਜ ਕਹਿੰਦੇ ਵਾਹਿਗੁਰੂ ਤੇਰਾ ਵਾਹਿਗੁਰੂ ਦਾ ਨਾਮ ਐਸਾ ਨਿਰਮਲ ਹੈ ਕੋਟ ਪਰਾਸ਼ਤ ਜਾਹੇ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਿਚ ਸਮਰੱਥ ਹੈ
ਜਨ ਨਾਨਕ ਭਗਤ ਦਰ ਤੁਲ
ਉਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਤਨੀ ਸਿਫਤ ਹੋਣ ਤੱਕ ਕੀਤੀ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਅਵਤਾਰ ਧਾਰਨ ਕਰਕੇ ਆਏ ਉਹ ਅਕਾਲ ਪੁਰਖ ਬ੍ਰਹਮ ਦੇ ਸਮਸਰ ਜੋ ਰੱਬ ਦੇ ਗੁਣ ਉਹੀ ਸ੍ਰੀ ਗੁਰੂ ਨਾਨਕ ਦੇਵ ਦੇ ਗੁਣ ਸਤਿਗੁਰ ਨਾਨਕ ਦੇਵ ਜੀ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਗਏ ਮੰਨੇ ਗਏ ਕਿਉਂਕਿ ਅਕਾਲ ਪੁਰਖ ਨੇ ਕਹਿ ਦਿੱਤਾ ਸੀ ਸਚਖੰਡ ਵਿਚ ਨਾਨਕ ਜੋ ਮੇਰਾ ਸੋ ਤੇਰਾ ਜੋ ਤੂੰ ਕਰੇਗਾ ਉਹੀ ਮੈਂ ਕਰੂੰਗਾ ਇਹ ਵਚਨ ਹੋ ਗਿਆ ਸੀ ਸਚਖੰਡ ਵਿਚ ਹੁਣ ਸੋਭਾ ਕਰਨੀ ਦੱਸਦੇ ਨੇ ਗੁਰੂ ਅਰਜਨ ਦੇਵ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਭ ਸਰ ਸਤਿਗੁਰ ਨਾਨਕ ਦੇਵ ਜੀ ਭਗਤ ਸੇਵਕ ਉਹ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਗਏ ਕਿਹੋ ਜੇ ਪ੍ਰਵਾਨ ਹੋਏ ਵਾਹਿਗੁਰੂ ਨੇ ਬਰਾਬਰ ਦੀ ਪਦਵੀ ਸਾਮ ਸਰ ਆਪਣੇ ਬਰਾਬਰ ਦੀ ਪਦਵੀ ਦਿੱਤੀ
ਏਕ ਜੇ ਕਿਆ ਵਖਾਨਾ
ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਜੀਵ ਨਾਲ ਗੁਰੂ ਨਾਨਕ ਦੀ ਉਪਮਾ ਕੌਣ ਕਹਿ ਸਕਦਾ ਹੈ
ਹਾਂ ਕੇ ਬਲ 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 ਸਦ ਬਲਹਾਰ
ਬਸ ਇੱਕੋ ਗੱਲ ਕਰਨੀ ਆ ਆਪਾਂ ਨੇ ਤਾਂ ਅਸੀਂ ਸ਼ੁਕਰ ਗੁਜ਼ਾਰ ਹੋਣਾ ਉਹਦੇ ਭੈ ਵਿਚ ਰਹਿਣਾ ਅਸੀਂ ਇੱਕੋ ਵਚਨ ਕਹਿ ਸਕਦੇ ਹੈ ਵਾਹਿਗੁਰੂ ਹੈ ਸਤਿਗੁਰ ਨਾਨਕ ਦੇਵ ਅਸੀਂ ਪਹਿਲਾ ਬਲ ਮਨ ਕਰਕੇ ਦੂਜਾ ਬਲ ਤਨ ਕਰਕੇ ਤੀਜਾ ਬਲ ਕਰਮ ਕਰਕੇ ਮਨ ਬਚ ਕਰਮ ਅਸੀਂ ਤਿੰਨਾਂ ਸਰੂਪਾਂ ਵਿਚ ਤਿੰਨ ਬਲ ਕਿਉਂ ਲਿਖੇ ਨੇ ਪਿਛਲੇ ਸਮੇਂ ਵਿਚ ਵੀ ਤੇਰੇ ਤੇ ਬਲਿਹਾਰ ਵਰਤਮਾਨ ਵਿਚ ਵੀ ਤੇਰੇ ਤੇ ਬਲਿਹਾਰ ਆਉਣ ਵਾਲੇ ਸਮੇਂ ਵਿਚ ਵੀ ਤੇਰੇ ਤੇ ਬਲਿਹਾਰ ਜਾਣੇ ਤੇਰੇ ਤੇ ਕੁਰਬਾਨ ਜਾਣੇ ਤੇ ਸਾਰਾ ਤਨ ਮਨ ਦੀ ਸ਼ਕਤੀ ਬਲ ਤੇਰੇ ਚਰਨਾਂ ਵਿਚ ਅਸੀਂ ਹਾਰਦੇ ਹਾਂ ਤੇਰੇ ਚਰਨਾਂ ਵਿਚ ਰੱਖਦੇ ਹਾਂ
ਸਗਲ ਭਵਨ ਧਾਰੇ ਏਕ ਥੈ ਕੀਏ ਵਿਸਥਾਰੇ
ਜਿੰਨੇ ਭਵਨ ਗੁਰਸਿੱਖ ਪਿਆਰੇ ਕੋਈ ਗਿਣੇ ਨਹੀਂ ਸਕਿਆ 50,000 ਧਰਤੀਆਂ ਤਾਂ ਤੁਹਾਡੀ ਅਮਰੀਕਾ ਨੇ ਮੰਨ ਲਈਆਂ 50,000 ਧਰਤੀਆਂ ਅਮਰੀਕਾ ਨੇ ਉਹ ਮੰਨੀਆਂ ਜਿੱਥੇ ਜੀਵਨ ਹੈਗਾ ਨਾਲੇ ਵੀ ਮੰਨੇ ਕਿ ਉੱਥੇ ਜੀਵਨ ਹੈਗਾ ਅਜੇ 50 ਤੱਕ ਪੁੱਜੇ ਗੁਰੂ ਨਾਨਕ ਦੀ ਥਿਊਰੀ ਤਾਂ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਥੱਲੇ ਕਮਜ਼ੋਰ ਇਹ ਜਿਤਨੇ ਵੀ ਭਵਨ ਵਾਹਿਗੁਰੂ ਨੇ ਧਾਰੇ ਨੇ ਇਹ ਆਪ ਕਿਸੇ ਦੀ ਸਹਾਇਤਾ ਨਹੀਂ ਲਈ ਆਪ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਈ ਸਗਲ ਭਵਨ ਧਾਰੇ ਤੇ ਇੱਕ ਚੀਜ਼ ਘਰ ਵਿਚ ਲਿਆਉਣੀ ਲਿਆ ਕੇ ਉਹਨੂੰ ਸਵਾਰਨਾ ਸ਼ਿੰਗਾਰਨਾ ਉਹਦੀ ਸ਼ੋਭਾ ਵਧਾਉਣੀ ਇੱਟਾਂ ਲਿਆਣੀਏ ਕਿਤੇ ਇੱਟਾਂ ਪਈਆਂ ਚੰਗੀਆਂ ਲੱਗਦੀਆਂ ਨੇ ਸੀਮਿੰਟ ਪਿਆ ਚੰਗਾ ਲੱਗਦਾ ਲੋਹਾ ਪਿਆ ਚੰਗਾ ਲੱਗਦਾ ਬਜਰੀ ਪਈ ਚੰਗੀ ਲੱਗਦੀ ਹੈ ਕਿਤੇ ਮਾਰਬਲ ਦੀ ਤਹਿ ਲੱਗੀ ਪਈ ਹੋਵੇ ਚੰਗੀ ਲੱਗਦੀ ਹੈ ਉਹਨੂੰ ਵਿਸਥਾਰ ਕਰਨਾ ਬਿਉਤ ਵੰਦੀ ਵਿਚ ਲਿਆ ਕੇ ਉਹਨੂੰ ਸ਼ਿੰਗਾਰਨਾ ਸਵਾਰਨਾ
ਪੂਰ ਰਹੋ ਸਰਬ ਮੈਂ ਆਪ ਹੈ ਨਰਾਰੇ
ਵਾਹਿਗੁਰੂ ਦਾ ਗੁਣ ਬਹੁਤ ਵੱਡਾ ਸਾਰਿਆਂ ਦੇ ਵਿਚ ਵਿਆਪਕ ਹੈ ਸਾਰਿਆਂ ਦੇ ਵਿਚ ਬੈਠਾ ਤੇ ਸਾਰਿਆਂ ਤੋਂ ਹੀ ਜੁਦਾ ਸਭ ਤੇ ਨੇੜੇ ਸਭ ਹੂੰ ਤੇ ਦੂਰ ਉਹਦੇ ਨਾਲੋਂ ਨੇੜੇ ਕੋਈ ਨਹੀਂ ਹੈ ਕਿੰਨਾ ਕੁ ਨੇੜੇ ਰੱਬ ਸਾ ਤੋਂ ਕਹਿ ਰਵਿਦਾਸ ਹਾਥ ਪੈ ਨੇੜੇ ਤੇਰੇ ਹੱਥਾਂ ਪੈਰਾਂ ਨਾਲੋਂ ਵੀ ਵਾਹਿਗੁਰੂ ਤੇਰੇ ਨੇੜੇ ਕਿਉਂਕਿ ਹੱਥ ਪੈਰ ਤਾਂ ਬਾਹਰ ਹੈ ਉਹ ਤਾਂ ਤੇਰੇ ਅੰਦਰ ਵਸਿਆ ਹੋਇਆ ਉਹ ਤਾਂ ਤੇਰੇ ਅੰਦਰ ਬੈਠਾ ਪਰ ਉਹਦੀ ਟੈਕਨੀਕ ਕੀ ਹੈ, ਉਹਦੀ ਸਾਇੰਸ ਕੀ ਹੈ, ਤਜਰਬਾ ਕੀ ਹੈ, ਸਾਰਿਆਂ ਤੇ ਨਿਰਾਰਾ। ਦੂਜਾ ਅਰਥ ਗੁਰਮੁਖ ਪਿਆਰੇ ਇਤਨਾ ਨਿਰਾਰਾ ਹੈ, ਇਤਨਾ ਨਿਰਲੇਪ ਹੈ, ਅਸੀਂ ਤਾਂ ਸੂਰ ਕੋਲੋਂ ਦੀ ਲੰਘੀਏ ਤੇ ਸਾਨੂੰ ਬਦਬੂ ਆਉਂਦੀ ਹੈ, ਗਧਿਆਂ ਤੋਂ ਅਸੀਂ ਪਰੇ ਜਾਂਦੇ ਕਿਤੇ ਨਾਲ ਨਾ ਛੂ ਜਾਣ, ਕੁੱਤਿਆਂ ਤੋਂ ਪਰੇ ਜਾਂਦੇ ਇੱਥੇ ਤਾਂ ਕੁੱਤਿਆਂ ਨੂੰ ਚੱਕੀ ਫਿਰਦੇ ਆਂ ਕੋ ਸਤਨਾਮ, ਕਿਉਂਕਿ ਇੱਥੇ ਵਾਲੇ ਕੁੱਤੇ ਸੇਵਾ ਘੱਟ ਕਰਦੇ। ਤੇ ਗੁਰਸਿੱਖ ਪਿਆਰਿਓ ਸਾਨੂੰ ਸੱਪਾਂ ਤੋਂ ਨਫ਼ਰਤ ਹੈ, ਗਧਿਆਂ ਤੋਂ, ਨੀਚ ਜੁਨੀਆਂ ਤੋਂ, ਪਰ ਵੇਖੋ ਉਹ ਐਸਾ ਹੈ, ਐਸਾ ਨਿਰਲੇਪ ਹੈ, ਸੂਰ ਦੇ ਵਿਚ ਬੈਠਾ, ਸੂਰ ਦੀ ਗੰਦਗੀ ਦਾ ਅਸਰ ਹੋਇਆ ਹੀ ਨਹੀਂ, ਉਹ ਗਧੇ ਵਿਚ ਬੈਠੇ, ਗਧੇ ਦੀ ਗੰਦਗੀ ਦਾ ਉਹਨੂੰ ਅਸਰ ਹੋਇਆ ਹੀ ਨਹੀਂ, ਉਹ ਸੱਪ ਦੇ ਵਿਚ ਬੈਠੇ, ਸੱਪ ਦੀ ਜ਼ਹਿਰ ਦਾ ਉਹਨੂੰ ਅਸਰ ਹੋਇਆ ਹੀ ਨਹੀਂ। ਗੁਰਸਿੱਖ ਪਿਆਰਿਆ ਉਹ ਕੁੱਤੇ ਦੇ ਵਿਚ ਵੀ ਉਨਾ ਹੀ ਬੈਠਾ ਜਿੰਨਾ ਮਨੁੱਖ ਵਿਚ ਬੈਠਾ, ਸਭ ਤੋਂ ਉੱਚੀ ਸ਼੍ਰੇਣੀ ਮਨੁੱਖ ਦੀ ਜਿੰਨੀ ਜੋਤ ਸਾਡੇ ਵਿਚ ਹੈ ਉਨੀ ਉਹ ਹਰ ਜੀਵ ਵਿਚ ਲਈ ਬੈਠਾ, ਪਰ ਨਿਰਾਰਾ ਇਤਨੇ ਉਨ੍ਹਾਂ ਦੇ ਸੰਗ ਦੋਸ਼ ਦਾ ਅਸਰ ਹੋਇਆ ਹੀ ਨਹੀਂ। ਆਪਾਂ ਨੂੰ ਤਾਂ ਮਿੰਟ ਵਿਚ ਹੁੰਦਾ, ਮਿੰਟ ਵਿਚ ਮੈਂ ਰਸਤੇ ਤੇ ਮਿਲ ਜਾਣਾ, ਆ ਚੱਲੀਏ ਪੱਬ ਨੂੰ, ਕੋ ਸਤਨਾਮ, ਆਪਾਂ ਤਾਂ ਰਸਤੇ ਤੇ ਤਬਦੀਲ ਹੋ ਜਾਂਦੇ, ਆਪਾਂ ਤਾਂ ਰਸਤੇ ਤੇ ਬਦਲਦੇ ਆ, ਕੀ ਲੈਣਾ ਗੁਰਦੁਆਰੇ, ਆ ਪਿਕਚਰ ਵੇਖ ਕੇ ਆਉਣੇ, ਥੋੜੀ ਜੀ ਕੋਈ ਮੈਲ ਭਰਿਆ ਮਿਲਿਆ ਤੇ ਜਦੇ ਉਹਦੇ ਨਾਲ ਤੁਰ ਪਏ, ਜਦੋਂ ਦੇਖੋ ਵਾਹਿਗੁਰੂ ਐਸਾ ਨਿਰਮਲ, ਐਸਾ ਨਿਰਮਲ, ਐਸਾ ਨਿਰਾਰਾ, ਸੂਰ ਵਿਚ ਬੈਠਾ, ਗਧੇ ਵਿਚ ਬੈਠਾ, ਉਹਨਾਂ ਦਾ ਸੰਗ ਦੋਸ਼ ਹੋਇਆ ਹੀ ਨਹੀਂ, ਇੰਨੀ ਗੰਦੀ ਜਗ੍ਹਾ ਬੈਠਾ ਵੀ ਨਿਰਮਲ, ਸਾਰਿਆਂ ਵਿਚ ਬੈਠਾ ਪਰ ਸਭ ਤੇ ਨਿਆਰਾ ਹੈ।
ਹਰ ਗੁਣ ਨਾਹੀ ਅੰਤ ਪਾਰੇ,
ਗੁਰੂ ਅਰਜਨ ਕਹਿੰਦੇ ਤੇ ਕਿੰਨੇ ਕੁ ਗੁਣ ਉਹਦੇ ਗਿਣੀਏ, ਅਸੀਂ ਕੋਈ ਗਿਣੇ ਨਹੀਂ ਸਕਿਆ, ਬੇਅੰਤ ਗੁਣ ਹਨ।
ਜੀ ਜੰਤ ਸਭ ਥਾਰੇ,
ਫਿਰ ਸਾਜੇ ਹੀ ਨਹੀਂ ਗੁਰਮੁਖ ਪਿਆਰਿਓ, ਥਾਰੇ ਸ਼ਬਦ ਨੂੰ ਵੀ ਜਰਾ ਵਿਚਾਰਿਓ, ਜਿੰਨੇ ਉਹਨੇ ਸਾਜੇ ਨੇ ਉਹਦੇ ਹੀ ਨੇ, ਉਹਦੇ ਆਪਣੇ ਹੀ ਨੇ, ਇਹਨੂੰ ਸਮਝਣਾ ਇੱਦਾਂ। ਇੱਥੇ ਤੇ ਚਾਰ ਪੁੱਤ ਹੋ ਜਾਣ ਕਿਸੇ ਦੇ, ਇੱਕ ਨੂੰ ਕਹੇ ਦਿੰਦਾ ਬਾਪੂ ਤੂੰ ਮੇਰਾ ਮੁੰਡਾ ਹੀ ਨਹੀਂ ਹੈ, ਕੋ ਸਤਨਾਮ, ਚਾਰ ਚੱਕ ਕੌਡੀਆਂ ਤੇ ਹੋ ਮੇਰੇ ਤੋਂ ਪਾਸੇ, ਲੈ ਢਾਈ ਵੀਘੇ ਜ਼ਮੀਨ, ਆਪਣਾ ਘਰ ਜੁਦਾ ਬਣਾ, ਜਦੇ ਵੰਡ ਬਣਾਈ ਹੋ ਜਾਂਦੀ ਹੈ, ਪਰ ਵੇਖੋ ਕਿੱਡਾ ਟੱਬਰ ਉਹਨੇ ਬਣਾਇਆ, ਕਿਸੇ ਤੋਂ ਜੁਦਾ ਹੋਏ ਹੀ ਨਹੀਂ। ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ, ਉਪਾਏ ਹੀ ਨਹੀਂ ਤੂੰ ਬਣਾ ਕੇ ਵੀ ਸਭ ਦਾ ਬਣਿਆ ਰੇ, ਇਹ ਸਾਡੇ ਵਿਚ ਸਮਰੱਥਾ ਨਹੀਂ ਹੈ, ਅਸੀਂ ਬਣਾ ਤਾਂ ਲੈਂਦੇ ਮਿੱਤਰ, ਪਰ ਢਾਈ ਦਿਨ ਵੱਲ ਚੌਲ ਵੰਡ ਹੋ ਜਾਂਦੇ ਆ, ਸਤਨਾਮ ਉਹਦੀ ਵੇਖੋ ਆਪਣਾ ਆਪਣਾਪਣ ਕਿੰਨਾ ਉਹਦਾ, ਤੇ ਇੱਥੇ ਤੱਕ ਕਹਿ ਦਿੱਤਾ ਜੇ ਤੂੰ ਸਾਹਿਬ ਆਵੇ ਰੋ ਤੂੰ ਉਹਨਾਂ ਕਾ ਤੇਰੇ ਉਹ, ਜੇ ਗੁੱਸਾ ਗਿਲਾ ਵੀ ਕਰਦਾ ਕਿਸੇ ਨੂੰ ਸਜ਼ਾ ਵੀ ਦਿੰਦਾ, ਕਹਿੰਦਾ ਕੋਈ ਨੀ ਸਜ਼ਾ ਤੈਨੂੰ ਦੇਣੀ ਸੀ ਪਰ ਹੈ ਤੂੰ ਮੇਰੇ ਹੀ, ਤੂੰ ਜੁਦਾ ਨਹੀਂ ਹੈ ਮੈਂ ਤੋਂ। ਇੱਥੇ ਤਾਂ ਮਾੜੀ ਜੀ ਗੱਲ ਗਲਤ ਕਿਸੇ ਨੂੰ ਕਹਿ ਦੋ ਤੇ ਜਿਹੜੇ ਹੀ ਕਹਿ ਦਿੰਦੇ ਆ ਤੇਰਾ ਮੇਰਾ ਕੋਈ ਸੰਬੰਧ ਨਹੀਂ ਹੈ, ਬੋਲਣਾ ਵੀ ਬੰਦ। ਪਰ ਜੇ ਉਹ ਦੁੱਖ ਵੀ ਦਿੰਦਾ ਨਾ, ਵੇਖੋ ਉਹਦਾ ਕਿੰਨਾ ਮੋਹ ਹੈ, ਦੁੱਖ ਵਿਚ ਵੀ ਕਹੇਗੇ ਵਾਹਿਗੁਰੂ ਤੂੰ ਹੀ ਹੈ। ਉਹਨੇ ਸਾਰੇ ਖੰਡ ਬ੍ਰਹਿਮੰਡ ਬਣਾਏ ਤੇ ਬਣਾ ਕੇ ਆਪਣੇ ਬਣਾ ਕੇ ਰੱਖੇ ਹੋਏ ਹਨ।
ਸਗਲ ਕੂ ਦਾਤਾ ਇੱਕੈ ਲੱਖ ਮੁਰਾਰੇ,
ਤੇ ਹੋਰ ਦੂਜਾ ਹੀ ਨਹੀਂ, ਇੱਕੈ ਲੱਖ ਮੁਰਾਰੇ। ਮੁਰਾਰ ਸ਼ਬਦ ਲਿਆ ਮੁਰਦੈ ਧੋਇਆ, ਇੱਕ ਰਾਕਸ਼ ਜਿਹਨੂੰ ਕ੍ਰਿਸ਼ਨ ਭਗਵਾਨ ਨੇ ਮਾਰਿਆ ਸੀ, ਜਿਸ ਕਰਕੇ ਉਹਦਾ ਨਾਮ ਮੁਰਾਰੀ ਰੱਖਿਆ ਗਿਆ, ਤੇ ਮੁਰਾਰ ਸ਼ਬਦ ਮੁਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਇੱਕ ਸਾਡੇ ਸਤਿਗੁਰ ਹਨ, ਜੋ ਇੱਕ ਮੁਰ ਦੈਂਤ ਨੂੰ ਨਹੀਂ ਮਾਰਦੇ, ਜਿਹੜੇ ਪੰਜ ਦੈਂਤ ਸਾਨੂੰ ਚਿੰਬੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਸਤਿਗੁਰ ਨਾਨਕ ਨੇ ਜਿੱਥੇ ਕਿਰਪਾ ਕਰਦੇ ਨੇ ਉਹ ਪੰਜਾਂ ਦੈਂਤਾਂ ਦਾ ਨਾਸ਼ ਕਰ ਦਿੰਦੇ ਨੇ। ਜਿਹੜੇ ਮਹਾਬਲੀ ਦੈਂਤ ਚਿੰਬੜੇ ਹੋਏ ਨੇ, ਹੇ ਕਾਲ ਪੁਰਖ ਤੂੰ ਰਾਕਸ਼ ਬੁੱਧੀ ਨੂੰ ਖਤਮ ਕਰਨ ਵਾਲਾ, ਜਿਹੜਾ ਸਤਿਗੁਰਾਂ ਦੇ ਚਰਨਾਂ ਵਿਚ ਆ ਜਾਵੇ, ਬਾਣੀ ਪੜਨ ਲੱਗ ਜਾਵੇ, ਉਹਦੀ ਜਿਹੜੀ ਰਾਕਸ਼ ਹੁੰਦੇ ਕੌਣ ਹੈ ਪ੍ਰੇਮੀਓ, ਕਿਤੇ ਭੁਲੇਖਾ ਨਾ ਕਰਿਓ, ਕਿਤੇ ਆਪਣੇ ਵਿਚ ਨਹੀਂ ਹੈ, ਨਾ ਨਾ ਇਹ ਨਾ ਸਮਝੋ ਕਿਤੇ ਹੋਰ ਦੇਸ਼ ਹੈ ਉਹਨਾਂ ਦਾ, ਦੇਵਤੇ ਹੋਰ ਦੇਸ਼ ਵਿਚ ਨੇ। ਇਹ ਤਿੰਨੇ ਕੈਟਾਗਰੀਆਂ ਨੇ, ਤਿੰਨ ਲੋਕ ਨੇ, ਨਰ ਮਨੁੱਖ ਤੇ ਦੇਵ ਤੇ ਦੇਵੀ ਦੇਵਤੇ ਤੇ ਇਕ ਰਾਕਸ਼। ਜਾਪ ਸਾਹਿਬ ਦੀ ਪਹਿਲੀ ਪੌੜੀ ਪੜ੍ਹੇ ਕਰੋ, ਸੁਰ ਨਰ ਅਸੁਰ। ਸੁਰ ਕਹੀਏ ਦੇਵ ਲੋਕ, ਨਰ ਕਹੀਏ ਜਿੱਥੇ ਆਪਾਂ ਬੈਠੇ ਹਾਂ ਮਨੁੱਖ ਲੋਕ, ਤੇ ਅਸੁਰ ਕਹੀਏ ਰਾਕਸ਼ ਲੋਕ। ਇਹ ਤਿੰਨ ਇਕੱਠੇ ਹੀ ਹੈ ਭਾਈ, ਇਹ ਬਣਦੇ ਕਿਵੇਂ ਨੇ? ਤੇ ਗੁਰਮੁਖ ਪਿਆਰੇ, ਉਹ ਮਨੁੱਖ ਕੌਣ ਹੈ ਜਿਹੜਾ ਗਲਤੀ ਕਰਕੇ ਮੰਨ ਜਾਵੇ? ਉਹ ਮਨੁੱਖ ਤੋਂ ਦੇਵਤਾ, ਤੇ ਜਿਹੜਾ ਗਲਤੀ ਕਰਕੇ ਮੰਨੇ ਨਾ ਉਹ ਮਨੁੱਖ ਤੋਂ ਰਾਕਸ਼। ਦੋ ਇਕੱਠੇ ਹੀ ਆਪਣੇ ਵਿਚ, ਗਲਤੀ ਕਰ ਲਈ ਔਗਣ ਕਰ ਲਿਆ, ਪਰ ਜਿੱਦ ਕਰੂਗਾ ਮੈਂ ਨਹੀਂ ਕੀਤਾ, ਉਹ ਰਾਕਸ਼ ਬਿਰਤੀ ਹੈ। ਗਲਤੀ ਸਭ ਤੇ ਹੋਵੇਗੀ, ਪ੍ਰਾਸ਼ਚਿਤ ਕਰ ਲੈਣਾ, ਖਿਮਾ ਮੰਗ ਲੈਣੀ, ਇਹ ਦੇਵਤਾ ਲੋਕ ਹੈ, ਦੇਵਤਾ ਬੁੱਧੀ ਹੈ। ਤੇ ਗੁਰਮੁਖ ਪਿਆਰਿਓ, ਜੀ ਤੋਂ ਕਦੇ ਗਲਤੀ ਹੋਵੇ ਹੀ ਨਾ, ਉਹ ਪਰਮੇਸ਼ਰ ਹੁੰਦਾ ਆਖੋ ਸਤ। ਇਹ ਤਾਂ ਇੱਚੀ ਨੇ, ਇਹ ਤਿੰਨਾਂ ਲੋਕਾਂ ਨੂੰ ਆਪ ਧਾਰ ਰਿਹਾ, ਤੇ ਰਾਕਸ਼ਾਂ ਦਾ ਵੀ ਵਿਰੋਧੀ ਨਹੀਂ ਹੈ, ਰਾਕਸ਼ ਵਿਰਤੀ ਦਾ ਵਿਰੋਧੀ ਹੈ। ਜੇ ਰਾਕਸ਼ਾਂ ਦਾ ਵਿਰੋਧੀ ਹੁੰਦਾ ਤੇ ਰਾਕਸ਼ਾਂ ਨੂੰ ਪੈਦਾ ਹੀ ਕਾਹਨੂੰ ਕਰਦਾ? ਫਿਰ ਤਾਂ ਦੇਵਤੇ ਦੇਵਤੇ ਹੀ ਪੈਦਾ ਕਰ ਲੈਂਦਾ। ਨਹੀਂ, ਸਾਡਾ ਵੀ ਵਿਰੋਧੀ ਨਹੀਂ ਹੈ, ਜਦੋਂ ਸਾਡੇ ਵਿਚ ਰਾਕਸ਼ ਮਤ ਪੈਦਾ ਹੋਵੇਗੀ, ਉਲਟ ਵਿਚਾਰ ਸਾਡੇ ਵਿਚ ਵਿਪਰੀਤ ਬੁੱਧੀ ਪੈਦਾ ਹੋਵੇਗੀ, ਉਹਨੂੰ ਮਾਰਨ ਵਾਸਤੇ ਤਾਂ ਜਦੋਂ ਟਾਈਫਾਈਡ ਹੁੰਦਾ ਤੇ ਕਲੋਰੋਮਾਈਸਟੀਨ ਡਾਕਟਰ ਨੂੰ ਦੇਣੀ ਪੈਣੀ ਹੈ। ਗੁਰਸਿੱਖ ਪਿਆਰਿਓ, ਜਦੋਂ ਤੁਹਾਨੂੰ ਬੁਖਾਰ ਚੜੇਗਾ ਤਈਆ ਮਲੇਰੀਆ, ਤੇ ਕਨੀਨ ਡਾਕਟਰ ਨੂੰ ਦੇਣੀ ਪੈਣੀ ਹੈ। ਜਦੋਂ ਸਾਡੇ ਵਿਚਾਰਾਂ ਵਿਚ ਔਗਣ ਆਉਂਦੇ ਨੇ, ਜਰਾਸੀਮ ਗੰਦੇ ਪੈਦੇ ਹੁੰਦੇ ਨੇ, ਉਦੋਂ ਵਾਹਿਗੁਰੂ ਪਰ ਦਵਾਈ ਦਿੰਦਾ, ਉਹਦਾ ਫਰਜ਼ ਹੈ ਦਵਾਈ ਦੇਣਾ।
ਆਪ ਹੀ ਤਾਰਨ ਤਾਰੇ, ਕੁਦਰਤ ਹੈ ਦਿਖਾਰੇ।
ਫੇਰ ਖੰਡ ਬ੍ਰਹਿਮੰਡ ਬਣਾ ਕੇ ਛੁਪਿਆ ਹੋਇਆ ਤਾਂ ਹੈ, ਪਰ ਪ੍ਰਗਟ ਪਤਾ ਕਿਵੇਂ ਦਿਖਾ ਰਿਹਾ ਹੈ ਕੁਦਰਤ? ਆਸ਼ਾ ਦੀ ਵਾਰ ਸੁਣ ਕੇ ਵਿਚਾਰਿਆ ਕਰੋ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਸਭ ਗੱਲਾਂ ਹੋ ਰਹੀਆਂ ਆਪਣੇ ਨਾਲ, ਕਈ ਐਸੀਆਂ ਟ੍ਰੈਜਡੀਆਂ ਤੁਹਾਡੇ ਜੀਵਨ ਵਿਚ ਆਈਆਂ ਹੋਣਗੀਆਂ, ਜਿਹੜੀਆਂ ਦੇਖ ਕੇ ਅਸਚਰਜ ਮੰਨਦਾ ਜੀਵ। ਹੇ ਵਾਹਿਗੁਰੂ, ਤੇਰੀ ਕੁਦਰਤ। ਕੋਈ ਐਕਸੀਡੈਂਟ ਦੇਖਿਆ, ਕਿਸੇ ਦਾ ਸਰੀਰ ਐਸਾ ਵੇਖਿਆ, ਹੱਥ ਵੀ ਨਹੀਂ ਚੱਲਦੇ, ਤੁਰ ਵੀ ਨਹੀਂ ਸਕਦਾ, ਉਹਨੂੰ ਮਾੜਾ ਥੋੜੋ ਕਹਿੰਦੇ ਦੇਖ ਕੇ? ਵਾਹਿਗੁਰੂ, ਤੇਰੀ ਕੁਦਰਤ ਹੈ। ਕੋਈ ਉੱਚਾ ਸੁੰਦਰ ਪਹਾੜ ਤੁਹਾਡੀ ਨਿਗਾਹ ਵਿਚ ਆ ਗਿਆ, ਪਹਾੜ ਭੁੱਲ ਜਾਓਗੇ, ਵਾਹਿਗੁਰੂ ਇਹ ਵੀ ਤੇਰੀ ਕੁਦਰਤ ਹੈ। ਕਿਤੇ ਨਿਆਗਰਾ ਫਾਲ ਝਰਨੇ ਚੱਲ ਰਹੇ ਨੇ, ਆਬਸ਼ਾਰ ਚੱਲ ਰਹੇ ਨੇ, ਉਹਨਾਂ ਨੂੰ ਦੇਖਣ ਜਾਓਗੇ, ਪਰ ਨਤੀਜਾ ਕਿੱਥੇ ਪੁੱਜੂ? ਵਾਹਿਗੁਰੂ ਇਹ ਵੀ ਤੇਰੀ ਕੁਦਰਤ ਹੈ। ਕਿਤੇ ਰੇਤਾ ਹੀ ਰੇਤਾ ਪਿਆ, ਪਾਣੀ ਹੈ ਨੀ, ਹਰਿਆਵਲ ਹੈ ਨੀ, ਅਰਬ ਕੰਟਰੀ ਵੀ ਜਾਓ ਗੁਰਸਿੱਖ ਪਿਆਰੇ, ਰੇਤਾ ਹੀ ਰੇਤਾ, 2000 ਕਿਲੋਮੀਟਰ ਚ ਰੇਤਾ ਹੀ ਰੇਤਾ, ਜਿੱਥੇ ਅਮਨ ਉਹਨਾਂ ਦੀ ਰਾਜਧਾਨੀ ਹੈ। ਉਹ ਰੇਤਾ ਵੇਖ ਕੇ ਕੀ ਕਹੀਦਾ? ਵਾਹਿਗੁਰੂ ਇਹ ਵੀ ਤੇਰੀ ਕੁਦਰਤ ਹੈ, ਘਰ ਵਾਲਿਆਂ ਨੇ ਥੋੜੋ ਬਣਾ ਲਿਆ, ਘਰਬ ਕੰਟਰੀ ਵਾਲੇ ਥੋੜੋ ਪੈਦਾ ਕਰ ਲਿਆ। ਜਿੰਨੀ ਸੁੰਦਰ ਤੋਂ ਸੁੰਦਰ ਚੀਜ਼ ਦੇਖੋਗੇ, ਉਹ ਵੀ ਉਹਦੀ ਕੁਦਰਤ, ਤੇ ਕਿਸੇ ਦਾ ਕੋਹੜੀ ਸਰੀਰ ਵੇਖੋਗੇ, ਗੰਧ ਹੈ, ਦੇਖਣ ਨੂੰ ਜੀ ਨਹੀਂ ਕਰਦਾ, ਅੰਦਰੋਂ ਫੇਰ ਆਵਾਜ਼ ਆਊਗੀ, ਇਹ ਵੀ ਤੇਰੀ ਉਹ ਕੁਦਰਤ। ਕੁਦਰਤ ਦਿਸੈ ਕੁਦਰਤ ਸੁਣੀਏ, ਜੋ ਸਾਤੋਂ ਪਹਿਲਾਂ ਘਟਨਾਵਾਂ ਹੋ ਚੁੱਕੀਆਂ ਨੇ, ਬੜੀਆਂ ਬੜੀਆਂ ਘਟਨਾਵਾਂ ਬੀਤੀਆਂ ਨੇ, 1 ਲੱਖ ਪੂਤ 1.25 ਲੱਖ ਨਾਤੀ ਤੈ ਰਾਵਣ ਘਰ ਦੀਆ ਨਾ ਬਾਤੀ, ਇਹ ਵੀ ਤੇਰੀ ਕੁਦਰਤ। ਜੋ ਸੁਣਦੇ ਹੋ ਉਹ ਵੀ ਕੁਦਰਤ ਨੂੰ, ਪਰ ਆਪਾਂ ਮੰਨਦੇ ਨਹੀਂ। ਆਪਣੇ ਤਾਂ ਕੋਈ ਚੜਾਈ ਕਰ ਜਾਵੇ, ਤੁਸੀਂ ਇੱਥੇ ਵੀ ਇੰਗਲੈਂਡ ਵਾਲੇ ਬੈਠਣ ਜਾਂਦੇ ਹਾਂ ਨਾ, ਅਫਸੋਸ ਕਰਨ ਜਾਈਦਾ ਹੀ ਹੈ, ਟੱਪੜ ਵਿਛਾ ਕੇ ਬਹਿ ਜਾਂਦੇ, ਤੇ ਉੱਥੇ ਗੱਲਾਂ ਵੇਖੋ ਕੀ ਕਰਦੇ, ਜਾ ਕੇ ਟੇਪ ਲਾ ਕੇ ਤੁਹਾਡੀਆਂ ਗੱਲਾਂ ਰਿਕਾਰਡ ਕਰੇ, ਗੱਲਾਂ ਕੀ ਕਰਨਗੇ? ਲੈ ਕਹਿੰਦੇ ਉਹ ਬੈਠਾ ਬੈਠਾ ਹੀ ਮਰ ਗਿਆ, ਦੂਆ 10 ਨੰਬਰ ਹੋਰ ਗਾਹ ਵੱਧ ਜਾਂਦਾ, ਕਹਿੰਦੇ ਉਹਨੂੰ ਮਿੰਟ ਵੀ ਨਹੀਂ ਲੱਗੀ, ਤੀਆ ਕਹੂਗਾ ਉਹਦਾ ਪਤਾ ਵੀ ਨਹੀਂ ਲੱਗਿਆ। ਵੇਖੋ ਉਹ ਸਾਹਮਣੇ ਤੇਰੇ ਸਭ ਕੁਝ ਹੋ ਰਿਹਾ, ਕਹਿੰਦੇ ਉਹ ਬੈਠਾ ਬੈਠਾ ਮਰ ਗਿਆ। ਹਾਂ ਤੂੰ ਤਾਂ ਛਾਲਾ ਮਾਰਦਾ ਮਰੇਗਾ, ਅੱਜ ਕੇ ਆਖੋ ਸੱਤ ਨਾ। ਵੇਖੋ ਕੁਦਰਤ ਵੇਖ ਕੇ ਮੁਨਕਰ ਹੋ ਰਿਹਾ, ਕਹਿੰਦਾ ਉਹਨੂੰ ਮਿੰਟ ਨਹੀਂ ਲੱਗੀ ਵੀ ਤੈਨੂੰ 2.5 ਸਾਲ ਲੱਗਣੇ, ਕਹਿੰਦਾ ਉਹਨੂੰ ਮਿੰਟ ਨਹੀਂ ਲੱਗੀ, ਹਾਂ ਤੂੰ ਤਾਂ 3 ਸਾਲ ਲੜੇਗਾ। ਕਹਿੰਦਾ ਉਹਦਾ ਪਤਾ ਹੀ ਨਹੀਂ ਲੱਗਿਆ। ਉਹ ਤੂੰ ਕਿਹੜਾ ਇੱਥੇ ਟੀਵੀ ਚ ਦਵੇਂਗਾ ਵੀ ਮਰਨਾ, ਖੇਰ ਕੋ ਸਤਨਾਮ, ਸਭ ਕੁਝ ਦਿਖ ਰਿਹਾ ਸਾਹਮਣੇ, ਸਭ ਕੁਝ ਸੁਣ ਰਹੇ ਹੋ, ਪਰ ਮਨ ਦੇ ਨਹੀਂ। ਕੁਦਰਤ ਦਿਸਾ, ਕੁਦਰਤ ਜਿੰਨੇ ਖੰਡ ਬ੍ਰਹਮੰਡ ਬਣਾਏ ਨੇ ਸਾਰਿਆਂ ਵਿਚ ਕੁਦਰਤ ਦਿਖਾ ਰਿਹਾ। ਕਿਤੇ ਮੀਂਹ ਪੈਂਦਾ ਹੀ ਨਹੀਂ, ਕਿਤੇ ਪੈ ਗਿਆ ਹੜੇ ਆ ਗਏ, ਕਿਤੇ ਹਵਾ ਨੂੰ ਤਰਸਦੇ ਨੇ ਆਕਸੀਜਨ ਘਟ ਗਈ, ਕਿਤੇ ਐਸੇ ਝੱਖੜ ਆਏ ਮਕਾਨੇ ਚੱਕਤੇ। ਚੌਵੀ ਘੰਟੇ ਸਾਡੇ ਸਰੀਰਾਂ ਵਿਚ ਕੁਦਰਤ, ਕਈ ਕਿੰਨੇ ਸੁੰਦਰ, ਕਈ ਕਿਤਨੇ ਕਰੂਪ, ਕਈ ਕਿਤਨੇ ਤੰਦਰੁਸਤ, ਕਈ ਕਿਤਨੇ ਗੁਰਮੁਖ ਪਿਆਰੇ ਰੋਗੀ ਦਿਖ ਰਿਹਾ। ਇਹ ਗੱਲ ਹੁਣ ਯਾਦ ਰੱਖਿਓ, ਕੁਦਰਤ ਭਉ ਸੁਖ ਸਾ, ਇੰਨੀ ਗੱਲ ਵਿਸਾਲ ਹੋ ਜੇ ਅੱਜ ਦੇ ਦੀਵਾਨ ਵਿਚੋਂ। ਤੈਨੂੰ ਸੁਖ ਤਾਂ ਮਿਲਣੇ ਜੇ ਉਹਦੀ ਕੁਦਰਤ ਦੇ ਭੈ ਵਿਚ ਰਵੇਗਾ। ਆਖੋ ਭਾਉ, ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਾਉ, ਜਿੱਥੇ ਭੱਬਾ ਮੁਕਤਾ ਆ ਜਾਵੇ, ਉਡੇ ਨੂੰ ਔਂਕੜ ਆ ਜਾਵੇ ਭਾਉ, ਜਿਵੇਂ ਤੁਹਾਡੇ ਮੂਲ ਮੰਤਰ ਵਿਚ ਹੈ ਨਿਰ ਭਾਉ, ਉਥੇ ਭੱਬਾ ਮੁਕਤਾ ਹੈ। ਜਿੱਥੇ ਭੱਬਾ ਮੁਕਤਾ ਆਵੇ ਉਥੇ ਭਾਉ ਦਾ ਅਰਥ ਹੈ ਡਰ, ਭੈ, ਉਥੇ ਭਾਉ ਦਾ ਅਰਥ ਹੈ ਭਾਵ ਸੰਸਾਰ। ਦੋ ਅਰਥ ਨੇ ਭਾਉ ਦੇ, ਇਕ ਭੈ ਇਕ ਸੰਸਾਰ। ਨਿਰ ਭਉ ਭੈ ਤੋਂ ਰਹਿਤਾ, ਨਿਰ ਭਉ ਸੰਸਾਰ ਭਵਜਲ ਤੋਂ ਰਹਿਤਾ ਵਾਹਿਗੁਰੂ। ਤੇ ਜਿੱਥੇ ਭੱਬੇ ਨੂੰ ਕੰਨਾ ਲੱਗ ਜਾਵੇ ਭਾਉ ਪਾਠ ਆ ਜਾਵੇ, ਉਥੇ ਇਕੋ ਇਕ ਅਰਥ ਹੈ ਪ੍ਰੇਮ। ਗੋਬਿੰਦ ਭਾਉ ਭਗਤ ਦਾ ਭੁੱਖ, ਭਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾਏ। ਇੱਥੇ ਭੱਬਾ ਮੁਕਤਾ ਹੈ, ਕੁਦਰਤ ਭਾਉ ਸੁਖ ਸਾਰ, ਸਾਰਿਆਂ ਸੁਖਾਂ ਦਾ ਸਮੁੰਦਰ, ਸਾਰੇ ਸੁਖਾਂ ਦਾ ਸਾਰ ਕੀ ਹੈ? ਵਾਹਿਗੁਰੂ ਦੇ ਭੈ ਵਿਚ ਰਹਿਣਾ, ਉਹਦੇ ਡਰ ਵਿਚ ਰਹਿਣਾ। ਉਹਦਾ ਪਤਾ ਹੀ ਨਹੀਂ ਇਕ ਮਿੰਟ ਵਿਚ ਕੀ ਕਰ ਦੇਵੇ, ਹੁਣੇ ਕਿਹੜਾ ਉਹਨੇ ਪੁੱਛਣਾ, ਸਲਾਹ ਕਰਨੀ ਹੈ। ਇਕ ਵਜੀਦਾ ਭਗਤ ਹੋਇਆ ਗੁਰਮੁਖ ਪਿਆਰਿਓ, ਮੀਆਂ ਮੀਰ ਦੀ ਸ਼ਾਖਾ ਵਿਚੋਂ ਸੀ, ਏ ਬੜਾ ਉੱਚਾ ਭਗਤ ਹੋਇਆ। ਉਹਨੇ ਬਚਨ ਕੀਤਾ, ਇਕ ਨਾਂ ਦੇ ਘਰ ਪੁੱਤ ਪੁੱਤਾ ਘਰ ਪੋਤਰ, ਇਕ ਨਾਂ ਨੂੰ ਪੁੱਤ ਦਿੱਤੇ ਨੇ, ਪੁੱਤਾਂ ਦੇ ਪੋਤਰੇ ਨੇ। ਇਕ ਨਾਂ ਦੇ ਘਰ ਧੀ ਧੀਆਂ ਕਰ ਦੋਤਰੇ, ਪੁੱਤ ਨਹੀਂ ਦਿੱਤਾ ਤੇ ਧੀ ਦੇ ਧੀ ਦੋਤੇ, ਉਹ ਵੀ ਬੱਚੇ ਹੀ ਨੇ। ਇਕ ਨਾ ਪੁੱਤ ਨਾ ਧੀ ਜਾਵਣ ਔਤਰੇ, ਦੋਏ ਨਹੀਂ ਦਿੱਤੇ ਤੇ ਧੀਏ ਕੌਣ ਨੇ? ਇਕ ਨਾ ਦਿੱਤੇ ਦੋ ਕਹਾਵਣ ਸੌਤਰੇ, ਪੁੱਤ ਵੀ ਦਿੱਤੇ ਨੇ ਧੀਆਂ ਵੀ ਦਿੱਤੀਆਂ ਨੇ, ਉਹ ਸੌਤਰੇ। ਹੁਣ ਅਗਲੀ ਗੱਲ ਸੁਣ ਲੋ, ਇਕ ਨਾ ਦਿੱਤਾ ਇਕ ਉਹ ਵੀ ਜਾਏ ਮਰ, ਇਕੋ ਦਿੱਤਾ ਤੇ ਉਹ ਵੀ ਚੜਾਈ ਕਰ ਗਏ। ਇਕ ਨਾ ਦਿੱਤਾ ਇਕ ਉਹ ਵੀ ਜਾਏ ਮਾਰੇ, ਉਹ ਵਜੀਦਾ ਕੌਣ ਕਹੇ ਖੁਦਾ ਨੂੰ ਤੂੰ ਇੰਜ ਨਾ ਇੰਜ ਕਰ। ਉਥੇ ਕੋਈ ਸਲਾਹ ਦਊਗਾ ਜਾ ਕੇ? ਉਥੇ ਕੋਈ ਰੋਕੂਗਾ ਜੇ ਅਟਕ ਜਾ ਤੂੰ? ਨਹੀਂ ਨਹੀਂ, ਬਸ ਉਹਦੇ ਭੈ ਵਿਚ ਭਾਣੇ ਵਿਚ ਰਹਿਣਾ। ਉਸੇ ਨੂੰ ਸਿੱਖ ਕਿਹਾ, ਉਸੇ ਨੂੰ ਗੁਰਮੁਖ ਕਿਹਾ, ਉਸੇ ਨੂੰ ਸੰਤ ਕਿਹਾ। ਸੋ ਸਿੱਖ ਸਖਾ ਬੰਧ ਪਾਇਆ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ। ਆਪਣੇ ਭੁੱਲੀ ਕਿਹਾ ਕਿਤੇ ਐਵੀਂ ਡਾਂਗ ਚੱਕੀ ਫਿਰੋ, ਅਸੀਂ ਸਿੱਖ ਹੈ, ਸੰਤ ਹੈ, ਬ੍ਰਹਮ ਗਿਆਨੀ ਹੈ, ਕਥਾ ਕਰਦੇ ਹਾਂ। ਨਹੀਂ ਨਹੀਂ, ਸਾਫ ਜਵਾਬ ਦੇ ਦਿੱਤਾ, ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ, ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ। ਮੈਨੂੰ ਨੀ ਕੋ ਸਿੱਖ ਪਿਆਰਾ। ਸਿਆਣੇ ਬੈਠੇ ਹੋ, ਜਦ ਬਾਪ ਦੇ ਮੂੰਹ ਚੋਂ ਇਹ ਸ਼ਬਦ ਨਿਕਲੇ ਕਿ ਤੂੰ ਮੇਰਾ ਪੁੱਤ ਨਹੀਂ, ਮੈਨੂੰ ਪੁੱਤ ਨਾਲ ਪਿਆਰ ਨਹੀਂ, ਬਾਪ ਦਾ ਹਿਰਦਾ ਕਿਤਨਾ ਕੁ ਦੁਖੀ ਹੋਵੇ। ਤੇ ਗੁਰੂ ਗੋਬਿੰਦ ਸਿੰਘ ਨੇ ਕਿਤੇ ਸਿਖਾਇਆ ਹੀ ਕਹਿ ਤਾ ਮੈਨੂੰ ਸਿੱਖ ਪਿਆਰਾ ਨਹੀਂ? ਜੇ ਸਿੱਖੀ ਵਾਸਤੇ ਇੰਨੀਆਂ ਕੁਰਬਾਨੀਆਂ ਹੋਈਆਂ, ਪਰ ਸਾਨੂੰ ਸਮਝਾਉਣ ਖਾਤਰ ਕੋਈ ਸਿੱਖ ਮੈਨੂੰ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ ਹੈ। ਰਹਿਤ ਕੀ ਹੈ? ਭੇਖ ਨਹੀਂ ਕੋਈ, ਹੁਕਮ ਮੰਨਣਾ, ਕਿਰਪਾਨ ਪਾ ਲੈਣੀ, ਕਿਸ਼ਹਿਰਾ ਪਾ ਲੈਣਾ, ਕੜਾ ਰੱਖ ਲੈਣਾ, ਕੇਸ ਰੱਖ ਲੈਣੇ। ਕਿਤੇ ਇਸੇ ਨੂੰ ਰਹਿਤ ਨਾ ਸਮਝਿਓ, ਜੋ ਉਥੇ ਹੁਕਮ ਦੱਸਿਆ ਉਹ ਮੰਨੇ ਜਾਣ, ਫੇਰ ਰਹਿਤ ਹੈ। ਭੇਖ ਕੋਈ ਰਹਿਤ ਨਹੀਂ, ਭੇਖ ਨੂੰ ਰਹਿਤ ਨਾ ਬਣਾਓ। ਰਹਿਤ ਹੈ ਮਰਜ਼ਾਦਾ ਹੁਕਮ, ਜਿਹੜਾ ਉਹਦੇ ਹੁਕਮ ਵਿਚ ਆ ਗਿਆ ਉਹ ਰਹਿਤ ਹੈ, ਨਹੀਂ ਤਾਂ ਕੋਈ ਗੱਲੇ ਨੀ ਗੁਰਸਿੱਖ ਪਿਆਰਿਆ। ਭੇਖ ਤਾਂ ਇੱਥੇ ਮੰਨਿਆ ਹੀ ਨਹੀਂ ਗਿਆ, ਮਹਾਰਾਜ ਨੇ ਜਵਾਬ ਦੇ ਦਿੱਤਾ, ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖਣ, ਨਹੀਂ ਲੱਭੇਗਾ ਵਾਹਿਗੁਰੂ ਭੇਖ ਧਾਰਨ ਤੇ। ਇਹ ਕਿਰਪਾਨ ਕਿਉਂ ਪਾਈ ਹੈ, ਕੜਾ ਕਿਉਂ ਦਿੱਤਾ, ਕੇਸ ਕਿਉਂ ਦਿੱਤੇ ਨੇ, ਕਸ਼ਹਿਰਾ ਕਿਉਂ ਦਿੱਤਾ? ਕਦੇ ਸਮਾਂ ਮਿਲੇ, ਅੱਜ ਦਾ ਸਬਜੈਕਟ ਨਹੀਂ ਹੈ ਕਿ ਕਿਉਂ ਪੁਆਏ ਨੇ ਸਾਡੇ, ਪਾਉਣ ਲੈਣਾ ਹੋਰ ਚੀਜ਼ ਹੈ, ਇਨ੍ਹਾਂ ਨੂੰ ਵਰਤਣਾ ਸਮਝਣਾ ਹੋਰ ਚੀਜ਼ ਹੈ। ਉਹਦੀ ਕੁਦਰਤ 24 ਘੰਟੇ ਦਿਖ ਰਹੀ ਹੈ ਗੁਰਸਿੱਖ ਪਿਆਰਿਓ, ਤੇ ਸਾਨੂੰ ਸੁਖ ਤਾਂ ਹੀ ਮਿਲਣਾ ਜੇ ਅਸੀਂ ਉਹਦੇ ਭਉ ਵਿਚ ਉਹਦੇ ਭੈ ਵਿਚ ਰਵਾਂਗੇ।
ਵਰਨ ਚਿਹਨ ਨਾਹੀ ਮੁਖ ਨਾਮ ਸਾਰੇ।
ਉਸ ਵਾਹਿਗੁਰੂ ਦਾ ਕੋਈ ਵਰਨ ਕਹੀਏ ਰੰਗ ਨਹੀਂ ਹੈ, ਵਰਨ ਕਹੀਏ ਰੰਗ, ਤੇ ਉਸ ਦਾ ਚਿਹਨ ਕਹੀਏ ਨਿਸ਼ਾਨ। ਹੁੰਦੇ ਨੀ ਜਦ ਤੁਹਾਡੇ ਪਾਸਪੋਰਟ ਬਣਦੇ ਨਾ, ਉਹ ਪੁੱਛਦੇ ਨੇ ਕੋਈ ਨਿਸ਼ਾਨੀ ਦੱਸ ਆਪਣੇ ਮੱਥੇ ਤੇ ਨੱਕ ਤੇ, ਕੋਈ ਨੇਲ ਹੈ ਕੋਈ ਚੀਜ਼ ਹੈ। ਉਹਦੇ ਕੋਈ ਨੀ ਚੱਕਰ ਕਿਸੇ ਨਾਲ ਵਰਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਬਾਜਾਂ ਵਾਲੇ ਮੁਨਕਰ ਹੋ ਗਏ, ਕੋਈ ਰੰਗ ਰੁੰਗ ਨੀ ਉਹਦਾ ਦੱਸ ਸਕਦਾ, ਕੋਈ ਭੇਖ ਨੀ ਦੱਸ ਸਕਦਾ, ਉਹ ਅਭੇਖ ਹੈ ਅਲੇਖ ਹੈ, ਕੋਈ ਭੇਖ ਨੀ। ਤੁਹਾਡੇ ਵਿਚੋਂ ਹੈ ਕੋਈ ਜਿਹੜਾ ਦੱਸੇ ਵੀ ਪੈਂਟ ਪਾਉਂਦਾ ਕਿ ਪਜਾਮਾ ਪਾਉਂਦਾ? ਰੱਬ ਇੰਗਲੈਂਡ ਵਿਚ ਰਹਿੰਦੇ ਤੁਸੀਂ ਤਾਂ ਬੜੇ ਪੜ੍ਹੇ ਲਿਖੇ ਹੋ, ਹੈ ਧੋਤੀ ਲਾਉਂਦਾ ਕਿ ਕੱਛਾ ਪਾਉਂਦਾ? ਦੱਸੋ, ਮੇਰੇ ਵਾਂਗ ਚੋਲਾ ਪਾਉਂਦਾ ਕਿ ਤੁਹਾਡੇ ਵਾਂਗ ਬੂਸ਼ਟ ਪਾਉਂਦਾ? ਉਹ ਭੇਖੀ ਤਾਂ ਹੈ ਹੀ ਨੀ ਹੋ ਗੁਰਸਿੱਖ ਪਿਆਰਿਓ, ਭੇਖ ਫਿਰ ਤਾਂ ਇੱਕ ਦਾ ਬਣ ਜਾਵੇ ਜੇ ਭੇਖ ਉਹਦਾ ਹੋਵੇ ਕੋਈ। ਉਹ ਤਾਂ ਸਭੇ ਸਾਂਝੀ ਬਾਲ ਸਦਾਇਨ ਕੋਈ ਨਾ ਦਿਸੈ ਬਾਹਰ ਆ ਜੀਓ। ਇਹ ਭੇਖ ਤਾਂ ਮੈਂ ਹੁਣ ਭਗਵੇਂ ਕੱਪੜੇ ਪਾਉਣਾ ਕਹਿਣਗੇ ਸਾਧ ਤੁਰਿਆ ਫਿਰਦੇ, ਤੇ ਨੀਲੀ ਵੱਲ ਉਹ ਕਾਲੀ ਤਾਂ ਵੱਟ ਤੇ ਹੀ ਆ ਗਿਆ, ਕੋਈ ਸਤਨਾਮ ਤੋਂ ਦੇਰ ਲੱਗਣੀ ਨੀ। ਤੇ ਪੀੜ ਬਣ ਕੇ ਇੱਥੇ ਤੁਰੋ, ਜਿਹੜਾ ਸਿੜਕ ਤੇ ਜੇ ਕਹਿੰਦੇ ਫੈਡਰੇਸ਼ਨ ਦਾ ਬੰਦਾ ਹੈ, ਚਾਹੇ ਬਾਪ ਨੇ ਵੀ ਫੈਡਰੇਸ਼ਨ ਦਾ ਮੂੰਹ ਨਾ ਵੇਖਿਆ ਹੁੰਦੇ, ਉਹਦਾ ਚਿੱਟੀ ਗੋਲ ਮੇਰੀ ਵਰਗੀ ਬੰਨ ਲਓ ਤੇ ਆਮ 100% ਸੰਤ ਬਣਿਆ ਬਣਾਇਆ। ਜੇ ਚਿੱਟੀ ਕਿਤੇ ਖੱਦਰ ਦੀ ਬੰਨ ਲਓ ਤੇ ਕਾਂਗਰਸੀ ਵੱਟ ਤੇ ਪਏ ਹੋ ਕੁਛ। ਇਹ ਭੇਖਾਂ ਤਾਂ ਪਾਰਟੀਆਂ ਨਾਲ ਜੋੜਦੀਆਂ, ਉਹਦਾ ਕੋਈ ਪਾਰਟੀ ਨੀ ਹੈਗੀ ਉਹਦੀ, ਉਹ ਤਾਂ ਤੂੰ ਅਰ ਤੇਰਾ ਸਭ ਕੋ ਸਭੇ ਸਾਂਝੀ ਵੱਲ ਸਭਨਾ ਸਾਂਝਾ ਬਾਪ ਹਮਾਰਾ। ਉਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਉਹ ਕੋਈ ਡਾਂਗ ਚੱਕੀ ਨਾ ਫਿਰ ਉਹ ਰੱਬ ਮੇਰਾ ਆਪਣ ਬਾਪੇ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜ। ਇਕੱਲੇ ਦਾ ਬਾਪ ਨਹੀਂ ਹੈ ਵਾਹਿਗੁਰੂ, ਜਿਹੜਾ ਪਿਆਰ ਕਰ ਲਵੇ ਉਸੇ ਦਾ ਬਣ ਜਾਂਦਾ। ਜਿਹਨੇ ਭਾਵਨੀ ਧਾਰਨ ਕੀਤੀ ਸੋ ਬੇਨਤੀ, ਕੁਦਰਤ 24 ਘੰਟੇ ਦਿਖਾ ਰਹੇ, ਉਹਨੂੰ ਦੇਖ ਕੇ ਸਮਝੋ, ਉਹਨੂੰ ਮੰਨੋ ਤੇ ਇਹ ਸਮਝੋ ਪਾਰਸੀ ਕੇ ਜੋ ਹੁਆ ਤੂੰ ਆਪਣੇ ਪੀ ਜਾ। ਜਿਹੜਾ ਭਾਣਾ ਜਿਹੜੀ ਕੁਦਰਤ ਜਿਹੀ ਟ੍ਰੈਜਡੀ ਕਿਸੇ ਨਾਲ ਵਰਤੀ ਹੈ ਇਹ ਕੱਲ ਨੂੰ ਤੇਰੇ ਨਾਲ ਵੀ ਵਰਤ ਸਕਦੀ ਹੈ। ਉਹਦੇ ਭਉ ਵਿਚ ਰਹਿਣਾ ਹੀ ਸੁਖ ਰੂਪ ਹੈ।
ਜਨ ਨਾਨਕ ਭਗਤ ਦਰ ਤੁਲ,
ਇਹ ਉਹੀ ਬਚਨ ਫੇਰ ਪਿਛਲੀ ਤੁਕ ਵਿਚ ਕਹਿੰਦੇ ਨੇ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਬਰਾਬਰ ਹੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਪ੍ਰਵਾਨ ਹੋ ਗਏ ਬ੍ਰਹਮ ਸਰੂਪ, ਬ੍ਰਹਮ ਦੇ ਦਰ ਤੇ ਇੱਕੋ ਰੂਪ ਅਕਾਲ ਪੁਰਖ ਦਾ ਤੇ ਗੁਰੂ ਨਾਨਕ ਦੇਵ ਜੀ ਦਾ।
ਬ੍ਰਹਮ ਸੰਸਾਰ ਏਕ ਜੀ ਕਿਆ ਵਖਾਣ,
ਗੁਰੂ ਅਰਜਨ ਕਹਿੰਦੇ ਆ ਭੱਟੋ ਮੇਰੀ ਇੱਕ ਜੀ ਉਹਦੀ ਉਸਤਤ ਕਦੋਂ ਕਵੇਗੀ?
ਹਾਂ ਕੇ ਬਲ 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 ਸਦ ਬਲਹਾ।
ਬਸ ਗੁਰੂ ਅਰਜਨ ਦੇਵ ਕਹਿੰਦੇ ਮੈਂ ਤਾਂ ਸਦਾ ਹੀ ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ।
ਬਾਕੀ ਅਕਾਲ ਪੁਰਖ ਵਾਹਿਗੁਰੂ ਉਹਨੂੰ 2, 4, 10, 20 ਗੁਣਾਂ ਵਿਚ ਨਹੀਂ ਗਿਣਿਆ ਜਾ ਸਕਦਾ। ਸਾਗਲ ਗੁਣ ਨਿਦਾਨ, ਜੇ ਉਹਨੂੰ ਚਿੱਤਰਕਾਰ ਵੇਖੋ, ਕੋਈ ਬਣਿਆ ਚਿੱਤਰਕਾਰ ਦੁਨੀਆਂ ਵਿਚ? ਬੜੀਆਂ ਤਸਵੀਰਾਂ ਬਣਾਉਣਗੇ ਚਿੱਤਰਕਾਰ, ਬੜੀਆਂ ਕੀਮਤੀਆਂ ਇੰਗਲੈਂਡ ਵਿਚ ਬਣੇ ਹੋਏ ਨੇ ਚਿੱਤਰ, ਪਰ ਇੱਕ ਮੋਰ ਦੀ ਸ਼ਕਲ ਦਾ ਰੰਗ ਜੋ ਪੇਂਟਿੰਗ ਉਹਨੇ ਇੱਕ ਮੋਰ ਵਿਚ ਪਾ ਦਿੱਤੀ, ਜੋ ਤੋਤੇ ਵਿਚ ਪਾ ਦਿੱਤੀ, ਜੋ ਹੰਸ ਵਿਚ ਪੇਂਟਿੰਗ ਪਾ ਦਿੱਤੀ, ਤੇ ਇੱਥੇ ਤਾਂ ਅੱਜ ਚਿੱਤਰ ਬਣਾ ਲਓ ਕੋਈ 1000 ਪਾਉਂਡ ਦਾ, ਉਹਦਾ ਦਿਨ ਪਰ ਦਿਨ ਰੰਗ ਘਟਣਾ ਜਾਂਦਾ, ਫਿੱਕਾ ਪੈਂਦਾ ਜਾਊਗਾ। ਪਰ ਲੱਖਾਂ ਸਾਲ ਜੀਵ ਜਿਉਂਦੇ ਨੇ, ਉਹਨਾਂ ਦੇ ਖੰਭਾਂ ਦਾ ਕੰਮ ਰੰਗ ਫਿੱਕਾ ਹੋਇਆ ਹੀ ਨਹੀਂ। ਜੇ ਉਹਦਾ ਗੀਤਕਾਰ ਵੇਖੋ, ਸੰਗੀਤਕਾਰ ਵੇਖੋ, ਪੱਤੇ ਪੱਤੇ ਵਿਚੋਂ ਸੰਗੀਤ ਆ ਰਿਹਾ, ਜੀਵ ਜੀਵ ਸੰਗੀਤ ਗਾ ਰਿਹਾ ਉਹਦਾ ਦਿੱਤਾ ਹੋਇਆ। ਇੱਕ ਗੁਣ ਗੁਰਸਿੱਖ ਪਿਆਰੇ ਉਹਦੀ ਵਿਦਿਆ, ਉਹਦੀ ਘਾਲਣਾ, ਉਹਦੀ ਬਖਸ਼ਿਸ਼, ਉਹਦਾ ਦਾਨ, ਸਾਗਲ ਗੁਣ ਨਿਦਾਨ ਗੱਲੇ ਮੁਕਾ ਦਿੱਤੀ। ਜਿੰਨੇ ਦੁਨੀਆਂ ਵਿਚ ਗੁਣ ਹਨ ਸਾਰਿਆਂ ਦਾ ਖਜ਼ਾਨਾ ਵਾਹਿਗੁਰੂ।
ਕੀਮਤ ਨਾ ਗਿਆਨ ਤਾਨ
ਉਹਦੇ ਗੁਣਾਂ ਦਾ ਨਾ ਤਾਂ ਗਿਆਨੀਆਂ ਨੂੰ ਪਤਾ ਲੱਗਿਆ ਕਿੰਨੇ ਕ ਨਾ ਧਿਆਨੀਆਂ ਨੇ ਸੁਰਤੀ ਜੋੜ ਕੇ ਵੇਖਿਆ ਕਿ ਪਤਾ ਲੱਗ ਜਾਵੇ ਤੇ ਆਖਿਰ ਵਿਚ ਨਤੀਜਾ ਸਭ ਨੇ ਇਕੋ ਕਿਹਾ ਕਿ ਇਹ ਵਾਹਿਗੁਰੂ ਤੂੰ ਬੇਅੰਤ ਹੈ ਜਿੰਨੇ ਵੀ ਅੰਤ ਨਹੀਂ ਪਾ ਸਕੇ ਇੱਥੇ ਸ਼ੰਕਾ ਨਾ ਕਰ ਦਿਓ ਕਿ ਖੋਜ ਕੀਤੀ ਸਭ ਨੇ ਗਿਆਨੀਆਂ ਧਿਆਨੀਆਂ ਨੇ ਕਿ ਉਹਨੂੰ ਪਾਈਏ ਲੱਭੀਏ ਪਰ ਪਾ ਨਹੀਂ ਸਕੇ ਪਹੁੰਚ ਨਹੀਂ ਸਕੇ ਫਿਰ ਤਾਂ ਵਿਅਰਥ ਗਈ ਖੋਜ ਨਹੀਂ ਨਦੀ ਨੱਠੀ ਜਾ ਰਹੀ ਹੈ ਸਮੁੰਦਰ ਵੱਲ ਤੇ ਨਦੀ ਦੀ ਦੌੜ ਹਜ਼ਾਰਾਂ ਮੀਲ ਪਰਬਤ ਚੀਰੇ ਉਹਨੇ ਜੰਗਲ ਚੀਰੇ ਪੱਥਰਾਂ ਨੂੰ ਲੰਘੀ ਕਿ ਸਮੁੰਦਰ ਨੂੰ ਮਿਲਾ ਕੀ ਮਿਲਿਆ ਸਮੁੰਦਰ ਨੂੰ ਜਦ ਸਮੁੰਦਰ ਵਿਚ ਗਈ ਆਪਣਾ ਆਪੇ ਗੁਆ ਲਿਆ ਨਦੀ ਨਦੀ ਰਹੀ ਉਹ ਨਹੀਂ ਤੇ ਸ਼ੰਕਾ ਪੈਦਾ ਕਰੋਗੇ ਕਿ ਬੂੰਦ ਖੋਲਦੀ ਫਿਰਦੀ ਸੀ ਸਮੁੰਦਰ ਨੂੰ ਤੇ ਬੂੰਦ ਜਦੋਂ ਸਮੁੰਦਰ ਵਿਚ ਗਿਰੀ ਤੇ ਆਪਣਾ ਆਪ ਖਤਮ ਬੂੰਦੇ ਨਾ ਰਹੀ ਫਿਰ ਲੱਭਿਆ ਕੀ ਸਗੋਂ ਆਪਣਾ ਆਪ ਹੀ ਖੋਲਿਆ ਬਸ ਇਹੀ ਹਾਲ ਆਪਣਾ ਗੁਰਸਿੱਖੋ ਉਹਦੀ ਖੋਜ ਵਿਚ ਤੁਰੋ ਉਹਦਾ ਮਿਲਣਾ ਕੀ ਹੈ ਬੂੰਦ ਸਾਗਰ ਵਿਚ ਮਿਲ ਗਈ ਬੂੰਦ ਖਤਮ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਮੁੜ ਕੇ ਨਹੀਂ ਦਿਖਣਾ ਉਹਨੇ ਤੇ ਪੁੱਛੇ ਕੋਈ ਬੂੰਦ ਨੂੰ ਤੈਨੂੰ ਕੀ ਲੱਭਿਆ ਤੂੰ ਸਾਗਰ ਦੀ ਢੂੰਡ ਕਰਕੇ ਤੜਫਦੀ ਫਿਰਦੀ ਸੀ ਕੀ ਲੱਭਿਆ ਲੱਭਿਆ ਸੋਚ ਲੋ ਹੁਣ ਯਾਦ ਰੱਖਿਓ ਕੀ ਲੱਭਿਆ ਜਦ ਤੱਕ ਸਮੁੰਦਰ ਮਿਲਿਆ ਨਹੀਂ ਸੀ ਬੂੰਦ ਬੂੰਦ ਸੀ ਪਰ ਜਿੱਦਣ ਮਿਲ ਗਿਆ ਉਹ ਬੂੰਦ ਹੀ ਸਾਗਰ ਬਣ ਗਈ ਆਖੋ ਸਤਿਨਾਮ ਉਸ ਨੂੰ ਮੁੜ ਕੇ ਬੂੰਦ ਨਹੀਂ ਕਿਸੇ ਨੇ ਕਹਿਣਾ ਉਹ ਸਾਗਰ ਰੂਪ ਹੈ ਸਾਗਰ ਹੈ ਇਹੀ ਗੁਰੂ ਤੇ ਸਿੱਖ ਤੁਹਾਡਾ ਰਿਸ਼ਤਾ ਹੈ ਬਾਬੇ ਲੈਣੇ ਨੂੰ ਮੁੜ ਕੇ ਲੈਣਾ ਨਹੀਂ ਕਿਹਾ ਮਿਲ ਗਿਆ ਨਾਨਕ ਵਿਚ ਤੇ ਲੈਣਾ ਰਹਿ ਗਿਆ ਲੈਣਾ ਹੀ ਨਾਨਕ ਬਣ ਗਿਆ ਬੂੰਦ ਹੀ ਸਾਗਰ ਬਣ ਗਈ ਨਦੀ ਹੀ ਸਮੁੰਦਰ ਬਣ ਗਈ ਜਦੋਂ ਮਿਲਾਪ ਹੋ ਗਿਆ ਇਹ ਨਹੀਂ ਕਹਿਣਾ ਕੁਝ ਲੱਭਿਆ ਨਹੀਂ ਦਿਆ ਰਾਮ ਨਹੀਂ ਰਿਹਾ ਧਰਮ ਚੰਦ ਨਹੀਂ ਰਿਹਾ ਸਭ ਰਾਏ ਨਹੀਂ ਰਿਹਾ ਕਿੱਡੀ ਪਦਵੀ ਕਦੇ ਸੋਚੀਏ ਕੀ ਦਿੱਤੀ ਹੈ ਖਾਲਸੇ ਨੂੰ ਭਾਈ ਨੰਦ ਲਾਲ ਜੀ ਗੋਇਆ ਦੀਵਾਨ ਗੁਰੂ ਜੀ ਦੇ ਉਨ੍ਹਾਂ ਨੇ ਸਵਾਲ ਕੀਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਹਿੰਦੂ ਵੀਰ ਕ੍ਰਿਸ਼ਨ ਜੀ ਨੂੰ ਦੁਆਰਕਾ ਵਿਚ ਬੈਠਾ ਮੰਨਦੇ ਨੇ ਤੇ ਹਿੰਦੂ ਵੀਰ ਭਗਵਾਨ ਰਾਮ ਚੰਦਰ ਜੀ ਨੂੰ ਅਯੁੱਧਿਆ ਵਿਚ ਬੈਠਾ ਮੰਨਦੇ ਨੇ ਤੇ ਮੁਸਲਮਾਨ ਵੀਰ ਮੁਹੰਮਦ ਸਾਹਿਬ ਜੀ ਨੂੰ ਮੱਕੇ ਸ਼ਰੀਫ ਵਿਚ ਹਾਜ਼ਰ ਨਾਜ਼ਰ ਮੰਨਦੇ ਨੇ ਬੋਧੀ ਜੀ ਗਿਆ ਦੇ ਬਰੋਟੇ ਹੇਠ ਮਹਾਤਮਾ ਬੁੱਧ ਨੂੰ ਹਾਜ਼ਰ ਨਾਜ਼ਰ ਮੰਨਦੇ ਨੇ ਤੇ ਤੁਸੀਂ ਵੀ ਸਾਨੂੰ ਦੱਸ ਦਿਓ ਜਦੋਂ ਸਰੀਰ ਛੱਡ ਕੇ ਜਾਵੋਗੇ ਤੁਹਾਨੂੰ ਕਿਹੜੀ ਜਗ੍ਹਾ ਅਸੀਂ ਲੱਭੀਏ ਦੇਖੋ ਕੈਸਾ ਵਿਦਵਾਨ ਸੀ ਨੰਦ ਲਾਲ ਜੀ ਤੁਹਾਡੇ ਖਾਤਰ ਕਿਹੜੀ ਜਗ੍ਹਾ ਮੁਕਰਰ ਹੋਵੇਗੀ ਉਹ ਗੁਰਸਿੱਖੋ ਜਿਹੜਾ ਕੰਨ ਖੋਲ ਕੇ ਸੁਣਿਓ ਬਾਜਾਂ ਵਾਲੇ ਕਹਿੰਦੇ ਨੰਦ ਲਾਲ ਮੈਨੂੰ ਇੱਟਾਂ ਪੱਥਰਾਂ ਵਿਚ ਮੈਨੂੰ ਤੀਰਥਾਂ ਨਦੀਆਂ ਪਹਾੜਾਂ ਵਿਚ ਜਗ੍ਹਾ ਮੁਕਰਰ ਕਰ ਦੇ ਮੈਂ ਬੈਠਾ ਹੋਊਂਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਮੇਰਾ ਰਹਿਸ਼ੀ ਘਰ ਮੇਰਾ ਰੈਜੀਡੈਂਸ ਮੇਰਾ ਮੁਕਾਮ ਮੇਰਾ ਮੰਦਰ ਮੇਰਾ ਅਸਥਾਨ ਜਿੱਥੇ ਮੇਰਾ ਖਾਲਸਾ ਹੋਵੇਗਾ ਉੱਥੇ ਹੀ ਵਿਚ ਬੈਠਾ ਹਾਂ ਕਿਤੇ ਇੱਕ ਜਗ੍ਹਾ ਮੁਕਰ ਕਰਕੇ ਨਹੀਂ ਇੰਨਾ ਮਾਣ ਪਰ ਕਿਉਂ ਮਿਲਿਆ ਆਪ ਗਵਾਈਏ ਤਾਂ ਸ਼ੋਕ ਪਾਈ ਲੋਕ ਤਾਂ ਕਹਿੰਦੇ ਨੇ ਸਿਰ ਕਿਉਂ ਕਟਾਉਣ ਚੱਲੇ ਮਰ ਜਾਏਗਾ ਨਹੀਂ ਨਹੀਂ ਸਿਰ ਕਟਾਉਣਾ ਕੀ ਹੈ ਸਿਰ ਦੀਜੇ ਆਪ ਗਵਾਏ ਆਪਾ ਭਾਵ ਖਤਮ ਹੋ ਜਾਣਾ ਵਿਚੋਂ ਇਹੀ ਗੁਰੂ ਨੂੰ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦੇ ਬਚਨ ਸੁਣੇ ਉਹ ਸ਼ਹੀਦੀ ਇੱਕ ਦਿਨ ਵਿਆਖਿਆ ਕਰ ਰਹੇ ਸੀ ਸ਼ਹੀਦੀ ਤੇ ਵਿਆਖਿਆ ਕਰਦੇ ਕਰਦੇ ਇੱਥੇ ਪੁੱਜ ਗਏ ਕਹਿੰਦੇ ਖਾਲਸਾ ਜੀ ਜੰਗ ਵਿਚ ਸ਼ਹੀਦ ਹੋ ਜਾਣਾ ਛੋਟੀ ਗੱਲ ਹੈ ਥੋੜੀ ਗੱਲ ਹੈ ਕੁਰਬਾਨੀ ਬਹੁਤ ਵੱਡੀ ਹੈ ਪਰ ਜਿਉਂਦੇ ਗੁਰੂ ਅੱਗੇ ਮਰ ਕੇ ਰਹਿਣਾ ਵੱਡੀ ਗੱਲ ਹੈ ਅੱਜ ਕੇ ਆਖੋ ਸਰ ਬ੍ਰਹਮ ਗਿਆਨੀ ਮਹਾਰਾਜ ਦੇ ਬਚਨ ਨੇ ਜਿਉਂਦੇ ਗੁਰੂ ਅੱਗੇ ਮਰ ਕੇ ਰਹਿਣਾ ਉਹ ਸ਼ਹੀਦ ਨਾਲੋਂ ਵੀ ਉੱਚੀ ਪਦਵੀ ਹੈ ਸ਼ਹੀਦ ਤਾਂ ਗੋਲੀ ਵੱਜੀ ਤਲਵਾਰ ਵੱਜੀ ਤੇ ਇੱਕ ਮਿੰਟ ਵੀ ਸਮਾਪਤ ਹੋ ਗਿਆ ਕੁਰਬਾਨੀ ਬਹੁਤ ਵੱਡੀ ਹੈ ਜਿਹਨੇ ਮਿੰਟ ਪਰ ਮਿੰਟ ਸ਼ਬਦ ਦੀ ਸੱਟ ਖਾਣੀ ਨਹੀਂ ਮਿੰਟ ਪਰ ਮਿੰਟ ਵਾਲੇ ਤੀਰ ਵੱਜਣੇ ਉਹ ਜੀਵਨ ਜਿਉਂਦੇ ਮਰ ਕੇ ਰਹਿਣਾ ਤੇ ਤੁਹਾਨੂੰ ਵੀ ਸਾਨੂੰ ਵੀ ਇਹੀ ਹੁਕਮ ਹੈ ਜੇ ਇੱਥੇ ਆਉਣਾ ਇੱਥੇ ਸੰਤ ਬਣ ਕੇ ਨਾ ਆਓ ਸੰਤ ਬਣ ਕੇ ਵੀ ਆ ਜਾਂਦੇ ਆਪਣਾ ਸਰ ਜਾਂਦਾ ਹੁਣ ਤਾਂ ਬ੍ਰਹਮ ਗਿਆਨੀ ਬਣ ਕੇ ਆਉਂਦੇ ਇੱਥੇ ਖਾਲਸੇ ਬਣ ਕੇ ਆਉਂਦੇ ਇੱਥੇ ਰਾਗੀ ਬਣ ਕੇ ਆਉਂਦੇ ਇੱਥੇ ਗਿਆਨੀ ਇੱਥੇ ਦਾਨੀ ਬਣ ਕੇ ਆਉਂਦੇ ਕਿੱਥੇ ਲਿਖਿਆ ਤੁਹਾਨੂੰ ਇੱਥੇ ਚੀਜ਼ਾਂ ਬਣ ਕੇ ਆਓ ਜੇ ਮੇਰੇ ਕੋਲ ਆਉਣੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਦਾਸ ਸ਼ਰਤੇ ਇੱਕ ਹੈ ਕਿ ਉਹ ਸਗਲ ਕੀ ਲੈਣ ਕਾ ਤੂੰ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜੇ ਮੇਰੇ ਕੋਲ ਆਉਣੇ ਤੂੰ ਸਾਰਿਆਂ ਦਾ ਹੈੱਡ ਬਣ ਕੇ ਆਉਣਾ ਖੁਸ਼ ਸਤਨਾ ਤੂੰ ਸਾਰਿਆਂ ਨੇ ਕਿਉਂ ਗੱਲ ਔਖੀ ਜੀ ਹੈ ਸਤਨਾਮ ਕਹਿਣ ਤੋਂ ਹਟ ਗਏ ਕਿਉਂਕਿ ਆਪਣੀ ਗੱਲ ਚੱਲ ਰਹੀ ਹੈ ਨਾ ਗੱਜ ਕੇ ਆਖੋ ਸਤਨਾਮ ਨਹੀਂ ਨਹੀਂ ਔਖਾ ਕੰਮ ਉਹ ਸਗਲ ਕੀ ਰਹਿਣ ਕਾ ਤੁਸੀਂ ਜੋਬ ਤੇ ਜਾਣੇ ਹੋ ਤੁਹਾਨੂੰ ਫਾਰਮ ਮਿਲਦੇ ਨੇ ਕੰਪਲੀਟ ਕਰੋ ਉਹਨਾਂ ਵਿਚ ਏਜ ਫਾਦਰ ਨਾਮ ਤੁਹਾਡਾ ਨਾਮ ਤੁਹਾਡੀ ਕਾਬਲੀਅਤ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਹੁਣ ਕੋਲਮ ਜੇ ਕੋਲਮ ਪੂਰੇ ਨਾ ਕਰੋ ਤੇ ਇੰਟਰਵਿਊ ਨੀ ਹੋਣੀ ਜੋਬ ਨੀ ਮਿਲਣੀ ਇੱਥੇ ਵੀ ਕਿਉਂ ਨੀ ਸਤਿਗੁਰ ਮਿਲਦੇ ਆਉਂਦੇ ਤਾਂ ਨੇਤੇ ਕਿ ਫਾਰਮ ਦਾ ਪਹਿਲਾ ਜਿਹੜਾ ਕੌਲਮ ਹੈ ਉਹੀ ਨੀ ਪੂਰਾ ਕਿ ਪਹਿਲਾ ਮਰਨ ਕਬੂਲ ਜਦ ਮੇਨ ਸ਼ਰਤ ਹੈ ਤੇਰੀ ਜਿਹੜੀ ਪ੍ਰਿੰਸੀਪਲ ਚੀਜ਼ ਆ ਉਹ ਨੀ ਪੂਰੀ ਕੀਤੀ ਗੁਰੂ ਕਹਿੰਦਾ ਮਰਨਾ ਕਬੂਲ ਕਰਕੇ ਆ ਤੇ ਤੂੰ ਗੁਰੂ ਨੂੰ $5 ਦਾ ਕੜਾ ਛਕਾ ਕੇ ਕਹਿੰਦੇ ਮੈਨੂੰ ਖੰਘ ਵੀ ਨਾ ਹੋਵੇ ਸ਼ਰਤ ਉਲਟ ਪਾਸੇ ਨੂੰ ਚੱਲ ਗਈ ਇੱਥੇ ਕੀ ਬਣ ਕੇ ਆਉਣਾ ਇੱਥੇ ਕੋਈ ਥਾਂ ਨੀ ਕਿਸੇ ਨੂੰ ਇੱਥੇ ਥਾਂ ਹੈ ਜਿਹਨੇ ਆਪਣਾ ਆਪ ਗਵਾ ਲਿਆ ਮੈਂ ਹੈ ਨੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ
ਉੱਚੇ ਤੇ ਉੱਚੋ ਜਾਣੀ ਜੈ
ਪ੍ਰਭ ਤੇਰੇ ਥਾਂ ਨੀ ਉੱਚੇ ਤੇ ਉੱਚੋ ਜਾਣੀ ਜੈ ਉੱਚੇ ਤੇ ਉੱਚੀ ਕੀ ਚੀਜ਼ ਹੈ ਭਾਈ ਰੱਬ ਸਭ ਤੋਂ ਉੱਚਾ ਸਭ ਤੋਂ ਉੱਚਾ ਨਾ ਸਿੱਧਾਂ ਦੇ ਕੋਲ ਬੈਠੇ ਗੁਰੂ ਨਾਨਕ ਦੇਵ ਸਤਿਗੁਰ ਪਾਤਸ਼ਾਹ ਕਹਿੰਦੇ ਤੂੰ ਰੱਬ ਨੂੰ ਪਾ ਲਿਆ ਕਹਿੰਦਾ ਜੇ ਰੱਬ ਨੂੰ ਪਾ ਲਿਆ ਮੈਂ ਸਭ ਤੋਂ ਉੱਚਾ ਕਿਉਂਕਿ ਰੱਬ ਨੂੰ ਪਾ ਲਿਆ ਤਾਂ ਸਭ ਤੋਂ ਉੱਚਾ ਹੋ ਗਿਆ ਗੁਰੂ ਨਾਨਕ ਕਹਿੰਦੇ ਗੋਰਖ ਜੀ ਮੇਰੇ ਕੋਲ ਇੱਕ ਰੱਬ ਨਾਲੋਂ ਵੀ ਉੱਚੀ ਚੀਜ਼ ਬਚਨ ਸੁਣਨਾ ਨਿੱਤ ਪੜ੍ਹਦੇ ਹੋ ਜਪਜੀਤ ਸਾਹਿਬ ਹੱਥਾਂ ਨਾਲ ਜੁੜਿਆ ਕਰੋ ਗੁਰੂ ਕਹਿੰਦਾ ਹੈਰਾਨੀ ਦੀ ਗੱਲ ਤੁਹਾਡੇ ਵਰਗਾ ਤਪੀ ਜਪੀ ਅਵਤਾਰ ਰੱਬ ਤੋਂ ਵੀ ਕਿਸੇ ਚੀਜ਼ ਨੂੰ ਉੱਚੀ ਮੰਨਦਾ ਸਤਿਗੁਰ ਕਹਿੰਦੇ ਹਾਂ ਸਾਡੇ ਕੋਲ ਚੀਜ਼ਾਂ ਤੇਰੇ ਕੋਲ ਰੱਬ ਹੈ ਮੇਰੇ ਕੋਲ ਰੱਬ ਤੋਂ ਵੱਡੀ ਚੀਜ਼ ਹੈ ਕਿਹੜੀ ਚੀਜ਼ ਧੰਨ ਗੁਰੂ ਨਾਨਕ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ ਰੱਬ ਵੱਡਾ ਹੈ ਸਭ ਦਾ ਮਾਲਕ ਹੈ ਉਹਦਾ ਥਾਨ ਸਭ ਤੋਂ ਉੱਚਾ ਦਰਬਾਰ ਪਰ ਉੱਚੇ ਉੱਪਰ ਉੱਚਾ ਨਾਂ ਉਸ ਵਾਹਿਗੁਰੂ ਦਾ ਨਾਮ ਵਾਹਿਗੁਰੂ ਤੋਂ ਵੀ ਉੱਚਾ ਹੈ ਜੋ ਮੇਰੇ ਕੋਲ ਆਖੋ ਸਤਨਾਮ ਤੁਹਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਨਾਲ ਨੀ ਫਿਰਦਾ ਇਮੀਗ੍ਰੇਸ਼ਨ ਵਾਲੇ ਤੁਹਾਡੇ ਨਾਲ ਨੀ ਫਿਰਦੇ ਉਸ ਟਿਕਟ ਦੇ ਉੱਤੇ ਫਾਰਮ ਦੇ ਉੱਤੇ ਕਿਸੇ ਦਾ ਨਾਂ ਲਿਖਿਆ ਵੇ ਦਸਤਖਤ ਹੋਏ ਹੋਏ ਨੇ ਜਿੱਥੇ ਮਰਜ਼ੀ ਲਿਖਾ ਦੋ ਤੇ ਲੰਘ ਜਾਓ ਪਾਸਪੋਰਟ ਆਫੀਸਰ ਕਿਤੇ ਨਾਲ ਤੁਰਿਆ ਫਿਰਦਾ ਤੁਹਾਡੇ ਨਹੀਂ ਉਹਦਾ ਨਾਂ ਲਿਖਿਆ ਵੀ ਹਾਂ ਹੈਗਾ ਵੀ ਮੋਹਰ ਲੱਗੀ ਹੈ ਉੱਚੇ ਉੱਪਰ ਉੱਚੇ ਉੱਚੇ ਤੇ ਉੱਚੋ ਵਾਹਿਗੁਰੂ ਤੂੰ ਉੱਚੇ ਪਰ ਤੇਰਾ ਨਾਮ ਤੇਰੇ ਨਾਲੋਂ ਵੀ ਉੱਚੇ ਜਾਂ ਨੀਜੇ ਇੱਕ ਇੱਕ ਅੱਖਰ ਵਿਚ ਭੇਦ ਹੈ ਸਵਈਆਂ ਵਿਚ ਕਿਉਂਕਿ ਵਾਹਿਗੁਰੂ ਨੂੰ ਕੌਣ ਜਾਣਦਾ ਜੇ ਉਹਦਾ ਨਾਂ ਹੀ ਨਾ ਹੁੰਦਾ ਜਿੱਥੇ ਆਖੋ ਸਤਨਾਮ ਤੇਰੇ ਨਾਮ ਕਰਕੇ ਤੈਨੂੰ ਜਾਂ ਨੀਜੇ ਤੂੰ ਜਾਣਿਆ ਜਾਂਦਾ ਵਾਹਿਗੁਰੂ ਨਾਮ ਕਰਕੇ ਹਿੰਦੂ ਨੂੰ ਰਾਮ ਜਾਣਦੇ ਨੇ ਰਾਮ ਨਾਂ ਹੈ ਸਿੱਖੋ ਨੂੰ ਵਾਹਿਗੁਰੂ ਕਰਕੇ ਜਾਣਦੇ ਨੇ ਖੁਦਾ ਕਰਕੇ ਜੇ ਨਾਮ ਹੈ ਤਾਂ ਹੀ ਜਾਣਦੇ ਨੇ ਜੇ ਨਾਮ ਹੀ ਨਾ ਹੁੰਦਾ ਤੇ ਕੌਣ ਜਾਣਦਾ ਉੱਚੇ ਤੇ ਉੱਚੋ ਜਾਂ ਨੀਜੇ ਪ੍ਰਭ ਤੇਰੋ ਥਾਂ ਤੇਰਾ ਦਰਬਾਰ ਅਤ ਉੱਚਾ ਜਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ
ਮਨ ਤਨ ਤੇਰੋ ਪ੍ਰਾਨ
ਮਨ ਤਨ ਤੇਰੋ ਪ੍ਰਾਨ ਮਨ ਵੀ ਤਨ ਵੀ ਮਨ ਕੀ ਹੈ ਸੰਕਲਪੋ ਵਿਕਲਪੋ ਹੀ ਮਨਾ ਦੋਹਾਂ ਦਾ ਜੋੜ ਹੈ ਗੁਰਸਿੱਖ ਪਿਆਰਿਓ ਤਨ ਤੋਂ ਬਿਨਾਂ ਮਨ ਨੇ ਨਹੀਂ ਰਹਿਣਾ ਜੇ ਮਨ ਨਾ ਹੋਵੇ ਤੇ ਤਨ ਕਿਸੇ ਕੰਮ ਨਹੀਂ ਇਹ ਦੋਹਾਂ ਦਾ ਜੋੜ ਕੀ ਹੈ ਮਨੁਸ਼ਯ ਸੰਸਕ੍ਰਿਤ ਦਾ ਸ਼ਬਦ ਮਨੁਸ਼ਯ ਦਾ ਅਰਥ ਤਾਂ ਸਹਿਤ ਮੰਨਦੇ। ਇਕ ਹੋਰ ਭੇਦ ਸੁਣ ਲੋ, ਜਿੱਥੇ ਕੱਲਾ ਤਨ ਹੋਵੇਗਾ ਉਹ ਰਾਕਸ਼ਸ ਲੋਕ ਹੈ, ਮਨ ਹੈ ਨੀ ਤਨੇ ਤਨ। ਆ ਜਿਹੜੇ ਪਸ਼ੂ ਨੇ ਕਿੱਥੇ ਹੈ ਮਨ? ਤਨ ਹੀ ਤਨ। ਊ ਤਾਂ ਦੁੱਖ ਨਾ ਮਨਾਇਓ, ਆ ਜਿਹੜੀ ਵੈਸਟਰਨ ਕੰਟਰੀਜ ਨੇ ਇਨ੍ਹਾਂ ਨੂੰ ਧਾਰਮਿਕ ਗ੍ਰੰਥਾਂ ਵਿਚ ਭੋਗ ਜੁਨੀਆਂ ਲਿਖਿਆ। ਇਕ ਭਾਰਤ ਵਰਸ਼ ਹੈ ਉੱਤਰਾਖੰਡ ਸਾਡਾ, ਜਿਹੜੀ ਕਰਮ ਧਰਤੀ ਹੈ, ਕਰਮ ਧਰਤੀ, ਕਰਮ ਭੂਮੀ, ਜਿੱਥੇ ਕੁਝ ਕਰਮ ਕਰਨ ਦਾ ਪਤਾ ਹੈ। ਇੱਥੇ ਤਾਂ ਬਸ ਮੱਛੀਆਂ ਖਾਣ ਦਾ ਹੀ ਪਤਾ ਹੈ। ਖੁਸ਼ ਨਾਮ, ਇਹ ਭੋਗ ਧਰਤੀ ਹੈ ਜਿੱਥੇ ਆਪਾਂ ਆਏ, ਇੱਥੇ ਕਰਮ ਧਰਤੀ ਨੀ ਕੋਈ ਵੀ। ਸੜਕ ਤੇ ਜਾਂਦੇ ਤਾਂ ਵੀ ਗੁੱਲਾ ਲੱਗਿਆ ਮੂੰਹ ਨੂੰ, ਬਸ ਵਿਚ ਬੈਠੇ ਤਾਂ ਵੀ ਛੱਕ ਰਹੇ ਹੈ ਕੁਝ, ਬਸ ਛੱਕਣ। ਇਹ ਭੋਗ ਜੁਨੀਆਂ ਦੇ ਕੋਲ ਆਏ ਹੋਏ ਆਪਾਂ। ਕਰਮ ਧਰਤੀ ਹੈ ਭਾਰਤ ਵਰਸ਼, ਗੁਰੂ ਪੀਰਾਂ ਸ਼ਹੀਦਾਂ ਦੀ ਧਰਤੀ, ਮਰਜੀਵੜਿਆਂ ਦੀ ਧਰਤੀ, ਕੁਰਬਾਨੀ ਕਰਨ ਵਾਲਿਆਂ ਦੀ ਧਰਤੀ, ਸਰਬਸਦਾਨੀਆਂ ਦੀ ਧਰਤੀ। ਉਹ ਹੈ ਕਰਮ ਜੁਨੀ ਗੁਰਸਿੱਖ ਪਿਆਰਿਓ, ਜਿੱਥੇ ਕੱਲਾ ਤਨ ਹੋਵੇ ਉਥੇ ਰਾਕਸ਼ਸ ਬੁੱਧੀ ਹੁੰਦੀ ਹੈ, ਜਿੱਥੇ ਕੱਲਾ ਮਨ ਹੋਵੇ ਉਥੇ ਦੇਵ ਬੁੱਧੀ ਹੁੰਦੀ ਹੈ। ਦੇਵਤਾ ਤਲ ਹੁੰਦੇ, ਜਿੱਥੇ ਦੋਵੇਂ ਜੁੜ ਜਾਣ ਉਥੇ ਮਨੁੱਖਤਾ ਦਾ ਤਲ ਹੁੰਦਾ, ਮਨ ਤੇ ਤਨ। ਇਨ੍ਹਾਂ ਨੂੰ ਚਲਾਉਣ ਵਾਸਤੇ ਪ੍ਰਾਣ, ਪ੍ਰਾਣੀ ਕਿਉਂ ਕਹਿੰਦੇ ਆਪਾਂ ਨੂੰ ਪ੍ਰਾਣੀ ਕਹਿੰਦੇ ਨਾ, ਇਸ ਕਰਕੇ ਕਹਿੰਦੇ ਪ੍ਰਾਣਾਂ ਦੇ ਆਧਾਰ ਅਸੀਂ ਜੀ ਰਹੇ, ਪ੍ਰਾਣਾਂ ਦੇ ਆਸਰੇ ਅਸੀਂ ਜੀਨੇ, ਜਿਸ ਕਰਕੇ ਸਾਡਾ ਨਾਮ ਪ੍ਰਾਣੀ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ, ਤੇਰੀਆਂ ਦਾਤਾਂ ਹਨ ਤਿੰਨੇ,
ਏਕੈ ਸੂਤ ਹੈ ਜਹਾਨ।
ਬਸ ਵੇਖ ਲੋ, ਇੱਥੇ ਟ੍ਰੈਫਿਕ ਦੇ ਅਸੂਲ ਜੁਦੇ, ਹੈਲਥ ਵਾਲਿਆਂ ਦੇ ਜੁਦੇ, ਇਮੀਗ੍ਰੇਸ਼ਨ ਵਾਲਿਆਂ ਦੇ ਜੁਦੇ, ਰੇਲਵੇ ਵਾਲਿਆਂ ਦੇ ਜੁਦੇ, ਜਿੰਨੇ ਵੀ ਮਹਿਕਮੇ ਨੇ ਜੁਦੇ ਜੁਦੇ, ਉਹਨੇ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਇੱਕੋ ਸੂਤ ਵਿਚ ਪਰੋਤ। ਉਹ ਸੂਤਰ ਕੀ ਹੈ? ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਚੱਲ ਸਕਦਾ। ਆਖੋ ਸਕਦਾ ਇੱਕ ਸੂਤ ਹੈ, ਸੂਤਰ ਕਹੀਏ ਮਰਜਾਦਾ, ਬਸ ਜਿਹੜਾ ਇੱਕੋ ਸੂਤਰ ਮਰਜਾਦਾ ਬਣਾ ਤਾ, ਕੋਈ ਬਦਲ ਕਿੱਦਾਂ ਦਿਖਾਵੇ? ਇੱਥੇ ਤਾਂ ਵਕੀਲ ਕਰਕੇ ਤੁਸੀਂ ਬਦਲ ਦਿੰਦੇ ਹੋ, ਡਿਵੋਰਟ ਹੋ ਗਿਆ ਤਾਂ ਵੀ ਕੈਂਸਲ ਕਰਾ ਦਿੰਦੇ, ਸਜ਼ਾ ਵੀ ਮਨਜੂਰ, ਟਿਕਟ ਵੀ ਮਨਜੂਰ, ਨੰਬਰ ਵੀ ਵੱਜ ਜਾਂਦੇ। ਪਰ ਜਿਹੜਾ ਉਹਨੇ ਸੂਤਰ ਬਣਾ ਤਾ, ਸਾਇੰਸ ਤੁਹਾਡੀ ਅਮਰੀਕਾ ਇੰਗਲੈਂਡ ਦੀ ਪੁੱਜ ਗਈ ਚੰਦਰਮਾ ਤੇ, ਪਰ ਮੱਛੀ ਨੂੰ ਪਾਣੀ ਤੋਂ ਬਿਨਾਂ ਜਿਉਂਦੀ ਰੱਖ ਕੇ ਦਿਖਾਵੇ? ਬਣਾ ਤਾ ਉਹਨੇ ਸੂਤਰ ਕਿ ਮੱਛੀ ਨੂੰ ਪਾਣੀ ਤੋਂ ਬਿਨਾਂ ਜਿਉਂ ਜਵਾਬ ਕਿੱਥੇ ਗਈ ਤੁਹਾਡੀ ਸਾਇੰਸ? ਕਰੋ ਕੋਈ ਸਾਇੰਸ ਦਾ ਤਰੀਕਾ, ਖਿਆਲ ਕਰ ਲਿਓ, ਮੱਛੀ ਨੂੰ ਪਾਣੀ ਤੋਂ ਬਿਨਾਂ ਜਿਉਣਾ ਤੇ ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ। ਸਿਆਣੇ ਬੈਠੇ ਹੋ, ਸ਼ਾਇਦ ਕਦੇ ਨਾ ਸੁਣਿਆ ਹੋਵੇ ਕਿ ਸੱਪ ਨੂੰ ਪਾਣੀ ਦੀ ਲੋੜ ਨਹੀਂ, ਸਾਰੀ ਜ਼ਿੰਦਗੀ ਪਾਣੀ ਤੋਂ ਬਿਨਾਂ ਜਿਉ, ਮੱਛੀ ਇੱਕ ਸਕਿੰਟ ਜਿਉ ਨਹੀਂ ਸਕਦੀ। ਹੈਰਾਨ ਨਾ ਹੋਏ, ਉਹ ਕਹਿੰਦੇ ਘਰ ਜਾ ਕੇ ਟੈਲੀਫੋਨ ਕਰੋ, ਸੰਤਾ ਤੂੰ ਕਹਿ ਤਾਂ ਸੱਪ ਪਾਣੀ ਤੇ ਬਿਨਾਂ ਜਿਉਂਦਾ, ਕੋਈ ਜੀ ਸਕਦਾ ਪਾਣੀ ਤੇ ਬਿਨਾਂ? ਜੀ ਸਕਦਾ, ਸੱਪ ਦੇ ਮੂੰਹ ਵਿਚ ਜਿਹੜੀ ਸਿਲਵਰ ਨਾਈਟ੍ਰੇਟ ਪੋਇਜ਼ਨ ਪੈਦਾ ਕੀਤੀ ਹੈ ਵਾਹਿਗੁਰੂ ਨੇ, ਉਹ ਸਾਡੇ ਮਾਰਨ ਖਾਤਰ ਨਹੀਂ ਕੀਤੀ, ਨਾ ਨਾ ਨਾ। ਉਹ ਇੱਕ ਸਾਲਟ ਹੈ, ਉਸ ਸਾਲਟ ਦਾ ਐਕਸ਼ਨ ਪਤਾ ਕੀ ਹੈ? ਜਦ ਹਵਾ ਸਾਹ ਲੈਂਦਾ ਨਾ ਸੱਪ, ਉਸ ਸਾਲਟ ਨੂੰ ਮਿਲਦੇ ਸਾਰ ਹਵਾ ਪਾਣੀ ਬਣ ਜਾਂਦੀ ਹੈ। ਆਖੋ ਸੱਪ ਕਿੱਥੇ, ਉਹਦੀ ਕੁਦਰਤ ਨੂੰ ਸਹਿਸ ਕਿੱਥੇ? ਤਾਂ ਜ਼ਮੀਨ ਤੇ ਫਿਰਦੇ ਹੈ। ਉਹ ਜਿਹੜੀ ਜ਼ਹਿਰ ਹੈ ਨਾ, ਜ਼ਹਿਰ ਨਹੀਂ ਹੈ, ਉਹਦੇ ਜੀਵਨ ਦਾ ਆਧਾਰ। ਬਸ ਪਾਣੀ ਹਵਾ ਲੱਗਿਆ, ਕਿਉਂਕਿ ਪਾਣੀ ਤੁਹਾਨੂੰ ਪਤਾ H2O ਹਵਾ ਹੀ ਹੈ, ਹਵਾ ਪਾਣੀ ਹੈ। ਜਦ ਉਸ ਸਾਲਟ ਨੂੰ ਲੱਗਣੀ ਹੈ ਨਾ ਹਵਾ, ਜਦ ਉਹਦੇ ਮੂੰਹ ਨੇ ਪਾਣੀ ਨਾਲ ਭਰ ਜਾਣਾ। ਇਹ ਕਿਉਂ ਕੀਤਾ ਤੁਹਾਨੂੰ ਇਹ ਵੀ ਬੇਨਤੀ ਕਰ ਦਵਾਂ ਕਿ ਪਾਣੀ ਤੋਂ ਬਿਨਾਂ ਉਹਦਾ ਜੀਵਨ ਕਿਉਂ ਆਰੰਭ ਕੀਤਾ ਵਾਹਿਗੁਰੂ ਨੇ? ਉਹ ਵਾਹਿਗੁਰੂ ਨੇ ਪਤਾ ਸੀ ਇਹਨੂੰ ਵਿਚਾਰੇ ਨੂੰ ਕਿਹਨੇ ਨਲਕੇ ਤੇ ਜਾਣ ਦੇਣਾ। ਇਹਦੀਆਂ ਹੱਡੀਆਂ ਕਰ ਦੇਣਗੇ ਪਸਲੀਆਂ, ਜੁਦੀਆਂ ਦੇ ਪਾਣੀ ਪੀਣਗੇ। ਵੇਖੋ ਉਹਦੀ ਕੁਦਰਤ, ਕਦੇ ਖਿਆਲ ਨੀ ਕੀਤਾ? ਬਾਣੀ ਵਿਚ ਤਾਂ ਇੰਨਾ ਭੰਡਾਰਾ ਪਿਆ, ਇੱਕ ਟੁਕੇ ਚੱਲੀ ਜਾਵੇ ਬਥੇਰੀ ਹੈ। ਉਹਨੂੰ ਸੱਪ ਨੂੰ ਪਾਣੀ ਤੋਂ ਮੁਕਤ ਕਰ ਦਿੱਤਾ ਵੀ ਤੈਨੂੰ ਫਿਰ ਮਿੱਤਰਾ ਕਿਸੇ ਨੇ ਪਾਣੀ ਨੀ ਪੀਣ ਦੇਣਾ। ਹੋਰ ਭਾਵੇਂ ਛਬੀਲਾ ਲਾਉਣਗੇ, ਡੰਡ ਪਾਉਣਗੇ, ਕੋਈ ਪਾਣੀ ਪੀ ਜੋ, ਸ਼ਰਬਤ ਪੀ ਜੋ, ਛੇਤਰ ਲਾਉਣਗੇ, ਪਰ ਜੇ ਤੂੰ ਦਿਖ ਗਿਆ ਤੇ ਤੂੰ ਹੈ ਨਹੀਂ। ਉਹਦੀ ਕਿਰਿਆ ਹੀ ਐਸੀ, ਏਕ ਸੂਤ ਹੈ ਜਹਾਨ, ਜਿਹੜਾ ਸੂਤਰ ਮਰਜ਼ਾਦਾ ਕਿਸੇ ਖਾਤਰ ਬਣਾਤਾ ਉਹ ਬਦਲੇ ਨੀ, ਇੱਕੋ ਸੂਤਰ ਵਿਚ ਬੰਨੀ ਪਈ ਹੈ।
ਕਾਵਣ ਉਪਮਾ ਦਿਓ ਵੱਡੇ ਤੇ ਵਡਾਨ।
ਹੁਣ ਸਤਿਗੁਰ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਤੇਰੀ ਕੀ ਉਪਮਾ ਕਰਾਂ, ਤੂੰ ਵੱਡਿਆਂ ਤੋਂ ਵੀ ਵੱਡਾ। ਆਪ ਦੂਜਾ ਅਰਥ ਸੰਪਰਦਾ ਦਾ ਵੱਡੇ ਤੇ ਵਡਾਨ, ਜਿੰਨੀ ਮੈਂ ਤੇਰੀ ਵਡਿਆਈ ਕਰੂੰ ਓਨਾ ਹੀ ਤੂੰ ਹੋਰ ਵੱਡਾ ਹੋ ਜਾਣਾ, ਜਿੰਨੀ ਮੈਂ ਵਡਿਆਈ ਕਰੂੰ ਤੂੰ ਉਹ ਤੋਂ ਵੀ ਵੱਡਾ ਹੋ ਜਾਣਾ। ਬ੍ਰਹਮ, ਬ੍ਰਹਮ ਦਾ ਅਰਥ ਹੈ ਪਸਰਨਾ, ਵਧਣਾ, ਘਟਣਾ ਹੈ ਹੀ ਨਹੀਂ, ਉਹ ਜਿਹੜਾ ਵਧੇ ਰਿਹਾ। ਹੁਣ ਜਿਹੜਾ 6 ਮਹੀਨੇ ਦੇ ਬੱਚੇ ਨੂੰ ਝੱਗਾ ਪਾਇਆ ਗਿਆ ਬੜਾ ਸੁੰਦਰ ਲਿਆ ਕੇ ਦਿੱਤਾ, ਉਹ 6 ਸਾਲ ਦੇ ਨੂੰ ਕੰਮ ਨਹੀਂ ਆਉਣਾ ਕਿਉਂਕਿ ਵਧਾ ਹੋ ਰਿਹਾ। ਜਿਹੜੀ ਅੱਜ ਇੱਕ ਵਿਦਵਾਨ ਨੇ ਉਪਮਾ ਕੀਤੀ ਹੈ ਉਹ ਤਾਂ ਫੈਲ ਰਿਹਾ, ਵੱਡਾ ਹੋ ਰਿਹਾ, ਉਹਦੀ ਉਪਮਾ ਉੱਚੀ ਰਹਿ ਜਾਣੀ। ਵੱਡੇ ਤੇ ਵਡਾਨ, ਤੂੰ ਵਡਿਆਈ ਤੋਂ ਵੀ ਵੱਡਾ, ਤੇਰੀ ਵਡਿਆਈ ਕਹੀ ਨਹੀਂ ਜਾ ਸਕਦੀ।
ਜਾਣੇ ਕੌਣ ਤੇ ਰੂਪਿਓ ਅਲਖ ਪਾਰ ਦਿਓ।
ਬਸ ਇਹੀ ਕਹਿ ਕੇ ਸਰਦਾ ਵਾਹਿਗੁਰੂ ਤੇਰੀ ਵਡਿਆਈ ਦਾ ਭੇਵ ਅੰਤਰ ਕਿੱਡੀ ਕ ਹੈ, ਕਿੱਡੀ ਕ ਭਾਰੀ ਹੈ, ਕੌਣ ਜਾਣਦਾ ਹੈ, ਕਿਉਂ ਨੀ ਜਾਣਦੇ, ਤੂੰ ਲਕਸ਼ਣ ਤੋਂ ਰਹਿਤ ਹੈ। ਇਹਨੂੰ ਸਮਝੋ ਪਿਆਰ ਨਾਲ, ਵਡਿਆਈ ਉਸੇ ਚੀਜ਼ ਦੀ ਕਰੋਗੇ ਜਿਹੜੀ ਦਿਖਦੀ ਹੋਵੇ ਸਾਹਮਣੇ। ਇਹਦਾ ਰੂਪ ਕੀ ਹੈ, ਰੰਗ ਕੀ ਹੈ, ਲੰਬਾਈ ਕੀ ਹੈ, ਚੌੜਾਈ ਕੀ ਹੈ, ਪੜਿਆ ਕਿੰਨੇ, ਪਰ ਤੂੰ ਤਾਂ ਅਲੱਖ ਲਕਸ਼ਣ ਤੋਂ ਰਹਿਤ ਹੈ। ਜਿੱਥੇ ਅਲੱਖ ਪਾਠ ਹੈ, ਲੱਖ ਕਹੀਏ ਲਕਸ਼ਣ ਪਹਿਚਾਣ, ਅਲੱਖ ਕਹੀਏ ਜੋ ਪਹਿਚਾਣ ਤੋਂ ਰਹਿਤ ਹੋਵੇ। ਤੂੰ ਲਕਸ਼ਣ ਤੋਂ ਰਹਿਤ ਹੈ, ਅਲੱਖ ਲਕਸ਼ਣ ਤੋਂ ਰਹਿਤ ਹੋਣ ਕਰਕੇ ਤੇਰੀ ਕੋਈ ਕੀ ਵਡਿਆਈ ਕਰੇਗਾ।
ਅਕਲ ਕਲਾ ਹੈ ਪ੍ਰਭ ਸਰਵ ਕੋ ਥਾਨ।
ਅਕਲ ਕਲਾ, ਤੇਰੀ ਕਲਾ ਉਹ ਹੈ ਜਿਹੜੀ ਕਦੇ ਘਟਣੀ ਨੀ। ਆੜਾ ਲੱਗ ਗਿਆ ਨਾ ਮੂਹਰੇ, ਆੜਾ ਛੇਦ ਬਣਾ ਦਿੰਦਾ ਇੱਕ ਸਾਰ। ਇੱਥੇ ਤਾਂ ਕਲਾ ਘਟਦੀ ਏ। ਅੱਜ ਝੰਡੀ ਚੀਫ ਮਿਨਿਸਟਰ ਦੀ ਲਿਖੀ ਵੀ ਹੈ, 12 ਵਜੇ ਪਤਾ ਨੀ ਚਪੜਾਸੀ ਵੀ ਨੀ ਰਹਿਣਾ। ਅੱਜ ਪ੍ਰਾਈਮ ਮਿਨਿਸਟਰ ਹੈ, ਦੂਏ ਦਿਨ ਪਤਾ ਹੀ ਨੀ। ਅੱਜ ਕਰੋੜਾਂ ਪਤੀ ਹੈ, ਕੱਲ ਨੂੰ ਪਤਾ ਹੀ ਨੀ ਗੁਰਸਿੱਖ ਪਿਆਰਿਓ। ਇੱਥੇ ਤਾਂ ਸ਼ਕਤੀ ਘਟ ਰਹੀ, ਸਾਡੀ ਤੁਹਾਡੀ ਓਹੀ ਘਟ ਰਹੀ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਘਟੰਤ ਰਾਮ ਸਸ ਨਖੱਤਰ ਦੀਪੰ। ਸੂਰਜ ਘਟ ਰਿਹਾ, ਚੰਦਰਮਾ ਘਟ ਰਿਹਾ, ਸਮੁੰਦਰ ਘਟ ਰਿਹਾ, ਤਾਰੇ ਘਟ ਰਹੇ ਨੇ, ਜਿੰਨੀਆਂ ਵੀ ਸ਼ਕਤੀਆਂ ਨੇ ਉਹ ਸਾਰੀਆਂ ਦਿਨ ਪਰ ਦਿਨ। ਹੋਰ ਦੀ ਗੱਲ ਛੱਡੋ, ਆਪਾਂ ਵੀ ਤਾਂ ਘਟ ਰਹੇ ਹਾਂ, ਬਾਕੀ ਗੱਲ ਛੱਡੋ। ਇਹ ਤਾਂ ਭੁਲੇਖ ਹੈ, ਜਾਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਜਾਣੇ ਕੇ ਦਿਨ ਦਿਨ ਅਬਧ ਘਟ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨੇ ਔਧਵੇ ਹੱਥ ਹੈ ਬੂਟੇ ਘੜ ਦਿਓ ਪਾਣੀ। ਇੱਕ ਟੰਤ ਲਵ ਸਸ ਨਖੱਤਰ ਦੀਪੰ, ਪਰ ਇੱਕ ਵਾਹਿਗੁਰੂ ਦੀ ਸ਼ਕਤੀ ਹੈ ਜਿਹੜੀ ਕਦੇ ਘਟਣੀ ਨਹੀਂ ਹੈ। ਅਕਲ ਕਲਾ ਦਾ ਮਾਲਕ ਹੈ ਵਾਹਿਗੁਰੂ।
ਜਨ ਨਾਨਕ ਭਗਤ ਦਰ ਤੁਲ,
ਕੋਈ ਸ਼ਬਦ ਫੇਰ ਦੁਹਰਾਉਂਦੇ ਨੇ ਪਿਛਲੀ ਤੁਕ ਵਿਚ, ਇਹ ਸਤਿਗੁਰੂ ਨਾਨਕ ਦੇਵ ਤੇਰੀ ਭਗਤੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਈ। ਉਹ ਪ੍ਰਵਾਨ ਹੋ ਗਈ, ਤੂੰ ਸੰਸਾਰ ਬ੍ਰਹਮ ਦੇ ਅਕਾਲ ਪੁਰਖ ਦਾ ਹੀ ਰੂਪ ਹੋ ਗਏ। ਮੈਂ ਤੇ ਤੂੰ ਸਦਾ ਹੀ ਬ੍ਰਿਹਾਰ ਜਾਂਦਾ ਹਾਂ।
ਬ੍ਰਹਮ ਸੰਸਾਰਖਾਨਾ ਹਾਂ ਕੈ ਬਲ 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 ਸਦ ਬਲਹਾਰ।
ਬਸ ਅਸੀਂ ਤਾਂ ਤੇਰੇ ਤੋਂ ਸਦਾ ਕੁਰਬਾਨ ਬਲਿਹਾਰੇ ਜਾ ਸਕਦੇ, ਤੇਰੇ ਸ਼ੁਕਰ ਗੁਜ਼ਾਰੇ ਹੋ ਸਕਦੇ ਹਾਂ।
ਨਿਰੰਕਾਰ ਆਕਾਰ ਅਚਲ ਪੂਰਨ ਅਵਨਾਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਣ ਬਹੁਤ ਜ਼ਰੂਰੀ ਸੁਣਨ ਵਾਲਾ ਪ੍ਰੇਮੀਓ, ਨਿਰੰਕਾਰ ਤੇ ਆਕਾਰ। ਆਕਾਰ ਕਹੀਏ ਸਰਗੁਣ, ਨਿਰੰਕਾਰ ਕਹੀਏ ਨਿਰਗੁਣ, ਇਹ ਦੋਵੇਂ ਗੁਣ ਸ੍ਰੀ ਗੁਰੂ ਨਾਨਕ ਦੇਵ ਵਿਚ। ਹੁਣ ਤਾਂ ਪਤਾ ਨੀ ਕਿੰਨੇ ਕ ਨਿਰੰਕਾਰੀਏ ਬਣੇ ਹੋਣੇ, 3.5 ਮਣ ਦੇ ਪੱਕੇ ਆ, ਕਹਿੰਦੇ ਅਸੀਂ ਨਿਰੰਕਾਰੀ। ਕੋਈ 6 ਫੁੱਟ ਦਾ, ਕੋਈ 7 ਫੁੱਟ ਦਾ। ਉਹ ਨਿਰੰਕਾਰ ਦਾ ਤਾਂ ਅਰਥ ਹੁੰਦਾ ਜਿਹਦਾ ਆਕਾਰ ਨਾ ਹੋਵੇ। ਨਿਰ ਆਕਾਰ ਨਿਰੰਕਾਰ, ਆਕਾਰ ਤੋਂ ਰਹਿਤ। ਇਹ ਅੱਜ ਤੱਕ ਧਰਤੀ ਤੇ ਜੇ ਕੋਈ ਆਇਆ ਤਾਂ ਸਤਿਗੁਰੂ ਨਾਨਕ ਦੇਵ ਆਏ। ਨਿਰੰਕਾਰ ਕੇਵਲ ਇੱਕ ਗੁਰੂ ਨਾਨਕ ਦੇਵ। ਕਿਉਂ? ਜਦ ਸਤਿਗੁਰ ਪਾਤਸ਼ਾਹ ਗਏ ਸਿੰਧ ਦੇ ਇਲਾਕੇ ਵਿਚ, ਸਿੰਧੀ ਸਿੱਖ ਇੱਥੇ ਵੀ ਹੋਣੇ, ਬਹੁਤ ਪੱਕੇ ਸ਼ਰਧਾਲੂ ਸਿੱਖ ਨੇ ਸਿੱਧੀ। ਇਹ ਸਿੰਧ ਸੱਖਰ ਇਲਾਕਾ ਗੁਰੂ ਨਾਨਕ ਦੇਵ ਗਏ ਆ ਉਦਾਸੀ ਦੇ ਵਿਚ। ਜਦੋਂ ਸਤ ਆਰਿਤ ਨੇ ਪੱਕੇ ਨੇ ਨਾ, ਆਪਾਂ ਤਾਂ ਅਰਦਾਸਾਂ ਹੀ ਕਰਦੇ ਆ ਕਿ ਸੱਚੇ ਪਾਤਸ਼ਾਹ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇ, ਪਰ ਉਥੇ ਪੰਜਾ ਸਾਹਿਬ ਜਾਓ ਜਾਂਦੇ ਹੋ ਨਿਰਤ ਸੀ, ਉਥੇ 14 ਘਰ ਨੇ ਸਿੰਧੀਆਂ ਦੇ 14, ਹੁਣ ਵੀ ਪੰਜਾ ਸਾਹਿਬ 10 ਮਿਲ ਕੇ ਉਨ੍ਹਾਂ ਦੇ ਘਰ ਰਹਿ ਕੇ ਆਏ। ਉਨ੍ਹਾਂ ਨੇ ਕਹਿਤਾ ਕਿ ਜਦੋਂ ਮਿਲਟਰੀ ਗਈ ਕਿ ਨਿਕਲ ਜਾਓ, ਤੁਹਾਨੂੰ ਫੂਕ ਦਿੱਤਾ ਜਾਊਗਾ। ਉਹ ਘਰ ਬਾਰ ਛੱਡ ਕੇ ਪੰਜਾ ਸਾਹਿਬ ਆ ਬੈਠੇ ਤੇ ਮਿਲਟਰੀ ਕਹਿੰਦੀ ਛੇਤੀ ਚਲੋ ਤੁਹਾਨੂੰ ਮਾਰ ਦੇਣਗੇ। ਉਹ ਸਿੰਧੀਆਂ ਦਾ ਸਿਦਕ ਕਹਿੰਦੇ ਜੇ ਗੁਰੂ ਨਾਨਕ ਦੇ ਚਰਨਾਂ ਵਿਚ ਮਰ ਗਏ ਤੇ ਫਿਰ ਹੋਰ ਲੈਣਾ ਕੀ ਹੈ, ਅੱਜ ਕੇ ਆਖੋ ਸਕਦਾ ਮਾਰੋ ਫੂਕੋ ਜੋ ਕਰੋ, ਅਸੀਂ ਪੰਜਾ ਸਾਹਿਬ ਛੱਡ ਕੇ ਨਹੀਂ ਜਾਵਾਂਗੇ। ਤੇ ਹੁਣ ਤਾਂ ਅਸੀਂ ਅਰਦਾਸਾਂ ਕਰਨ ਜੋਗੇ ਹੀ ਰਹਿ ਗਏ। ਗੁਰਸਿੱਖ ਪਿਆਰੇ ਉਹ ਨਹੀਂ ਆਏ ਐਡੇ ਵੱਡੇ, ਅੱਜ ਵੀ ਉੱਥੇ ਹੀ ਰਹਿ ਰਹੇ ਨੇ, ਦੁੱਖ ਕੱਟਣ ਸੁੱਖ ਕੱਟਣ। ਇਹ ਜਦੋਂ ਸਿੰਧ ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਗਏ, ਉਦੋਂ ਸਿੰਧੀਆਂ ਦਾ ਰਾਜਾ ਸੀ ਹਰੀ ਸੇਨ। ਨਾਨਕ ਪ੍ਰਕਾਸ਼ ਪੜੋ ਪਤਾ ਲੱਗੇ, ਹਰੀ ਸੇਨ ਰਾਜਾ ਸੀ, ਜਿਵੇਂ ਆਪਣਾ ਪਟਿਆਲਾ ਰਾਭਾ ਕਪੂਰਥਲੇ ਦੇ ਰਾਜੇ ਸੀ। ਉਹਨੂੰ ਪਤਾ ਲੱਗਿਆ ਕਿ ਸਤਿਗੁਰ ਨਾਨਕ, ਕਿਉਂਕਿ ਸਤਿਗੁਰ ਨਾਨਕ ਦੀ ਵਡਿਆਈ ਕਿਤੇ ਅਖਬਾਰਾਂ ਚ ਦੇਣੀ ਸੀ ਜਾਂ ਪੈਂਪਲੇਟ ਛਾਪਣੇ ਸੀ, ਕਮੇਟੀ ਨੇ ਵੀ ਹਰਦੇਵ ਸੁਣੇ ਆਉਣਾ, ਵੀ ਦੁਆਨ ਸੁਣਨਾ ਆਇਆ, ਫਲਾਣੇ ਬ੍ਰਹਮ ਗਿਆਨੀ ਨੇ ਆਉਣਾ, ਫੋਟੋ ਲੈਣੀ ਸੀ। ਉਹ ਤਾਂ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਉਹ ਤਾਂ ਖੁਦ ਖੁਦ ਪ੍ਰਗਟ ਸੀ। ਗੁਰਸਿੱਖ ਪਿਆਰੇ, ਕੋਈ ਤੁਹਾਡੇ ਘਰ ਕਹਿਣ ਨਹੀਂ ਆਉਂਦਾ ਸੂਰਜ ਚੜ ਗਿਆ ਦੇਖ ਲੋ, ਨਾ ਨਾ ਆਪੇ ਦੇਖੂਗਾ, ਸਾਰੇ ਕਹਿਣਗੇ ਸੂਰਜ ਚੜ ਗਏ, ਗੁਰੂ ਨਾਨਕ ਦੀ ਵਡਿਆਈ ਸੀ। ਸਿੱਧ ਸੈਨ ਨੂੰ, ਹਰੀ ਸੇਨ ਨੂੰ ਪਤਾ ਲੱਗਿਆ, ਸਿੱਧ ਸੈਨ ਨੂੰ ਗੁਰੂ ਨਾਨਕ ਆਪ ਗਿਆ, ਬੇਨਤੀ ਕੀਤੀ ਮੇਰੇ ਮਹਿਲਾਂ ਵਿਚ ਚਰਨ ਪਾਓ। ਸਤਿਗੁਰ ਬੇਨਤ ਆਪ ਤਾਂ ਗਏ ਸੀ ਮਹਾਰਾਜ, ਜਾਣਦੇ ਸੀ ਥਾਵਾਂ ਨੂੰ, ਜਦ ਇਹਦੇ ਮਹਿਲਾਂ ਵਿਚ ਗਏ ਰਾਜਧਾਨੀ ਵਿਚ, ਇਹ ਜਗ ਕਰਮ ਕਰਦਾ ਹੁੰਦਾ ਸੀ ਬਹੁਤ ਵੱਡਾ। ਆਏ ਮਹੀਨੇ ਹਜ਼ਾਰਾਂ ਬ੍ਰਾਹਮਣ ਖੀਰ ਪੂੜੇ ਚੱਕ ਰਹੇ ਨੇ, ਗਊਆਂ ਦਾਨ ਹੋ ਰਹੀਆਂ ਨੇ, ਘੋੜੇ ਦਾਨ ਹੋ ਰਹੀ ਨੇ, ਉਹ ਸ੍ਰੀ ਗਣੇਸ਼ ਨਵੇਂ, ਉਹ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਫੜੇ ਜਾ ਰਹੇ ਨੇ, ਬੜੇ ਬੇਦ ਉਚਾਰਨ ਹੋ ਰਹੇ ਨੇ, ਖੀਰ ਪਕੌੜੇ ਪੱਕਦੇ ਨੇ, ਪਲੰਗ ਡਾਹਤਾ, ਚਰਨ ਧੋਤੇ ਗੁਰੂ ਨਾਨਕ ਦੇਵ ਜੀ ਦੇ, ਤੇ ਹੱਥ ਬੰਨ ਕੇ ਬੇਨਤੀ ਕੀਤੀ, ਸਤਿਗੁਰ ਬੜੇ ਸੁਭਾਗ ਸਮੇਂ ਆ ਗਏ, ਜੱਗ ਚੱਲਦੇ ਵਿਚ ਆਪ ਆਏ, ਕਿਰਪਾ ਕਰੋ ਲੰਗਰ ਚ। ਧੰਨ ਗੁਰੂ ਨਾਨਕ ਕਹਿੰਦੇ ਜ਼ਰੂਰ ਛਕਾਂਗੇ, ਪਰ ਪਹਿਲਾਂ ਇੱਕ ਬਚਨ ਕਰਨੇ। ਉਹ ਸਿੱਧ ਸੈਨ ਰਾਜਾ ਕਹਿੰਦਾ ਵੀ ਬਚਨ ਕੀ ਕਰਨੇ, ਜੇ ਜੇ ਹੋਰ ਸਾਧ ਕਰਦੇ ਫਿਰਦੇ ਵੀ ਗਊ ਮੰਗ ਲੂ, ਘੋੜਾ ਮੰਗ ਲੂ, ਹੋਰ ਕੀ ਬਚਨ ਇਹਨੇ ਕਰਨਾ। ਉਹ ਇਸੇ ਗੱਲ ਤੇ ਸੋਚਦਾ ਸੀ, ਬਚਨ ਇੱਦਾਂ ਹੀ ਕਰਦੇ, ਅਸੀਂ ਇੱਕ ਬਚਨ ਕਰਨਾ ਜੀ ਤੁਹਾਡੇ ਨਾਲ, 501 ਦੀ ਪਰਚੀ ਕਟਾ ਲੈ, ਅੱਜ ਕੇ ਸਤਨਾਮ, ਹੋਰ ਬਚਨ ਇਹ ਥੋੜੋ ਕਰਨੇ ਵੀ ਜਪਜੀ ਸਾਹਿਬ ਦਾ ਟੀਕਾ ਪੜੇ ਅੱਖਰ, ਅੰਬਰ ਚੱਕ ਲੈ, ਇਹਦਾ ਬਚਨ ਕਰਨਾ ਨੀ। ਉਹ ਸਿੱਧ ਸੈਨ ਕਹਿੰਦਾ ਮਹਾਰਾਜ ਕਰੋ। ਗੁਰੂ ਨਾਨਕ ਦੇਵ ਕਹਿੰਦੇ ਸਿੱਧ ਸੈਨ ਇਹ ਦੱਸ ਵੀ ਤੂੰ ਨਾਮ ਜਪਦਾ ਹੁੰਨਾ ਕਿ ਨਹੀਂ। ਸੂਰਜ ਪ੍ਰਕਾਸ਼ ਪੜਿਓ, ਨਿਰੰਕਾਰ ਸ਼ਬਦ ਦਾ ਵਿਚਾਰ ਹੈ, ਕਿਉਂ ਨਿਰੰਕਾਰ ਗੁਰੂ ਨਾਨਕ ਨੂੰ ਕਹਿੰਦੇ ਨੇ। ਉਹ ਸਿੱਧ ਸੈਨ ਕਹਿੰਦਾ ਮਹਾਰਾਜ ਮੈਂ ਨੀ ਕਦੇ ਵੀ ਜਪਿਆ ਨਾਮ, ਬਿਲਕੁਲ ਨੀ ਜਪਦਾ। ਸਤਿਗੁਰ ਕਹਿੰਦੇ ਕਿਉਂ ਨੀ ਜਪਦਾ, ਹੱਥ ਬੰਨ ਕੇ ਕਹਿੰਦਾ ਲੱਖਾਂ ਗਊਆਂ ਘੋੜੇ ਦਾਨ ਕਰਾਂ ਤੇ ਫਿਰ ਵੀ ਮੈਂ ਨਾਮ ਜਪਾਂ। ਦੇਖੋ ਤੁਹਾਡੇ ਸਾਹਮਣੇ ਕਿੰਨੇ ਰੋਟੀ ਖਾ ਰਹੇ ਨੇ, ਖੀਰ ਪੂੜੇ ਚੱਲ ਰਹੇ ਨੇ, ਬਸਤਰ ਦੇ ਰਹੇ ਨੇ, ਸਿੰਘ ਚੜਾ ਕੇ ਸਿਉਣੇ ਦੇ ਗਊਆਂ ਦਾਨ ਹੋ ਰਹੀਆਂ ਨੇ, ਮੈਨੂੰ ਨਾਮ ਜਪਣ ਦੀ ਕੀ ਲੋੜ ਹੈ? ਖਿਮਾ ਕਰ ਦੇਣਾ, ਸ਼ਾਇਦ ਤੁਹਾਡੇ ਵਿਚੋਂ ਵੀ ਕਈ ਹੋਣਗੇ ਕਿ 101 ਪਾਉਂਡ ਗੁਰਦੁਆਰੇ ਨੂੰ ਦੇ ਦਿੱਤਾ, ਹੁਣ ਜਪਜੀ ਪੜਨ ਦੀ ਕੀ ਲੋੜ ਹੈ, ਅਜਿਹੇ ਖੁਸ਼ ਸਕਦਾ। ਹੁਣ $250 ਦੇ ਦਿੱਤਾ ਤੇ ਸੁਗਮ ਨੀ ਵੀ ਪੜਾ, ਨਾ ਨਾਲੇ ਖੰਡ ਪਾਠ ਕਰਾਵਾਂ, ਨਾਲੇ ਭਾਂਡੇ ਮਾਂਜਾਂ। ਇਹ ਵਿਪਨ ਕੀ ਰੀਤ ਨੇ ਖੋਖਲਾ ਲਾ ਤਾ, ਸਿੱਖ ਕੌਮ ਨੂੰ ਖੋਖੀ ਕਰ ਦਿੱਤਾ। ਦਾਨ ਸਬਜੈਕਟ ਜੁਦਾ, ਨਾਮ ਸਬਜੈਕਟ ਜੁਦਾ। ਤੇ ਗੁਰਸਿੱਖ ਪਿਆਰੇ, ਦਾਨ ਦਾ ਸਬੰਧ ਤੁਹਾਡੀ ਕਿਰਤ ਨਾਲ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ ਹੈ। ਨਾਮ ਦਾ ਸਬੰਧ ਤੁਹਾਡੇ ਮਨ ਨਾਲ ਹੈ ਸਿਮਰਨ ਦਾ, ਤੇ ਦਾਨ ਦਾ ਸਬੰਧ ਕਿਰਤ ਨਾਲ, ਨਾਮ ਦਾ ਸਬੰਧ ਮਨ ਦੇ ਨਾਲ, ਸੇਵਾ ਦਾ ਸਬੰਧ ਤਨ ਦੇ ਨਾਲ। ਜਿਹੜੀ ਸੇਵਾ ਤੇ ਸਰੀਰ ਦੇਹੀ ਦਾ ਸਬਜੈਕਟ ਹੈ, ਜਿਹੜਾ ਸਿਮਰਨ ਹੈ ਮਨ ਦਾ ਸਬਜੈਕਟ ਹੈ, ਜਿਹੜਾ ਦਾਨ ਹੈ ਤੁਹਾਡੇ ਧਨ ਦਾ ਸਬਜੈਕਟ ਹੈ। ਕਿਉਂ ਦਾਨ ਕਰਨਾ ਪਤਾ, ਤੂੰ ਕਰੀ ਜਾਂਦੇ ਹੋ, ਜਿਹੜਾ ਆ ਗਿਆ ਚੋਲੇ ਵਾਲਾ ਟੇਕਤਾ ਮੱਥਾ, ਜਿਹੜਾ ਆ ਗਿਆ ਖੁੱਲੇਣਾ ਨਾ ਜੀ, ਬਾਬਾ ਜੀ ਕਰ ਦੋ ਅਰਦਾਸ, ਤੇ ਬਾਬੇ ਤਾਂ ਮੇਰੇ ਵਰਗੇ ਤਿਆਰ ਨੇ, ਜਦ 501 ਪਾਉਂਡ ਮੇਰੇ ਮੂਹਰੇ ਰੱਖੋਗੇ ਮੈਂ ਤਾਂ ਕਹੂੰਗਾ ਹੀ ਚੜ੍ਹਦੀ ਕਲਾ ਕਰਦੇ ਫਿਰ ਕੀ ਅਰਦਾਸਾਂ ਹੋ ਰਹੀਆਂ ਨੇ ਅਹੀਆਂ ਜੀ ਅਰਦਾਸਾਂ ਨੀ ਪ੍ਰਵਾਨ ਹੁੰਦੀਆਂ ਉੱਥੇ ਆਪਣੀ ਖੁਸ਼ਾਮਦ ਲਾਲਚ ਕਰ ਸਾਧੂ ਦੀ ਅਰਦਾਸ ਕਦੋਂ ਪ੍ਰਵਾਨ ਹੁੰਦੀ ਹੈ ਸਾਧੂ ਬੋਲੇ ਸਹਿਜ ਸੁਭਾਅ ਕੱਪੜੇ ਲੈ ਕੇ ਪੈਸੇ ਲੈ ਕੇ ਨੀ ਸਹਿਜ ਸੁਭਾਅ ਕੋਈ ਬਚਨ ਹੋ ਜਾਵੇ ਉਹ ਸੁਣਦਾ ਵਾਹਿਗੁਰੂ ਤੇ ਗੁਰਸਿੱਖ ਪਿਆਰੇ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਦਾਨ ਹੋਰ ਚੀਜ਼ ਹੈ ਤੁਸੀਂ ਹੁਣ ਪਿਆਰ ਨਾਲ ਸੁਣੇ ਲਓ 10 ਮਿੰਟ ਹੈਗੇ ਦਾਨ ਕਿਉਂ ਕਰਨਾ ਰਾਮ ਕਲੀ ਦੀ ਵਾਰ ਪੜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਅਸੀਂ ਗੁਰੂ ਗ੍ਰੰਥ ਸਾਹਿਬ ਸਮੁੰਦਰ ਨੂੰ ਛੱਡ ਕੇ ਛੱਪੜੀਆਂ ਵੱਲ ਤੁਰੇ ਫਿਰਦੇ ਹਾਂ ਕਦੇ ਕੋਈ ਕੰਮ ਕਦੇ ਕੋਈ ਕੰਮ ਨਹੀਂ ਨਹੀਂ ਛੱਪੜ ਢੂੰਡਾ ਖਿਆਲ ਹੈ ਚਿੱਕਲ ਡੁੱਬੇ ਹੱਥ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ ਉਹ ਸਮੁੰਦਰ ਢੂੰਡ ਜਿਹੜੇ ਰਤਨਾ ਮਾਨਕਾਂ ਦਾ ਭਰਿਆ ਪਿਆ ਤੂੰ ਛੱਪੜੀਆਂ ਵਿਚ ਕਾਹਨੂੰ ਚੁੰਝ ਪਾਉਂਦਾ ਫਿਰਦਾ ਉੱਥੇ ਤਾਂ ਲਿਬੜਨਾ ਹੀ ਹੈ ਛੱਪੜੀਆਂ ਦੇ ਦਾਨ ਦਾ ਸਬਜੈਕਟ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾਨ ਕਿਉਂ ਕਰਨਾ ਜਿੰਨਾ ਵੀ ਪਦਾਰਥ ਹੈ ਜੋ ਬਣੀ ਹੋਈ ਚੀਜ਼ ਹੈ ਉਹਨੇ ਮੈਲੀ ਹੋਣਾ ਹੀ ਹੋਣਾ ਕੋਈ ਐਸੀ ਚੀਜ਼ ਨਹੀਂ ਕਿਰਤ ਜਿਹੜੀ ਮੈਲੀ ਨਾ ਹੋ ਜਿਹੜਾ ਧਨ ਹੈ ਇਹ ਗੁਰਸਿੱਖ ਪਿਆਰਿਓ ਇਹਨੂੰ ਵੀ ਮੈਲ ਲੱਗਦੀ ਹੈ ਇਹਦੀ ਮੈਲ ਤਾਰੋਂਗੇ ਕਿਵੇਂ ਪ੍ਰਕਿਰਤੀ ਨੂੰ ਮੈਲ ਲੱਗਣੀ ਲੱਗਣੀ ਹੈ ਹੁਣ ਸੁਣੋ ਇੱਕ ਸ਼ਬਦ ਔਖਾ ਜਿਹਾ ਸ਼ਬਦ ਹੈ ਪੜਿਆ ਤੁਸੀਂ ਬਹੁਤ ਵਾਰ ਹੋਣਾ ਮਹਾਰਾਜ ਕਹਿੰਦੇ ਦਰ ਸੇਵੈ ਉਮਤ ਖੜੀ ਮਸ਼ ਕੱਲੈ ਹੋਏ ਜੰਗਾਲੀ ਮਸ਼ ਕੱਲੈ ਕੱਕੇ ਨੂੰ ਅਦਕ ਲਾ ਕੇ ਮਸ਼ ਕੱਲੈ ਮਸ਼ਕਲਾ ਫਾਰਸੀ ਦਾ ਸ਼ਬਦ ਹੈ ਇਹਦਾ ਅਰਥ ਪਤਾ ਕੀ ਹੈ ਅੰਗਰੇਜ਼ੀ ਵਿਚ ਸੈਂਡ ਪੇਪਰ ਰੇਗ ਮਾਰ ਨੋਟ ਕਰਿਓ ਮਸ਼ਕਲਾ ਸ਼ਬਦ ਗੁਰਬਾਣੀ ਵਿਚ ਰਾਮਕਲੀ ਦੀ ਵਾਰ ਵਿਚ ਜਿਹਨੂੰ ਤੁਸੀਂ ਸੈਂਡ ਪੇਪਰ ਰੇਗ ਮਾਰ ਕਹਿੰਦੇ ਹੋ ਉਹਨੂੰ ਫਾਰਸੀ ਵਿਚ ਮਸ਼ਕਲਾ ਕਿਹਾ ਜਾਂਦਾ ਤੇ ਰੇਗ ਮਾਰ ਦਾ ਕੰਮ ਕੀ ਹੁੰਦਾ ਲੋਹੇ ਤੇ ਜਰ ਲੱਗ ਗਈ ਘਸਾ ਦੋ ਤੇ ਐਨ ਚਿੱਟਾ ਕੱਢ ਦੋ ਭਾਂਡੇ ਤੇ ਜਰ ਲੱਗ ਗਈ ਲੱਕੜੀ ਸਾਫ ਕਰਨੀ ਹੈ ਰੇਗ ਮਾਰ ਘਸਾ ਦੋ ਤੇ ਐਨ ਸਾਫ ਬਣ ਜੂ ਇਹ ਜਿਹੜਾ ਦਾਨ ਹੈ ਇਹ ਤੁਹਾਡੀ ਕਿਰਤ ਨੂੰ ਸਾਫ ਕਰਨ ਖਾਤਰ ਰੇਗ ਮਾਰ ਇਹਨੂੰ ਜੰਗਾਲ ਜਰ ਇਹਦਾ ਪੰਜਾਬੀ ਦਾ ਸ਼ਬਦ ਹੈ ਜੰਗਾਲ ਲੱਗਣਾ ਲੋਹੇ ਨੂੰ ਲੱਗਦਾ ਨੀ ਇਹ ਮਾਇਆ ਵੀ ਧਾਤੂ ਹੈ ਮੈਟੀਰੀਅਲ ਹੈ ਇਹਨੂੰ ਮਾਇਆ ਨੂੰ ਮੈਲ ਲੱਗੀ ਹੋਈ ਸਿਰਫ ਦਾਨ ਦਾ ਹੀ ਰੇਗ ਮਾਰ ਸਾਫ ਕਰ ਸਕਦਾ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਦਰ ਸੇਵੈ ਉਮਤ ਖੜੀ ਉਮਤ ਮੁਸਲਮਾਨ ਵੀਰ ਸੰਗਤ ਨੂੰ ਕਹਿੰਦੇ ਨੇ ਜਿਹੜੇ ਮੰਨਣ ਵਾਲੇ ਹੋਣ ਧਨ ਦੌਲਤ ਨੂੰ ਕਹਿੰਦੇ ਨੇ ਬਸ ਜਦ ਇਸ ਦਰ ਤੇ ਆ ਕੇ ਤੀਸਰੇ ਪਾਤਸ਼ਾਹ ਦੇ ਸਵਈਆਂ ਵਿਚ ਆਊਗਾ ਮਾਇਆ ਦਾ ਜ਼ਿਕਰ ਕਿ ਮਾਇਆ ਮੈਲੀ ਕਿਵੇਂ ਹੁੰਦੀ ਹੈ ਸ਼ੁੱਧ ਕਿਵੇਂ ਹੁੰਦੀ ਹੈ ਸੋ ਦਾਨ ਸੰਬੰਧ ਹੈ ਮਾਇਆ ਦਾ ਇਹਨੂੰ ਸ਼ੁੱਧ ਕਰਨਾ ਤੇ ਜੇ ਸ਼ੁੱਧ ਭੋਜਨ ਨਹੀਂ ਛਕੋਗੇ ਬਿਮਾਰ ਹੋਵੋਗੇ ਜੇ ਅਸ਼ੁੱਧ ਮਾਇਆ ਵਰਤੋਗੇ ਤਾਂ ਵੀ ਰਾਜੀ ਨਹੀਂ ਰਹੋਗੇ ਤਾਂ ਗੁਰਮੁਖ ਪਿਆਰੇ ਰਾਜਾ ਸਿੱਧ ਸੈਨ ਕਹਿੰਦਾ ਮੈਂ ਤਾਂ ਦਾਨੀ ਹੈ ਸਤਿਗੁਰ ਕਹਿੰਦੇ ਨਹੀਂ ਨਾਮ ਹੋਰ ਚੀਜ਼ ਹੈ ਦਾਨ ਹੋਰ ਚੀਜ਼ ਹੈ ਕਹਿੰਦਾ ਵੇਦਾਂ ਪੁਰਾਣਾ ਵਿਚ ਲਿਖੇ ਮਹਾਰਾਜ ਕਹਿੰਦੇ ਮੰਨਦੇ ਅਸੀਂ ਲਿਖੇ ਪਰ ਨਾਮ ਤੋਂ ਬਿਨਾਂ ਦਾਨ ਕਿਸੇ ਕੰਮ ਨਹੀਂ ਇਹ ਕਹਿੰਦਾ ਜੀ ਮੈਂ ਨਹੀਂ ਮੰਨਦਾ ਸਤਿਗੁਰਾਂ ਨੂੰ ਵੇ ਆਫ ਕਨਵਿੰਸਿੰਗ ਸਮਝਾਉਣ ਦਾ ਤਰੀਕਾ ਸੀ ਜੇ ਤਾਂ ਮੇਰੇ ਵਰਗਾ ਚੂੜੇ ਵਾਲਾ ਹੁੰਦਾ ਜਦੇ ਠੂੰਡੀ ਚੱਕ ਕੇ ਤੁਰ ਪੈਂਦਾ ਮੈਂ ਤੇਰੀ ਰੋਟੀ ਨਹੀਂ ਖਾਂਦਾ ਸਾਨੂੰ ਤਾਂ ਡਾਂਗ ਵੀ ਨਾ ਆਉਂਦਾ ਕੁਛ ਨੀ ਸਤਿਗੁਰ ਕਹਿੰਦੇ ਚੰਗਾ ਸਿੱਧ ਸਹਿਨ ਏਦਾਂ ਕਰ ਇੱਕ ਕਾਗਜ਼ ਕਲਮ ਤੇ ਦੁਆਤ ਮੰਗਾ ਸੂਰਜ ਪ੍ਰਕਾਸ਼ ਦਾ ਲੇਖ ਹੈ ਨਿਰੰਕਾਰ ਸ਼ਬਦ ਹੈ ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸ਼ੀ ਤੇ ਗੁਰਸਿੱਖ ਪਿਆਰੇ ਕਾਗਜ਼ ਕਲਮ ਦੁਆਤ ਮੰਗਾ ਲੇ ਕਿ ਪਤਾ ਨੀ ਬਾਬਾ ਕੋਈ ਸ਼ਬਦ ਲਿਖ ਕੇ ਦਊਗਾ ਵਾਰੇ ਨਿਆਰੇ ਹੋ ਜਾਣਗੇ ਤੇ ਗੁਰਸਿੱਖ ਪਿਆਰੇ ਕਈਆਂ ਨੂੰ ਵਹਿਮ ਹੈ ਸਾਨੂੰ ਵੀ ਕਹਿੰਦੇ ਨੇ ਕਿ ਬਾਬਾ ਜੀ ਕੋਈ ਬਚਨ ਸੁਣਾਓ ਵੀ 2 ਘੰਟੇ ਬਾਬਾ ਸਟੇਜ ਤੇ ਹੀਰ ਗਾ ਕੇ ਆਇਆ ਸਤਨਾਮ ਉੱਥੇ ਕੀ ਸੀ ਉੱਥੇ ਮਿਰਜ਼ਾ ਸੁਣਾਉਂਦੇ ਸੀ ਬਾਬਾ ਜੇ ਚਾਹ ਪੀਣ ਲੱਗੇ ਜਦੋਂ ਕਹਿਣਗੇ ਜੀ ਬਚਨ ਸੁਣਾਓ ਵੀ ਇੱਥੇ ਕੀ ਹੋ ਰਿਹਾ ਜੇ ਗੁਰਬਾਣੀ ਦੇ ਬਚਨ ਤੁਹਾਡੇ ਫਿੱਟ ਨਹੀਂ ਤੇ ਪੰਘ ਪਰ ਬੈਠੇ ਬਾਬੇ ਦੇ ਬਚਨ ਤੁਹਾਨੂੰ ਕਿੱਥੇ ਤਾਰਨਗੇ ਇੱਥੋਂ ਹੀ ਕਦੋਂ ਖੇਡਦੇ ਮਿਸਾਲੋ ਤੇ ਗੱਲ ਮੁੱਕਗੀ ਗੁਰਸਿੱਖ ਪਿਆਰੇ ਨਹੀਂ ਨਹੀਂ ਰੋਟੀ ਨਹੀਂ ਖਾਣ ਦੇਣੀ ਕਹਿੰਦੇ ਜੀ ਬਚਨ ਸੁਣਾਓ ਤੇ ਗੁਰਸਿੱਖ ਪਿਆਰੇ ਪਰ ਸਟੇਜ ਤੇ ਕਾਹਨੂੰ ਉੱਥੇ ਹੀ ਮਾਈਕਰੋਫੋਨ ਲਾ ਦੇ ਕਰੋ ਵੀ ਨਾਲੇ ਬਾਬਾ ਰੋਟੀ ਖਾਈ ਜੇ ਨਾਲੇ ਬਚਨ ਸੁਣਾਈ ਜਾ ਡਿਊਲ ਕੰਮ ਡਬਲ ਕੰਮ ਹੋ ਜਾਣਾ ਛੇਤੀ, ਦੋ ਜੋਬਾਂ ਹੋ ਜਾਣਗੀਆਂ। ਸਤਿਗੁਰ ਪਾਤਸ਼ਾਹ ਦੇ ਵਹਿਮ ਕੱਢਣ ਦੇ ਅਸੀਂ ਤਾਂ ਕੋਈ ਫਾਇਦਾ ਹੀ ਨਹੀਂ ਲਿਆ, ਇਹਨੇ ਵਹਿਮਾਂ ਚੋਂ ਸਾਨੂੰ ਕੱਢਿਆ। ਕਾਗਜ਼ ਕਲਮ ਤੋਂ ਹੱਥ ਲੈ ਕੇ ਆ ਗਿਆ ਸਿੱਧ ਸੈਨ, ਸਿੰਧ ਦਾ ਰਾਜਾ, ਬਹੁਤ ਵੱਡੀ ਰਿਆਸਤ ਹੈ ਸਿੰਧ, ਅਮੀਰ ਰਿਆਸਤ ਸੀ। ਤਾਂ ਗੁਰਸਿੱਖ ਪਿਆਰੇ ਹੋ, ਮਹਾਰਾਜ ਕਹਿੰਦੇ ਲੈ ਵੀ ਤੂੰ ਆਪਣੇ ਹੱਥ ਵਿਚ ਫੜਤਾ ਇੱਥੋਂ ਇਕ ਚੀਜ਼ ਲਿਖਾਉਣੀ, ਫੜ ਲਈ ਸਿੱਧ ਸੈਨ ਤੇ ਚੀਜ਼ ਕੀ ਲਿਖਾਈ? ਧੰਨ ਗੁਰੂ ਨਾਨਕ ਕਹਿੰਦੇ ਇਹਦੇ ਉੱਤੇ ਲਿਖ ਸਿਫਰ, ਜਿਹਨੂੰ ਤੁਸੀਂ ਜ਼ੀਰੋ ਕਹਿੰਦੇ ਸ਼ੂਨਿਆ, ਸਿਫਰਾਂ ਹੁੰਦੀਆਂ ਨਾ। ਕਹਿੰਦਾ ਜੀ ਲਿਖਤੀ, ਮਹਾਰਾਜ ਕਹਿੰਦੇ ਇੱਕ ਹੋਰ ਲਿਖ, ਦੋ ਲਿਖਤੀਆਂ, ਸਤਿਗੁਰ ਕਹਿੰਦੇ ਹੋਰ ਲਿਖ, ਪੰਜ ਲਿਖਾਤੀਆਂ ਲੈਣ ਵਿਚ। ਜਦ ਪੰਜ ਲਿਖਾਤੀਆਂ ਸਿਫਰ, ਸਤਿਗੁਰ ਨਾਨਕ ਦੇਵ ਕਹਿੰਦੇ ਪੜ ਕੇ ਸੁਣਾ ਕੀ ਬਣੇ, ਦੇਖੋ ਸਮਝਾਉਣ ਦਾ ਤਰੀਕਾ, ਪੜ ਕੇ ਸੁਣਾ ਕੀ ਬਣਿਆ। ਕਹਿੰਦਾ ਮਹਾਰਾਜ ਇਹ ਤਾਂ ਸਿਫਰਾਂ ਨੇ, ਇਹਨਾਂ ਦਾ ਕੀ ਬਣਨਾ ਸੀ, ਕੱਖ ਵੀ ਨਹੀਂ ਬਣਿਆ, ਚਾਹੇ ਪੰਜ ਸੌ ਲਿਖਾ ਲੋ। ਸਤਿਗੁਰ ਕਹਿੰਦੇ ਤੂੰ ਲਿਖੀ ਹੈ? ਕਹਿੰਦਾ ਜੀ ਲਿਖੀਆਂ, ਲਿਖੀਆਂ ਹੋਈਆਂ ਤੇਰੇ ਕੋਲ ਹੈਗੀਆਂ? ਕਹਿੰਦਾ ਜੀ ਹੈਗੀਆਂ, ਦਿਖ ਰਹੀਆਂ ਨੇ, ਪਰ ਇਹਨਾਂ ਦੀ ਕੀਮਤ ਕੋਈ ਨਹੀਂ। ਸਤਿਗੁਰ ਕਹਿੰਦੇ ਸਮਝ ਲੈ, ਜਦ ਲਿਖੀ ਹੈ ਤੇਰੇ ਸਾਹਮਣੇ, ਕੀਮਤ ਕਿਉਂ ਨਹੀਂ? ਕਹਿੰਦਾ ਮਹਾਰਾਜ ਸਿਫਰ ਦੀ ਕੀਮਤ ਨਹੀਂ ਹੁੰਦੀ। ਸਤਿਗੁਰ ਕਹਿੰਦੇ ਚੰਗਾ, ਹੁਣ ਪਰਚਾ ਥੱਲ ਲੈ, ਦੂਆ ਪਾਸਾ ਕਰ, ਹੁਣ ਇੱਕ ਲਿਖ ਇੱਕ ਏਕਾ। ਸਤਿਗੁਰ ਕਹਿੰਦੇ ਕੀ ਹੈ? ਕਹਿੰਦਾ ਜੀ ਇੱਕ। ਕਹਿੰਦੇ ਜਿਹੜੀਆਂ ਉਧਰ ਪੰਜ ਸਿਫਰਾਂ ਲਿਖੀਆਂ, ਉਹਨਾਂ ਵਿਚੋਂ ਇੱਕ ਸਿਫਰ ਇਹਦੇ ਨਾਲ ਲਿਖ। ਜਦ ਏਕੇ ਨਾਲ ਸਿਫਰ ਲਿਖੀ, ਸਤਿਗੁਰ ਕਹਿੰਦੇ ਪੜ ਕੇ ਸੁਣਾ, ਕਹਿੰਦੇ ਜੀ ਦਸ ਬਣ ਗਏ। ਓਏ ਮੂਰਖਾ, ਤੂੰ ਤਾਂ ਕਹਿੰਦਾ ਸਿਫਰ ਦੀ ਕੀਮਤ ਨਹੀਂ ਹੈਗੀ, ਹੁਣ ਤੂੰ ਲਿਖ ਦੇ ਨਾਲ ਆ ਕੇ ਦਸ ਕਹਿੰਦੇ, ਇੱਕ ਹੋਰ ਲਿਖ ਲਿਆ। ਕਹਿੰਦਾ ਜੀ ਸੌ, ਤਿੰਨ ਲਿਖਣੀਆਂ ਹਜ਼ਾਰ। ਮਹਾਰਾਜ ਨੂੰ ਹੱਥ ਬੰਨ ਕੇ ਕਹਿੰਦਾ ਮਹਾਰਾਜ ਸਿਫਰਾਂ ਦੀ ਕੀਮਤ ਨਹੀਂ, ਇਹ ਇੱਕ ਦੇ ਨਾਲ ਲੱਗੀ ਹੈ ਤਾਂ ਕੀਮਤ ਬਣੀ। ਹੁਣ ਕੰਨ ਖੋਲੇ ਹੋ? ਮਹਾਰਾਜ ਕਹਿੰਦੇ ਗਊਆਂ ਘੋੜੇ ਦਾਨ ਕੀਤੇ ਤੇਰੇ ਨੌ ਦੀਆਂ ਸਿਫਰਾਂ ਲਿਖੋ ਰਹੀਆਂ ਨੇ। ਸਤਿਗੁਰ ਨਾਨਕ ਦੇ ਬਚਨ ਨੇ ਨਾਨਕ ਪ੍ਰਕਾਸ਼ ਵਿਚ, ਜਦ ਤੱਕ ਇੱਕ ਵਾਹਿਗੁਰੂ ਦੇ ਨਾਮ ਦਾ ਏਕਾ ਨਾਲ ਨੀ ਲਾਵੇਗਾ, ਸਿਫਰਾਂ ਹੀ ਰਹਿ ਜਾਣਗੀਆਂ। ਕੀ ਕਰੇਗਾ ਦਰਗਾਹ ਦੇ ਵਿਚ ਸਿਫਰਾਂ ਨੂੰ? ਇਹ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਪਾਠ ਆਊਗਾ, ਨਾਮ ਦਾਨ, ਦਾਨ ਤੇ ਨਾਮ ਇੱਕ ਜਗ੍ਹਾ ਵੀ ਪਾਠ ਨਹੀਂ ਮੈਨੂੰ ਦੱਸ ਸਕਦੇ ਤੁਸੀਂ ਕਿਤੇ ਲਿਖਿਆ ਹੋ। ਪਹਿਲਾਂ ਨਾਮ ਫੇਰ ਦਾਨ, ਪਹਿਲਾਂ ਕਿਰਤ ਫੇਰ ਨਾਮ ਫੇਰ ਦਸਵੰਦ। ਨਾਮ ਤੋਂ ਬਾਅਦ ਆਏ ਉੱਥੇ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਹ ਸਿਫਰਾਂ ਨੇ, ਸਿਫਰਾਂ ਕੀ ਹੁੰਦੀਆਂ ਨੇ? ਕਿਤੇ ਭੁਲੇਖਾ ਕਰ ਲਓ, ਕਈ ਲੋਕਾਂ ਦੇ ਬਾਹਰ ਕੇ ਬੈਂਕ ਵਿਚ, ਯੂਨੀਅਨ ਬੈਂਕ ਵਿਚ, ਪੰਜਾਬ ਸਿੰਧ ਬੈਂਕ ਵਿਚ ਕਾਪੀਆਂ ਬਣੀਆਂ ਹੁੰਦੀਆਂ ਪੰਜ ਪੰਜ ਲੱਖ ਦੀਆਂ। ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੋਬਿੰਦ ਭਜਨ ਮਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਦਾਮ ਕਹੀਏ ਪੈਸੇ, ਪੰਜ ਲੱਖ ਰੁਪਈਆ ਜਮਾ ਤਾਂ ਹੈ ਕੰਜੂਸ ਦਾ ਪੰਜਾਬ ਸਿੰਧ ਬੈਂਕ ਵਿਚ ਜਲੰਧਰ, ਕਾਪੀ ਤਾਂ ਉਹਦੇ ਨਾਂ ਬਣੀ ਹੈ, ਸਿਫਰਾਂ ਤਾਂ ਲੱਗੀਆਂ, ਪਰ ਮਰ ਜੂਗਾ ਜੇਠ ਦੇ ਮਹੀਨੇ, ਪਸੀਨੇ ਨਾਲ ਗਾਂ ਗਲ ਕੇ ਬਿਸਤਰੇ ਤੋਂ ਬੋ ਮਾਰਨ ਲੱਗ ਜੂ, ਪਰ ਪੱਖਾ ਨੀ ਲਊਗਾ। ਤੁਹਾਡੇ ਘਰ ਦੀਆਂ ਗੱਲਾਂ ਨੇ, ਕੋਈ ਬਾਹਰ ਦੀਆਂ ਨੀ। ਆਊਗਾ ਪੋਹ ਮਾਘ ਜਨਵਰੀ ਦਸੰਬਰ ਤੇ ਰਾਤ ਨੂੰ ਪੈ ਪੈ ਦੇ ਗੋਡੇ ਕੰਨਾਂ ਨਾਲ ਲੱਗ ਜਾਣਗੇ, ਪਰ ਕੰਬਲ ਨੀ ਮੁੱਲ ਖਰੀਦੂਗਾ। ਜਿਉਂ ਕਿਰਪਨ ਕੇ ਨਿਰਾਰਥ ਦਾਮ, ਢਿੱਡ ਦੁਖਦਾ ਦੁਖਦਾ ਮਰ ਜੂਗਾ, ਗੋਡੀਆਂ ਨੂੰ ਨੀ ਸੌਣ ਦਿੰਦਾ, ਪਰ ਚਾਰ ਆਨੇ ਦਾ ਲਵਣ ਭਾਸਕਰ ਚੂਰ ਨਹੀਂ ਖਾਊਗਾ ਲੇਖ। ਉਹ ਕਿਰਪਨ ਕੇ ਨਿਰਾਰਥ ਦਾਮ ਹੈ ਤਾਂ ਉਹਦੇ ਨਾਂ, ਪਰ ਸੁਖ ਨਹੀਂ ਲੈ ਸਕਦਾ। ਕਾਪੀ ਉਸੇ ਦੇ ਨਾਂ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਕਰਮ ਧਰਮ ਕਰਾਂਗੇ ਉਹ ਸਾਡੇ ਨਾਂ ਤਾਂ ਹੋ ਜਾਣਗੇ, ਪਰ ਸੁਖ ਨਹੀਂ ਲੈ ਸਕਾਂਗੇ। ਸਤਿਗੁਰਾਂ ਨੇ ਬਚਨ ਕਰਤਾ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਇੱਕ ਕੈੜੀ ਦੀ ਗੱਲ ਸੁਣ ਲਓ ਹੁਣ ਬਾਣੀ ਵਿਚੋਂ, ਵੱਡਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦਾ। ਮਹਾਰਾਜ ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਵਸਾ ਲਿਓ ਫਿਰ ਕੀ, ਪੰਜ ਚਾਰ ਦੇਗਾ ਤੇ ਖੰਡ ਪਾਠ ਕਰਾਉਣ ਵਾਲੇ ਹੋ, ਕਿੱਥੇ ਜਾਵਾਂਗੇ ਆਪਾਂ? ਕੋਟ ਕਰਮ, ਕਰੋੜਾਂ ਵੀ ਕਰਮ ਕੋਈ ਬੰਦਾ ਕਰ ਲਵੇ ਕਾਨੂੰ ਜਾਊਗਾ। ਹਰ ਕਾ ਨਾਮ ਜਿਨ ਮਨ ਨਾ ਅਰਾਦਾ, ਚੋਰ ਕੀ ਨਿਆਈ ਜੰਪੁਰ ਵਾਦਾ। ਇਹ ਸਤਿਗੁਰਾਂ ਦੇ ਹੁਕਮ ਨੇ, ਕਿਸੇ ਸੰਤ ਬੰਦੇ ਦੇ ਹੁਕਮ ਨਹੀਂ। ਇਹ ਪੱਕੇ ਨੇ, ਪੱਥਰ ਦੀ ਲੀਕ ਮੁੱਕ ਸਕਦੀ ਹੈ। ਗੁਰਬਾਣੀ ਦਾ ਕਿਹਾ ਕਦੇ ਮਿਟਣਾ ਨੀ ਗੁਰਸਿੱਖ ਪਿਆਰੇ, ਉਹ ਸਿੱਧ ਸੈਨ ਰਾਜਾ ਚਰਨਾਂ ਤੇ ਟਹਿਰਦੇ। ਕਹਿੰਦਾ ਮਹਾਰਾਜ ਕਿਰਪਾ ਕਰੋ, ਨੋਟ ਕਰਿਓ, ਉਹਨੂੰ ਮੰਜੀ ਬਖਸ਼ੀ ਹੈ ਗੁਰੂ ਨਾਨਕ ਦੇਵ ਜੀ ਨੇ, ਗੱਦੀ ਸਿੱਖ ਬਣਾਇਆ ਆਪਣਾ, ਤੇ ਇਹ ਆਖਿਆ ਤੂੰ ਰਾਜ ਵੀ ਕਰ ਤੇ ਪ੍ਰਚਾਰ ਵੀ ਕਰ। ਇਹ ਹਿਸਟੋਰੀਕਲ ਪੁਆਇੰਟ ਹੈ ਤੁਹਾਡੇ ਚਰਨਾਂ ਵਿਚ। ਅੱਜ ਜਿੰਨੀ ਸਿੰਧ ਸਖਰ ਦੀ ਸਿੱਖੀ ਹੈ ਉਹ ਸਿੱਧ ਸੈਨ ਰਾਜੇ ਦੇ ਬਣਾਏ ਹੋਏ ਨੇ। ਰਾਜ ਕੇ ਆਖੋ ਸਤਨਾਮ, ਉਹਨੂੰ ਪ੍ਰਚਾਰ ਹੁਣ ਨਿਰੰਕਾਰ ਦੀ ਗੱਲ ਚੱਲੀ ਤੁਹਾਡੇ ਨਾਲ। ਕਹਿੰਦਾ ਮਹਾਰਾਜ ਇੱਕ ਸ਼ੰਕਾ ਹੋਰ ਨਿਬੇੜ ਦੋ, ਤੁਹਾਡਾ ਨਾਂ ਹੈ ਨਿਰੰਕਾਰ, ਨਾਨਕ ਨਿਰੰਕਾਰ, ਪਰ ਤੁਹਾਡਾ ਤਾਂ ਮੈਨੂੰ ਸਰੀਰ ਦਿਖ ਰਿਹਾ, ਤੁਸੀਂ ਤਾਂ ਆਕਾਰਵਾਨ ਹੋ, ਨਿਰੰਕਾਰ ਕਿਵੇਂ ਹੋ? ਸਤਿਗੁਰ ਕਹਿੰਦੇ ਚੰਗਾ। ਉੱਠੇ ਸਤਿਗੁਰ ਪਾਤਸ਼ਾਹ, ਇੱਕ ਹੱਥ ਵਿਚ ਸੋਟਾ ਫੜ ਲਿਆ, ਇੱਕ ਵਿਚ ਕਮੰਡਲ, ਤੇ ਮਹਾਰਾਜ ਦਾ ਜਿਹੜਾ ਹਜੂਰੀਆ ਸੀ ਨਾ ਪਰਨਾ, ਉਹ ਸਤਿਗੁਰਾਂ ਨੇ ਧਰਤੀ ਤੇ ਗੇਰਤਾ ਜਾਣ ਕੇ। ਸਤਿਗੁਰ ਕਹਿੰਦੇ ਚੱਕ ਭਾਈ, ਸਾਡਾ ਹਜੂਰੀਆ ਪਰਨਾ ਸਾਡੇ ਲੱਕ ਦੇ ਆਲੇ ਦੁਆਲੇ ਬੰਦ ਹੈ, ਦੋਵੇਂ ਹੱਥ ਰੁੱਝੇ ਹੋਏ ਸੀ, ਤੇ ਰਾਜੇ ਸਿੱਧ ਸੈਨ ਨੇ ਪਰਨਾ ਚੱਕਿਆ ਮਹਾਰਾਜ ਦਾ, ਤੇ ਜਦ ਪਿੱਠ ਦੇ ਆਲੇ ਦੁਆਲੇ ਨੂੰ ਘੁਮਾ ਕੇ ਪੇਟ ਦੇ ਉੱਪਰ ਗੱਠ ਦਿੱਤੀ ਨਾ, ਪਰਨਾ ਬੰਨੀ ਦਾ ਸੀ ਕਮਰ ਕਸਾ, ਜਦੋਂ ਗੱਠ ਖਿੱਚੀ ਨਾ ਸਿੱਧ ਸੈਨ ਨੇ, ਗੱਠ ਪੈ ਗਈ ਤੇ ਸਰੀਰ ਵਿਚ ਆਇਆ ਹੀ ਨੀ। ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਗੱਲ ਕੀ ਹੋ ਗਈ, ਇਹ ਤਾਂ ਪਰਨੇ ਨੂੰ ਗੱਠ ਪੈ ਗਈ, ਤੁਹਾਡਾ ਸਰੀਰ ਤਾਂ ਵਿਚ ਆਇਆ ਹੀ ਨੀ। ਕਹਿੰਦੇ ਫੇਰ ਬਣ ਲੈ, ਉਹਨੇ ਗੱਠ ਖੋਲ ਲਈ, ਫੇਰ ਪਰਨਾ ਲਪੇਟਿਆ ਤੇ ਫੇਰ ਮਹਾਰਾਜ ਨੂੰ ਗੱਠ ਦੇ ਕੇ ਖਿੱਚਿਆ ਕੇ ਕਮਰ ਕਸਾ, ਫੇਰ ਗੱਠ ਪੈ ਗਈ ਚਰਨਾਂ ਤੇ ਪੈ ਗਿਆ। ਕਹਿੰਦਾ ਪਤਾ ਲੱਗ ਗਿਆ ਤੂੰ ਨਿਰੰਕਾਰੇ, ਸਤਨਾਮ ਨਿਰੰਕਾਰ ਆਕਾਰ, ਇੱਕ ਸ੍ਰੀ ਗੁਰੂ ਨਾਨਕ ਦੇਵ ਦੀ ਵਡਿਆਈ ਹੈ ਸਰੀਰ ਹੁੰਦੇ ਆ, ਕਿਉਂਕਿ ਬਾਣੀ ਨੇ ਕਹਿਤਾ ਨਿਰਗੁਣ ਆਪ ਸਰਗੁਣ ਵੀ ਹੋਏ, ਉਹ ਅਛਲ ਜਿਹੜਾ ਐਸਾ ਨਿਰੰਕਾਰ ਸਤਿਗੁਰ ਨਾਨਕ ਦੇਵ ਹੈ ਉਹਨੂੰ ਕੋਈ ਛੱਡ ਨਹੀਂ ਸਕਦਾ। ਬਥੇਰੇ ਛੜੀਏ ਆਏ ਗੁਰੂ ਨਾਨਕ ਦੇਵ ਦੇ ਸਾਹਮਣੇ, ਕਿੱਡੀਆਂ ਕਿੱਡੀਆਂ ਲੰਮੀਆਂ ਕਥਾਵਾਂ ਨੇ, ਨੂਰ ਜਹਾਂ ਵਰਗੀਆਂ ਸੁੰਦਰ ਅਸਾਮ ਦੀਆਂ ਜੰਤਰ ਮੰਤਰ ਕਰਨ ਵਾਲੀਆਂ, ਦੇਵਲੂਤ ਵਰਗੇ ਰਾਕਸ, ਕੌਡੇ ਰਾਕਸ ਵਰਗੇ ਜੱਛ, ਕਿੰਨੇ ਛੱਡਣ ਵਾਸਤੇ ਆਏ, ਪਰ ਉਹ ਨਿਰੰਕਾਰ ਸਤਿਗੁਰ ਦੀ ਵਡਿਆਈ ਕਿਸੇ ਤੋਂ ਛੜੇ ਨਹੀਂ ਗਏ, ਕਿਸੇ ਦੇ ਫਰੇਬ ਵਿਚ ਨਹੀਂ ਆਏ, ਉਹ ਨਿਰੰਕਾਰ ਕਾਲ ਪੁਰਖ ਦੀ ਵਡਿਆਈ ਹੈ। ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸ਼ੀ, ਅਵਨਾਸ਼ੀ ਦੇ ਕੱਲ ਵੀ ਅਰਥ ਹੋਏ ਸੀ, ਉਹ ਚੱਲਣ ਤੋਂ ਰਹੇ ਤੇ ਪੂਰਨ ਹੈ, ਕੋਈ ਘਾਟ ਨਹੀਂ, ਇੱਕੋ ਇੱਕ ਪੂਰੇ ਸਤਿਗੁਰ ਆਏ, ਸੋਲਾਂ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਜਿਨ੍ਹਾਂ ਦੀ ਕਲਾ ਦਾ ਕੋਈ ਪਤਾ ਹੀ ਨਹੀਂ ਸ਼ਕਤੀ ਦਾ, ਉਹ ਧੰਨ ਸਤਿਗੁਰੂ ਨਾਨਕ ਦੇਵ ਜੀ। ਹੁਣ ਸਮਾਂ ਹੋ ਗਿਆ ਗੁਰਸਿੱਖ ਪਿਆਰਿਓ, ਸਾਨੂੰ ਡਰ ਰਹਿੰਦਾ ਬਾਹਰਲੇ ਮੁਲਕਾਂ ਵਿਚ ਆ ਕੇ ਕਿ ਸਮਾਂ ਇਕ ਦਿਨ ਕੋਈ ਪ੍ਰਚਾਰਕ ਵੱਧ ਕਰ ਦੇਵੇ ਨਾ, ਦੂਏ ਦਿਨ ਜਿਹਦੇ ਬਹਾਨਾ ਬਣਾ ਲੈਣੇ, ਪ੍ਰਧਾਨ ਨੂੰ ਟੈਲੀਫੋਨ ਕਰਨਗੇ ਤੁਸੀਂ ਸਮੇਂ ਦੇ ਪਾਬੰਦ ਨਹੀਂ ਹੈ, ਆਉਣ ਲੱਗੇ ਭਾਵੇਂ 45 ਮਿੰਟ ਲੇਟ ਆਉਣ, ਖੇਡ ਕੁਛ ਆਉਣ ਲੱਗੇ ਘੜੀਆਂ ਵੇਖਿਆ ਕਰੋ, ਆਉਣ ਲੱਗੇ ਜਹਾਜ ਤੇ ਜਾਣ ਲੱਗੇ ਘੜੀ ਵੇਖੀ ਦੀ, ਜਦੋਂ ਏਅਰਪੋਰਟ ਤੇ ਜਾਣਾ ਹੋਵੇ ਉਤਰਦੇ ਨੇ ਕਿਆ ਦੇਖਣੀ, ਫਿਰ ਤਾਂ ਘਰੇ ਆ ਜਾਣੇ, ਰੇਲਵੇ ਸਟੇਸ਼ਨ ਤੇ ਜਾਣ ਲੱਗੇ ਨਾਲੇ ਉੱਥੇ ਤਾਂ ਜਹਾਜ ਇੱਕ ਮਿਸ ਹੋ ਗਿਆ, ਦੂਈ ਫਲਾਈਟ ਮਿਲਜੂ, ਇੱਕ ਟ੍ਰੇਨ ਮਿਸ ਹੋ ਗਈ ਦੂਈ ਮਿਲਜੂ, ਗੁਰੂ ਦਾ ਬਚਨ ਜਿਹੜਾ ਇੱਕ ਵੀ ਮਿਸ ਹੋ ਗਿਆ ਉਹ ਦੁਬਾਰਾ ਨਹੀਂ ਮਿਲਣਾ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਕੇ ਸਰਬ ਟੰਡੋਲ, ਪੂਜ ਸੁਨਾਹੀ ਖਰ ਖਰੇ ਨਾਨਕ ਨਾਮ ਅਮੋਲ। ਪਾਤਸ਼ਾਹ ਦੀ ਵਡਿਆਈ ਚੱਲ ਰਹੀ ਹੈ, ਆਓ ਸਾਰੀ ਸੰਗਤ ਵੇਈ, ਕੋਈ ਵਾਂਝੀ ਨਾ ਰਵੇ ਰਸਨਾ, ਸਾਰੇ ਗੱਜ ਬੱਜ ਕੇ ਬੋਲਣਾ, ਜਿਵੇਂ ਐਨ ਤੰਦਰੁਸਤ ਬੋਲਦੇ ਹੁੰਦੇ ਉਦਾਂ ਬੋਲਣਾ ਸਾਰੀਆਂ ਭੈਣਾਂ ਨੇ ਵੀ। ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ
ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ,
ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ
ਵੱਡੀ ਹੈ ਕਮਾਈ। ਤਨ ਨਾਨਕ ਤੇਰੀ
ਵੱਡੀ ਹੈ ਕਮਾਈ ਤਨ ਨਾਨਕ ਸਤਿਗੁਰ ਦੀ ਮਹਿਮਾ ਕਰਦੇ ਆ ਸੇਵਾ ਕਰਦੇ ਆ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰ ਤੇ ਸਤਿਗੁਰ ਦੀ ਸੰਗਤ ਸਦਾ ਹੀ ਬਖਸ਼ਣਹਾਰ ਅੱਗੋਂ ਲਈ ਸੁਧ ਸੇਵਾ ਕਰਨ ਦਾ ਬਲ ਬਖਸ਼ਣ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਜਿਵੇਂ ਆਪਾਂ ਨੂੰ ਗੁਰੂ ਕੇ ਬਚਨ ਸੁਣਨ ਦਾ ਬਲ ਬਖਸ਼ੇ ਇਸੇ ਤਰ੍ਹਾਂ ਗੁਰੂ ਕੇ ਬਚਨ ਮੰਨਣ ਦਾ ਵੀ ਸਾਨੂੰ ਮਹਾਰਾਜ ਬਲ ਬਖਸ਼ਣ ਤਾਂ ਕਿ ਸੁਣਿਆ ਪ੍ਰਵਾਨ ਹੋ ਜਾਵੇ ਬੇਅੰਤ ਮਾਇਆ ਸੰਗਤਾਂ ਵੱਲੋਂ ਮਹਾਰਾਜ ਦੀ ਬਾਣੀ ਦਾ ਸਤਿਕਾਰ ਹੋਏ ਸਤਿਗੁਰ ਅੱਗੇ ਅਰਦਾਸ ਹੈ ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ ਦੇਸਾਂ ਪ੍ਰਦੇਸਾਂ ਵਿਚ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।